ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਚਲੋ ਜੀ ਕਿੱਧਰ ਆ ਮਾਈਕ? ਹਾਂਜੀ ਇਹ ਤਾਂ ਸਿੱਧਾ ਕਰੋ ਆਪਣੇ ਵੱਲ ਨੂੰ, ਨਾਲ ਉੱਚੀ ਬੋਲੋ। ਇੱਥੋਂ ਹੀ ਪੜ੍ਹ ਲਓ, ਕੱਲ੍ਹ ਉਹਦੇ ਆਪਾਂ ਨੇ ਸਵਾਲਾਂ ਦੇ ਉੱਤੇ ਨਹੀਂ ਸੀ ਪੜ੍ਹੇ, ਕੇਵਲ ਸਵਾਲ ਹੀ ਕਰੇ ਸੀ ਕਿ ਕਰ ਲਏ ਸੀ? ਨਹੀਂ ਕੱਲ੍ਹ ਆਪਾਂ ਕਹਿੰਦੇ ਵੀ ਉਹ ਹਾਂਜੀ ਸਵਾਲ ਪੜ੍ਹ ਲਏ ਸੀ, ਉੱਤਰ ਨਹੀਂ ਸੀ ਕਰੇ। ਇੱਥੋਂ ਪੜ੍ਹ ਲਓ ਫਿਰ ਸਵਾਲਾਂ ਤੋਂ ਹੀ। ਕਹਿ ਬੈਸੋ ਕਹਿ ਰਹੀ ਆ ਬਾਲੇ ਇੱਥੋਂ ਨਾ। ਹਾਂਜੀ ਪੜ੍ਹਿਓ ਜੀ ਇੱਥੋਂ ਕਮਲ ਤੁਮੇ, ਇੱਥੋਂ ਪੜ੍ਹ ਲਓ ਚਾਹੇ ਜਾਂ ਇਹ ਦੂਜੀ ਪੌੜੀ ਸਾਰੀ ਉਹ ਪੜ੍ਹ ਲਓ। ਕਿਆ ਭਵੀ ਹੈ ਉੱਪਰ ਹੋਰ ਰੱਖਣੀ ਪਊ
ਕੋਈ? ਉਹ ਤਾਂ ਲਾਈਟ ਤਾਂ ਆਉਂਦੀ ਹੋਈ
ਆਉਂਦੀ ਨਹੀਂ ਤਾਂ ਨਹੀਂ ਸੀ ਆਉਂਦੀ। ਹਾਂਜੀ ਚਲੋ ਜੀ ਕਿਆ ਭਵੀਆ ਤੂੰ ਪੜ੍ਹ ਲਓ। ਉਹ ਤਾਂ ਕਰ ਲਿਆ ਸੀ ਆਪਾਂ ਸੱਚਾ ਵਾਲਾ ਤਾਂ ਕੱਲ੍ਹ।
ਕਿਆ ਭਵੀ ਕਿਆ ਭਵੀ ਹੈ ਸੱਚ ਸੁੱਚਾ ਹੋਏ।
ਉਹ ਸਿੱਧਾ ਨੇ ਕਿਹਾ ਸੀ ਨਾ ਕਿ ਮਹਾਰਾਜ ਤੁਸੀਂ ਨਮਸਕਾਰ ਤਾਂ ਚਲੋ ਜਿੱਦਾਂ ਕੀਤੀ ਆ ਪਰ ਕਰਮਾਂ ਨਹੀਂ ਕੀਤੀਆਂ ਸਾਡੀਆਂ। ਮਹਾਰਾਜ ਕਿਹਾ ਵੀ ਕਿਆ ਭਵੀ ਹੈ, ਕੀ ਪਰਿਕਰਮਾ ਕਰਕੇ ਫਾਇਦਾ ਹੈ। ਜਾਂ ਦੂਜਾ ਸਵਾਲ ਸਿੱਧਾ ਨੇ ਕਿਹਾ ਸੀ ਵੀ ਤੀਰਥ 'ਤੇ ਜਾਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਤੀਰਥਾਂ 'ਤੇ ਕੀ ਭਵੀ ਹੈ, ਫਿਰ ਕੇ ਕੀ ਫਾਇਦਾ ਹੈ। ਸੱਚ ਸੁੱਚਾ ਹੋਏ, ਸੱਚੇ ਸਰੂਪ ਪਰਮੇਸ਼ਰ ਨਾਲ ਰਲ ਕੇ ਸੁੱਚਾ ਹੋਵੇ। ਸਾਚ ਸ਼ਬਦ ਬਿਨ
ਮੁਕਤ ਨਾ ਕੋਈ,
ਹਾਂ ਸੱਚੇ ਉਪਦੇਸ਼ ਤੋਂ ਬਿਨਾਂ ਕੋਈ ਮੁਕਤ ਨਹੀਂ ਹੁੰਦਾ। ਗੁਰੂ ਦੇ ਉਪਦੇਸ਼ ਤੋਂ ਸੱਚੇ ਤੋਂ ਬਿਨਾਂ
ਰਹਾਉ ਕਵਣ ਤੁਮੇ ਕਿਆ ਨੌ ਤੁਮਾਰਾ
ਤੁਮੇ ਤੇ ਜਮਕੀ ਦੇ ਕੇ ਕਵਣ ਤੁਮੇ ਇੱਥੇ ਕੌਮਾ ਲਾ ਕੇ
ਕਵਣ ਤੁਮੇ ਕਿਆ ਨਾ ਤੁਮਾਰਾ
ਨੌ
ਤੁਮਾਰਾ
ਤੁਸੀਂ ਕੌਣ ਹੋ, ਤੁਹਾਡਾ ਸਰੂਪ ਕੀ ਹੈ, ਤੁਹਾਡਾ ਨਾਮ ਕੀ ਹੈ,
ਕੌਣ ਮਾਰਗ ਕੌਣ ਸੁਭਾਉ
ਤੁਹਾਡਾ ਮਾਰਗ ਕੀ ਹੈ, ਤੁਹਾਡਾ ਸੁਭਾਉ ਪ੍ਰਯੋਜਨ ਕੀ ਹੈ, ਜ਼ਿੰਦਗੀ ਦਾ ਲਕਸ਼ ਕੀ ਹੈ, ਏਮ ਕੀ ਹੈ।
ਸੱਚ ਕਹੋ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ।
ਪਹਿਲਾਂ ਸਾਰੇ ਸ਼ਬਦਾਂ ਦਾ ਪ੍ਰਸ਼ਨ ਉੱਤਰ ਮਾਰੀ ਇੱਕ ਲੈਣ 'ਚ ਦੇਣ ਦਾ ਯਤਨ ਕੀਤਾ ਹੈ। ਸੱਚ ਕਹੋ ਅਰਦਾਸ ਹਮਾਰੀ, ਸੱਚ ਕਹਿਣਾ ਕਰਦੇ ਹਾਂ, ਸਾਡੀ ਅਰਦਾਸ ਪਰਮੇਸ਼ਰ ਅੱਗੇ ਹੈ, ਬੇਨਤੀ ਕਰਦੇ ਹਾਂ। ਅਸੀਂ ਸੰਤ ਇਹਨਾਂ ਤੋਂ ਬਲਿਹਾਰੇ ਜਾਂਦੇ ਹਾਂ। ਜਦੋਂ ਇਹ ਗੱਲ ਕਹੀ ਸਿੱਧਕਾਂ ਦੀ, ਸਾਡਾ ਸਵਾਲ ਤਾਂ ਹੋਰ ਤੀ, ਤੁਸੀਂ ਆਪਣੀ ਗੱਲ ਕਰਕੇ। ਹਾਂਜੀ ਤੁਸੀਂ ਸਾਨੂੰ ਇਕੱਲੇ ਇਕੱਲੇ ਸਵਾਲ ਦਾ ਉੱਤਰ ਦਿਓ ਜੀ। ਫਿਰ ਇਕੱਲੇ ਇਕੱਲੇ ਦਾ ਉੱਤਰ ਦਿੰਦੇ ਨੇ। ਸੱਚ ਕਹੋ ਅਰਦਾਸ ਹਮਾਰੀ, ਉਹਨੇ ਪਹਿਲਾਂ ਪੁੱਛਿਆ ਸਵਾਲ ਸੀ ਨਾ ਕਮਣ ਤੁਮੇ, ਤੁਹਾਡਾ ਸਰੂਪ ਕੀ ਹੈ। ਮਾਰਗ ਸਾਡਾ ਸੱਚ ਸਰੂਪ ਹੈ, ਜਿਹੜਾ ਪਰਮੇਸ਼ਰ ਸੱਤ ਚਿੱਤ ਆਨੰਦ ਸਰੂਪ ਹੈ ਨਾ, ਉਹੀ ਸਾਡਾ ਰੂਪ ਹੈ। ਅਤੇ ਕਹੋ ਇਹ ਜਿਹੜੇ ਨਾਮ ਤੁਸੀਂ ਕਹਿਣਾ, ਇਹਨਾਂ ਵਿੱਚੋਂ ਜਿਹੜਾ ਮਰਜ਼ੀ ਕਹਿ ਲਓ, ਸਾਰੇ ਪਰਮੇਸ਼ਰ ਦਾ ਕਿਹੜਾ ਇੱਕ ਨਾਮ ਹੈ, ਜਿਹੜਾ ਕਹਿ ਲਉਂਗੇ ਉਹ ਸਾਡਾ ਨਾਮ ਹੈ। ਹਾਂਜੀ ਅਤੇ ਇਹ ਸਾਡੀ ਅਰਦਾਸ ਹਮਾਰੀ ਪਰਮੇਸ਼ਰ ਅੱਗੇ ਜਿਹੜੀ ਸਾਡੀ ਜਿਹੜਾ ਅਰਦਾਸ ਕਰਨੀ ਬੇਨਤੀ ਕਰਨੀ, ਇਹ ਸਾਡਾ ਮਾਰਗ ਹੈ। ਅਗਲਾ ਸਵਾਲ ਸੀ ਕੌਣ ਸੁਭਾਓ, ਸਾਡਾ ਪ੍ਰਯੋਜਨ ਕੀ ਹੈ। ਮਾਰਗ ਸਾਡਾ ਪ੍ਰਯੋਜਨ ਹੈ ਹੋ ਸੰਤ ਜਨਾ ਬਲ ਜਾਓ, ਅਤੇ ਸੰਤ ਜਨਾਂ ਤੋਂ ਬਲਿਹਾਰੇ ਜਾਂਦੇ ਹਾਂ, ਇਹ ਸਾਡਾ ਪ੍ਰਯੋਜਨ ਹੈ। ਹੁਣ ਇਕੱਲੇ ਇਕੱਲੇ ਦਾ ਉੱਤਰ ਦੇ ਤਾ। ਅਗਲਾ ਸੀ ਹਾਂਜੀ ਸਵਾਲ ਹੁਣ ਇਹ ਰਹਿ ਗਏ ਸੀ, ਬੋਲੋ।
ਕਹਿ ਬੈਸੋ ਕਰ ਰਹੀ ਹੈ
ਕਰਨੀ, ਹਾਂ ਹੈ ਜੀ ਇਹ ਰਾਰਾ ਨਹੀਂ ਇਹ,
ਕਹਿ
ਦੁਬਾਰੇ ਪੜ੍ਹੋ।
ਕਹਿ ਬੈਸੋ
ਹਾਂ ਇਹਨੂੰ ਅੱਜ ਉਹ ਹਾਂ ਤਾਂ ਠੀਕ ਹੈ, ਅੱਗੇ ਜੇ ਮਿਲਾਉਣੇ ਅੱਗੇ ਲਾਓ,
ਕਹਿ
ਇਹ ਤਾਂ ਠੀਕ ਹੈ।
ਬੈਸੋ
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 ਹੁਣ ਲੱਗਿਆ
कह रही है बाले बाले
हाँ
कह
आज की चक्कर हो गया
कह आहो कह जाहो।
हाँ जी ये सवाल कितने ने हूँ पहले कह बैसो बहदे कितें हो कह रही है बाले रेंदे कितें हो कह आवो आए कितों कह जाहो जाना कितने है हूँ जी अगे
नानक बोले सुन बैरागी।
महाराज जी गुरु अंगद साहब जी दस रहे ने कहते जी यों सिद्धा ने सानू बैरागी शब्द बोल के क्या कि सुनो जी बैरागी जी। हाँ जी
क्या तुम्हारा राह हो
थोड़ा राह की है ये बाणी कितने उचारी सी अचल बटाले के सुमेर पर्वत से सुमेर पर्वत करतारपुर उचारी सी करतारपुर कि सन्मुख उचारी सी
गुरु अंगद देव जी दे ते बाबा बुड्ढा जी
बड़ा बुड्ढा जी ठीक। हाँ जी 936। हाँ जी चलो जी
घट घट बैस निरंतर रही है
हाँ
चल है सतगुरु पाए।
हाँ ये हम उत्तर देता है जी पहला उत्तर से कह बैसो हो ते कह रही है बाले हम पहला बैसो की बजाय रही है दा हाँ जी नहीं प्रथा ही नहीं सी चारी पर जिहड़ी सिद्धा नाल सुमेर पर्बत ते चर्चा हुई अचल बटाले चर्चा हुई सिद्धा नाल वह गुरु अंगद साहब जी ने पूछा सी करतारपुर महाराज जी जिहड़ी तुहाडी सिद्धा नाल सुमेर पर्बत ते चर्चा हुई है जां अचल बटाले हुई है वह की सवाल जवाब से सानू दसो सानू पता नहीं भी की सवाल तुहानू सिद्ध करते रहे तो तुसी उन्हां दे उत्तर की दिते हुण महाराज जी फिर उन्होंने उत्थे करतारपुर विखे बाणी जिहड़ी उचार के जो सवाल सिद्धा ने किते वो दस रहे ने भी आ सानू सवाल करते रहे ते जो उत्तर दिंदे रहा से उन्होंने उत्तर दिते ये लैणा जी नूं दस के सुना रहे ने बाणी बाबा बुढ़ा जी भी नाल ने। हाँ जी हुण बोलो जी इहदा हुण सवाल सी सिद्ध दा कह बैसो कह रही है बाले कह आवो कह जाहो चार सवाल सी पहला दूजे सवाल का उत्तर देंदे ने कह रही है असं रहना कितने करते हैं घट घट बंद बहस निरंतर रही है जिहड़ा परमेश्वर सारिया घटा खाणा विच बैठा है किवें बैठा निरंतर एक रस बैठा है उत्थे असीं रहना करते हैं चल है सतगुर भाए तो सतगुरां दे भाए विच चलदे हां। हुण इत्थे दूजे सवाल का उत्तर आया अगे तीजे का पहला देंगे बोलो सहजे है
मतलब
सतगुरु के भाने। हाँ जी अगे जी
सहजे आए हुक्म सिधाए
सवाल से कितों आए हो कितने गए हो हूँ वो तीजे सवाल का उत्तर है पहला वाले कहते सहज में आए हैं हुक्म चले जाने। हाँ जी
नानक सदा रजाए
सहजे आए हैं हुक्म सिधाए चलना करते हैं चले नहीं जाते हुक्म चलना करते हैं नानक सदा रजाए तो असं उन्होंने सदा रजा च रहना करते हैं ये। हाँ जी तीजे का उत्तर आ गया
आसन बैसन थिर नारायण।
हाँ हूँ पहले सवाल का उत्तर इतने है कहने बैसो कह बैसो बहदे कितने मारे कहें जो थिर परमेश्वर नारायण है तो वो आसन में असं बैठना करते हैं। हाँ जी
ऐसी गुरमत पाए
ऐसी ऐसी गुरमत पढ़ो की है
गुरमुख बुझे आप पछाने सच्चे सच समाए।
वाहे जी की फतेह।
दुनिया
सारा एक मिनट बोलो दोबारे
गुरमुख बुझे आप पछाने सच्चे सच समाए।
ये गुरमुख बुझा है गुरां द्वारा परमेश्वर नूं बुझना अपने आपे नूं पछानना। हाँ जी दे हाँ जी सच्चे सच समाए सच्चे दे विच ही सच निश्चय करके समा जाना कीता है। हाँ जी ये हुण इत्थे महाराज ने सिद्धांत दीआं पंक्तियां दित्तियां उत्तर तो बाद उत्तर तां पूरे हो गए ना। हाँ जी
दुनिया सागर दूतर कहिए क्यों कर पाइए पारो
फिर सवाल करते अगले नालों नाल सवाल एक दे उत्तर दिंदे ने सिद्ध कड़े कदा सी चरासी बैठे सी दूजा फटाफट सवाल तैयार किया तो मन सवाल कर देंगे ने हूँ फिर सवाल दे दिता है। हाँ जी बोलो दुनिया
दुनिया सागर ਦੁੱਤਰ ਕਹੀ ਹੈ
ਦੁੱਤਰ ਮੈਨੇ ਔਖਾ ਦੁਨੀਆਂ ਜਿਹੜਾ ਸੰਸਾਰ ਸਮੁੰਦਰ ਹੈ ਸਾਗਰ ਨੂੰ ਸਮੁੰਦਰ ਹੈ ਇਹਨੂੰ ਤਰਨਾ ਔਖਾ ਕਹੀਦਾ ਹੈ ਹਾਂਜੀ
ਕਿਉਂ ਕਰ ਪਾਈ ਹੈ ਪਾਰ
ਇਹ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਇਆ ਜਾਵੇ ਇਹ ਸਵਾਲ ਕੀਤਾ ਸਿੱਧ ਨੇ ਚਰਪਟ ਬੋਲਦਾ
ਚਰਪਟ ਬੋਲੈ ਉਦੋਂ ਨਾਨਕ
ਇਹ ਚਰਪਟ ਗੁਰੂ ਮਹਾਰਾਜ ਸ਼ਰਧਾਲੂ ਸੀ ਮਹਾਰਾਜ ਸ਼ਕਤੀ ਨੂੰ ਜਾਣਦਾ ਸੀ ਤਦ ਮਹਾਰਾਜ ਨੂੰ ਉਹਨੇ ਉਦੋਂ ਕਹਿ ਕੇ ਬੁਲਾਇਆ ਦੂਜੇ ਦਾ ਬਾਲੇ ਕਹਿ ਕੇ ਬੁਲਾਉਂਦੇ ਹਨ ਜਿਹੜੇ ਨਿਸਰਧਕ ਨੇ ਇਹ ਸ਼ਰਧਾ ਵਾਲਾ ਸੀ ਕਿਸੇ ਨੇ ਉਦੋਂ ਕਹਿ ਕੇ ਬੁਲਾਇਆ ਉਦੋਂ ਕਹਿੰਦੇ ਨੇ ਜਿਹੜਾ ਸ਼ੁੱਧ ਸਰੂਪ ਹੋਵੇ ਇਹ ਸ਼ੁੱਧ ਸਰੂਪ ਗੁਰੂ ਨਾਨਕ ਜੀ ਹਾਂਜੀ ਮੈਂ ਬੋਲ ਰਿਹਾ ਚਰਪਟ ਜੀ
ਦੇਹੋ ਸੱਚਾ ਵਿਚਾਰੋ
ਮੈਨੂੰ ਇਹ ਸੱਚਾ ਵਿਚਾਰ ਦਿਓ ਵੀ ਸੰਸਾਰ ਸਾਗਰ ਜਿਹੜਾ ਦੁੱਤਰ ਕਹਿੰਦਾ ਹੈ ਇਹ ਤੋਂ ਕਿਵੇਂ ਪਾਰ ਹੋਇਆ ਜਾਵੇ ਇਹਦੇ ਬਾਰੇ ਸੱਚਾ ਵਿਚਾਰ ਕਹੋ
ਆਪੇ
ਕਿਉਂਕਿ ਉਹ ਤਾਂ ਉਹਦਾ ਤਾਂ ਸਿੰਘ ਵਸਾਉਣ ਵਾਲਾ ਸੁਭਾਅ ਨਹੀਂ ਸੀ ਉਹ ਤਾਂ ਸੰਸਾਰ ਸੰਬੰਧ ਉਤਰਨ ਵਾਸਤੇ ਸਤਿਗੁਰੂ ਅੱਗੇ ਬੇਨਤੀ ਨੂੰ ਸਵਾਲ ਕਰ ਰਿਹਾ ਹਾਂਜੀ
ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ
ਮਹਾਰਾਜ ਕਹਿੰਦੇ ਭਾਈ ਤੇਰੀ ਤਾਂ ਅਵਸਥਾ ਬਹੁਤ ਵਧੀਆ ਤੂੰ ਜਿਹੜਾ ਆਪੇ ਆਖਣ ਵਾਲਾ ਹੈ ਤੂੰ ਆਪੇ ਸਮਝਦਾ ਵੀ ਹੈ ਹਾਂਜੀ ਅਤੇ ਤਿਸ ਕਿਆ ਉੱਤਰ ਦੀਜੈ ਉਹਨੂੰ ਅਸੀਂ ਉੱਤਰ ਕੀ ਦੇਣਾ ਹੋਇਆ ਜਿਹੜਾ ਆਪੇ ਜਾਣਦਾ ਸਾਰਾ ਕੁਛ ਫਿਰ ਕਹਿੰਦੇ ਮਹਾਰਾਜ ਬੋਲੋ ਅੱਗੇ
ਸਾਚ ਕਹੋ ਤੁਮ ਪਾਰ ਗਰਾਮੀ
ਮਹਾਰਾਜ ਜੀ ਹੇ ਸੰਸਾਰ ਗਰਾਮ ਤੋਂ ਪਾਰ ਸਤਿਗੁਰੂ ਜੀ ਮੈਂ ਤੁਹਾਨੂੰ ਸੱਚ ਇਹ ਕਹਿਣਾ ਕੀਤਾ ਹੈ ਸੱਚ ਕਹੋ ਜਾਂ ਇਹਦੇ ਬਾਰੇ ਤੁਸੀਂ ਸਾਨੂੰ ਸੱਚ ਸੱਚ ਉਪਦੇਸ਼ ਦਿਓ ਸੰਸਾਰ ਤੋਂ ਕਿਵੇਂ ਪਾਰ ਹੋਈਏ ਹਾਂਜੀ
ਤੁਝ ਕਿਆ ਵੈਸਣ ਦੀਜੈ
ਤੁਝ ਕਿਆ ਵੈਸਣ ਦੀਜੈ ਫਿਰ ਇਸ ਬਾਰੇ ਤੁਹਾਨੂੰ ਤੁਝ ਕਿਆ ਵੈਸਣ ਦੀਜੈ ਇਸ ਗੱਲ ਵਿੱਚ ਤੁਹਾਨੂੰ ਕੀ ਬੈਠਣਾ ਦਈਏ ਜਾਂ ਤੁਝ ਕਿਆ ਵੈਸਣ ਦੀਜੈ ਵੈਸਣ ਨਾਮ ਸਥਿਰਤਾ ਦਾ ਹੈ ਟਿਕਾਣ ਦਾ ਹੈ ਹਾਂਜੀ ਅਤੇ ਮਹਾਰਾਜ ਕਹਿੰਦੇ ਜਿਹੜੇ ਪਹਿਲਾਂ ਟਿਕਿਆ ਉਹਨੂੰ ਕੀ ਟਿਕਾਣਾ ਦਈਏ ਜਿਹੜਾ ਟਿਕਿਆ ਹੋਇਆ ਫਿਰ ਹੁਣ ਅੱਗੇ ਮਹਾਰਾਜ ਜੀ ਉੱਤਰ ਦੇਣਗੇ ਜਦੋਂ ਉਹਨੇ ਕਿਹਾ ਨਾ ਮਹਾਰਾਜ ਨਹੀਂ ਉੱਤਰ ਦਿਓ ਜ਼ਰੂਰ ਕਿਰਪਾ ਕਰੋ ਹਾਂਜੀ
ਜੈਸੇ ਜਲ ਮੈਂ
ਜਾਂ ਇਉਂ ਵੀ ਅਰਥ ਲਾਏ ਜਾਂਦੇ ਨੇ ਤੁਸੀਂ ਤਾਂ ਸੰਸਾਰ ਗ੍ਰਾਮ ਤੋਂ ਪਾਰ ਹੋ ਹਾਂਜੀ ਤੁਹਾਡੇ ਲਈ ਕੀ ਅਸੀਂ ਬੈਠਣ ਵਾਸਤੇ ਦਈਏ ਪਰ ਮੁੱਖ ਅਰਥ ਉਹੀ ਹੈ ਹਾਂਜੀ ਜਾਂ ਇਉਂ ਵੀ ਅਰਥ ਕਰ ਲੈਂਦੇ ਨੇ ਦਮੀ ਟਕਸਾਲ ਤੁਝ ਕਿਆ ਬੈਸਣ ਦੀਜਾ ਅਗਰ ਜੀ ਆਹ ਮੇਰਾ ਪ੍ਰਸ਼ਨ ਹੈ ਮੇਰਾ ਸਵਾਲ ਹੈ ਪ੍ਰਸ਼ਨ ਉੱਠਿਆ ਹੈ ਜਿਹੜਾ ਪ੍ਰਸ਼ਨ ਉੱਠਿਆ ਅਤੇ ਉਹ ਬੈਸਣ ਮੈਨੇ ਬੈਠਣਾ ਪ੍ਰਸ਼ਨ ਦਾ ਸਵਾਲ ਦਾ ਜਿਹੜਾ ਸਵਾਲ ਆਪ ਬੈਠ ਗਿਆ ਉੱਠਿਆ ਹੀ ਨਹੀਂ ਉਹਦਾ ਉੱਤਰ ਕੀ ਦਈਏ ਇਉਂ ਵੀ ਕੀਤਾ ਜਾਂਦਾ ਕਹਿੰਦੇ ਮੇਰਾ ਸਵਾਲ ਉੱਠਦਾ ਜੀ ਅਤੇ ਉਹ ਕਹਿੰਦੇ ਮੇਰੇ ਸਵਾਲ ਉੱਤਰ ਜਿਹੜੇ ਨੇ ਦੇਣ ਵਾਸਤੇ ਮਹਾਰਾਜ ਜੀ ਕਿਰਪਾ ਕਰੋ ਇਹ ਸਵਾਲ ਕਿਵੇਂ ਬੈਠੇ
ਜੈਸੇ ਜਲ ਮੈਂ
ਜਾਂ ਆਪਾਂ ਪੰਜਾਬੀ ਦੇ ਮਹਾਰਾਜ ਨਹੀਂ ਕਹਿ ਦਿੰਦੇ
ਕਮਲ
ਇੱਕ ਮਿੰਟ ਰੁਕਿਓ ਮਾਤਾ ਜੀ ਇਹਦਾ ਤਾਂ ਸਵਾਲ ਹੀ ਨਹੀਂ ਉੱਠਦਾ ਜੀ ਜਿਹੜੀ ਗੱਲ ਦਾ ਉੱਤਰ ਨਾ ਦੇਣਾ ਹੋਵੇ ਇਹ ਸਵਾਲ ਹੀ ਨਹੀਂ ਉੱਠਦਾ ਤਾਂ ਹਾਂਜੀ ਚਲੋ ਸੋ ਬੈਠੇ ਗਿਆ ਭਾਵ ਬੈਠਣ ਤੋਂ ਸਵਾਲ ਹੀ ਨਹੀਂ ਉੱਠਿਆ ਹਾਂ ਬੈਸਣ ਦਾ ਚਲੋ ਹੁਣ ਉੱਤਰ ਦੇਣਗੇ ਜਦੋਂ ਉਹਨੇ ਸ਼ਰਧਾ ਨਾਲ ਹੋਰ ਬੇਨਤੀ ਪੂਰਵ ਕਿਹਾ ਨਾ ਹੁਣ ਅਗਲੀ ਪੰਜਵੀਂ ਪੌੜੀ 'ਚ ਉੱਤਰ ਦੇਣ ਲੱਗੇ ਨੇ ਮਹਾਰਾਜ ਜੀ ਸੰਸਾਰ ਸਾਗਰ ਤੋਂ ਕਿਵੇਂ ਤਰਨਾ ਹੈ ਪੜ੍ਹੋ ਹੁਣ ਅਤੇ ਰਹਿਣਾ ਕਿਵੇਂ ਹੈ ਬੋਲੋ
ਜੈਸੇ ਜਲ ਮੈਂ
ਮਹਿ ਪੜ੍ਹਨਾ ਮੈਂ ਨਹੀਂ ਜੀ
ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੀ
ਹਾਂਜੀ ਇਹ ਦੋ ਪਾਠ ਨੇ ਪਹਿਲਾ ਮੁੱਖ ਪਾਠ ਦਮਨੀ ਟਕਸਾਲ ਵਿੱਚ ਨੈ ਵੱਖਰਾ ਕਰਿਆ ਜਾਂਦਾ ਸਾਣੇ ਵੱਖਰਾ ਕਰਿਆ ਜਾਂਦਾ ਹੈ ਅਤੇ ਦੂਜਾ ਪਾਠ ਨੈ ਸਾਣੇ ਇਕੱਠਾ ਵੀ ਮੰਨਿਆ ਜਾਂਦਾ ਕਿਸੇ ਪੋਥੀ ਕੋਲ ਹੋਣਾ ਤੁਹਾਡੇ ਕੋਲ ਟਕਸਾਲ ਤੋਂ ਬਿਨਾਂ ਜਿਹੜੀਆਂ ਦੂਜੀਆਂ ਪੋਥੀਆਂ ਨੇ ਇਕੱਠਾ ਵੀ ਹੈ ਕਿਸੇ ਕੋਲ ਨੈ ਸਾਣੇ ਆਉਂਦਾ ਕੁਝ ਬੀੜਾਂ 'ਚ ਇਕੱਠਾ ਆ ਜਾਂਦਾ ਹੈ ਇਕੱਠਾ ਆਇਆ ਕਿਸੇ ਚਲੋ ਪਰ ਮੰਨੇ ਜਾਂਦੇ ਨੇ ਦੋਵੇਂ ਪਾਠ ਦੋਵਾਂ ਦੇ ਅਰਥ ਹੋ ਜਾਂਦੇ ਨੇ ਪਹਿਲਾਂ ਜੀ ਹਾਂਜੀ ਬੜੋ ਦੁਬਾਰੇ ਆਪਾਂ ਪੜ੍ਹਦੇ ਹਾਂ ਸਾਰੇ ਦੁਨੀਆ ਸਾਗ ਵਾਹਿਗੁਰੂ ਜੀ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਬਾਬਾ ਜੀ ਕਹਿੰਦੇ ਜਿਵੇਂ ਜਲ ਜਿਹੜਾ ਜਲ ਦੇ ਵਿੱਚ ਮਹਿਮੇ ਦੇ ਵਿੱਚ ਕਮਲ ਦਾ ਫੁੱਲ ਚਿੱਕੜ ਤੋਂ ਨਿਰਾਲਮ ਰਹਿੰਦਾ ਨਿਰਲੇਪ ਰਹਿੰਦਾ ਚਿੱਕੜ ਦੀ ਉਹਦੇ ਉੱਤੇ ਕੋਈ ਅਵਸਥਾ ਨਹੀਂ ਬਣਦੀ, ਚਿੱਕੜ ਤੋਂ ਅਸੰਗ ਰਹਿੰਦਾ ਹੈ। ਇਉਂ ਗ੍ਰਿਸ਼ਤ ਰੂਪੀ ਚਿੱਕੜ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਸਾਗਰ ਚਿੱਕੜ ਵਿੱਚ ਰਹਿੰਦਿਆਂ ਹੋਇਆਂ, ਕਮਲ ਵਾਂਗੂ ਨਿਰਲੇਪ ਰਹੇ, ਰਹਿਣਾ ਵੀ ਇਹਦੇ ਵਿੱਚ ਹੈ ਸੰਸਾਰ ਦੇ। ਅਤੇ ਇਵੇਂ ਹੀ ਮੁਰਗਾ ਹੀ ਨੈਸਾਣੇ, ਜਿਵੇਂ ਮੁਰਗਾ ਵੀ ਇੱਕ ਪੰਛੀ ਹੈ ਜਿਹੜਾ ਜਲ 'ਚ ਰਹਿੰਦਾ, ਇੱਥੇ ਵੀ ਬਹੁਤ ਨੇ ਮੁਰਗਾਵੀਆਂ, ਜਿੱਥੇ ਅਸੱਪੜ ਜਿਵੇਂ ਰਹਿੰਦੇ ਉੱਥੇ ਫਿਰਦੀਆਂ ਨੇ। ਸੋ ਜਿਵੇਂ ਮੁਰਗਾਈ ਜਿਹੜੀ ਹੈ ਨੈ ਨਾਮ ਨਦੀ ਦਾ, ਸਾਣੇ ਮੈਨੇ ਸਾਹਮਣੇ, ਮੁਰਗਾਵੀ ਜਿਹੜੀ ਹੈ ਜਿੱਧਰੋਂ ਨਦੀ ਦਾ ਪਾਣੀ ਆਉਂਦਾ ਨਾ, ਉੱਧਰ ਨੂੰ ਜਾਂਦੀ ਹੈ, ਉਲਟੇ ਪਾਸੇ ਨੂੰ, ਉੱਧਰ ਨੂੰ ਰੁੱਖ ਰੱਖਦੀ ਹੈ। ਕਹਿੰਦੇ ਮੁਰਗਾਵੀ ਦੀ ਨਿਆਈ ਆਪਣਾ ਜਿਹੜਾ ਹੈ ਨਾ ਰੁੱਖ ਪਰਮੇਸ਼ਰ ਵੱਲ ਰੱਖੇ, ਜਿਵੇਂ ਉਹ ਨਦੀ ਦੇ ਪ੍ਰਭਾਵ ਲਾਉਂਦੇ ਵੱਲ ਉਹਦਾ ਰੁੱਖ ਹੈ ਨਾ, ਉਹ ਪਰਮੇਸ਼ਰ ਵੱਲ ਆਪਣਾ ਰੁੱਖ ਰੱਖੇ ਸੰਸਾਰ ਸਾਗਰ ਤੋਂ ਤਰਨ ਵਾਸਤੇ। ਅਤੇ ਜਾਂ ਜੇ ਇਕੱਠਾ ਪਾਠ ਕਰਾਂਗੇ, ਮੁਰਗਾਈ ਨੈਸਾਣੇ, ਨੈਸਾਣੇ ਮੈਨੂੰ ਨਿਸ਼ਾਨੀ, ਮੁਰਗਾਵੀ ਦੀ ਇੱਕ ਨਿਸ਼ਾਨੀ ਹੈ, ਕੀ ਹੈ? ਪਾਣੀ 'ਚ ਰਹਿੰਦੀ ਹੋਈ ਉਹਦੇ ਖੰਭ ਜਿਹੜੇ ਗਿੱਲੇ ਨਹੀਂ ਹੁੰਦੇ, ਉਹਦੀ ਨਿਸ਼ਾਨੀ ਹੈ, ਪਾਣੀ ਤੋਂ ਸੰਗ ਰਹਿੰਦੀ ਹੈ, ਉਹਦੇ ਖੰਭ ਜਿਹੜੇ ਨੇ ਉਹ ਤੋਂ ਨਿਰਲੇਪ ਰਹਿੰਦੇ, ਗਿੱਲੇ ਨਹੀਂ ਹੁੰਦੇ। ਇਉਂ ਮੁਰਗਾਵੀ ਦੀ ਨਿਆਈ ਸੰਸਾਰ ਤੋਂ ਇੱਦਾਂ ਨਿਰਲੇਪ ਰਹੇ, ਅਸੰਗ ਰਹੇ, ਰਹਿਣਾ ਵੀ ਵਿੱਚ ਹੀ ਹੈ ਸੰਸਾਰ ਦੇ, ਹਾਂਜੀ, ਪਰ ਰਹੇ ਨਿਰਲੇਪ, ਫਸੇ ਨਾ ਇਹਦੇ ਵਿੱਚ, ਚਲੋ ਪਕੜ ਚ ਨਾ ਆਵੇ।
ਸੁਰਤ ਸ਼ਬਦ ਭਵ ਸਾਗਰ ਤਰਗੇ।
ਹਾਂ, ਇਉਂ ਮਹਾਰਾਜ ਜੀ ਕਹਿੰਦੇ, ਦੂਜੇ ਸਵਾਲ ਦਾ ਉੱਤਰ ਹੈ ਹੁਣ, ਕਿਉਂ ਕਰ ਪਾਈਏ ਪਾਰੋ? ਮਹਾਰਾਜ ਜੀ ਕਹਿੰਦੇ, ਜਿਹੜੀ ਸੋ ਰਤ ਪਾਠ ਇਕੱਠਾ ਹੈ, ਸੋ ਮੈਨੇ ਸ੍ਰੇਸ਼ਟ, ਰਤ ਮੈਨੇ ਪ੍ਰੀਤੀ, ਜਿਹੜੀ ਪਰਮੇਸ਼ਰ ਦੇ ਵਿੱਚ ਸ਼ਬਦ ਮੈਨੇ ਬ੍ਰਹਮ, ਬ੍ਰਹਮ ਦਾ ਅਰਥ ਹੈ ਪਰਮੇਸ਼ਰ, ਜਾਂ ਸ਼ਬਦ ਨਾਮ ਉਪਦੇਸ਼ ਦਾ ਵੀ ਹੁੰਦਾ, ਗੁਰੂ ਦੇ ਉਪਦੇਸ਼ ਵਿੱਚ ਸ੍ਰੇਸ਼ਟ ਪ੍ਰੀਤੀ ਕਰੇ, ਜਦੋਂ ਇੰਨਾ ਪ੍ਰੀਤੀ ਕਰਾਂਗੇ ਸ੍ਰੇਸ਼ਟ, ਭਵ ਸਾਗਰ ਤਰੀ ਹੈ, ਫਿਰ ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ। ਅਤੇ ਨਾਲ ਦੂਜੀ ਗੱਲ, ਕਿਵੇਂ ਤਰਨਾ ਹੋਵੇਗਾ? ਇੱਕ ਤਾਂ ਸ੍ਰੇਸ਼ਟ ਪ੍ਰੀਤੀ ਰੱਖੇ, ਦੂਜੇ ਮੈਂ ਨਾਨਕ ਨਾਮ ਵਿਖਾਣੇ, ਨਾਮ ਦਾ ਕਥਨ ਕਰੇ, ਵਿਖਾਣੇ ਮੈਨੇ ਕਥਨ ਕਰਨਾ, ਫਿਰ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਰਹਿਣਾ ਵੀ ਦੱਸ ਦਿੱਤਾ, ਤਰਨਾ ਵੀ ਦੱਸ ਦਿੱਤਾ। ਚਲੋ ਹੁਣ
ਨਾਨਕ ਨਾਮ,
ਇੱਕ ਮਿੰਟ, ਹਾਂਜੀ, ਸੁਰਤ ਹੁੰਦੀ ਹੈ ਬਿਰਤੀ, ਹਾਂਜੀ, ਧਿਆਨ ਕਰੋ, ਬਿਰਤੀ ਕਰੋ, ਚਲੋ
ਰਾਹੇ
ਰਾਹੇ, ਇੱਕੋ ਹੀ ਹਾਲ ਲੱਗੇ, ਦੋ ਲਾਉਣੇ ਨੇ,
ਦੋ ਰਾਹੇ,
ਹਾਂ, ਥੋੜ੍ਹਾ ਰਾਹ ਨੂੰ ਕੰਨਾ ਲੱਗ ਗਿਆ, ਹਾਹੇ ਦੋ ਠੀਕ ਬੋਲ ਗਏ, ਰਹਿ ਹੈ ਪੜ੍ਹ ਲਓ ਸਾਰੇ, ਰਹਿ ਹੈ ਇਕਾਂਤ, ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ, ਮਾਜੀ ਕਹਿੰਦੇ ਫਿਰ ਇਕਾਂਤ ਵਾਸ ਰਹੇ, ਸਿਮਰਨ ਕਰਨ ਵੇਲੇ ਜਿੱਥੇ ਸਿਮਰਨ ਕਰਨਾ ਨੇ, ਰੌਲਾ ਰੱਪਾ ਹੋਵੇ ਉੱਥੇ ਫਿਰ ਕੀ ਹੋਣਾ ਹੈ? ਇਕਾਂਤ ਵਾਸ ਹੋ ਕੇ ਸਿਮਰਨ ਕਰੇ, ਫਿਰ ਇੱਕ ਨੂੰ ਮਨ ਵਿੱਚ ਵਸਾ, ਇੱਦਾਂ ਇੱਕ ਪਰਮੇਸ਼ਰ ਮਨ ਵਿੱਚ ਵੱਸ ਜਾਂਦਾ ਹੈ। ਆਸਾ ਮਾਹਿ ਨਿਰਾਸੋ, ਸੰਸਾਰ ਦੀਆਂ ਆਸਾਂ ਦੇ ਵਿੱਚੋਂ, ਮਾਹਿ ਮਹੀਨੇ ਵਿੱਚੋਂ ਨਿਰਾਸ ਹੋ ਜਾਂਦਾ, ਜਾਂ ਸੰਸਾਰ ਦੀਆਂ ਆਸਾਂ ਵਿੱਚੋਂ ਨਿਰਾਸ ਹੋ ਕੇ ਰਵੇ, ਰਵੇ ਵਿੱਚ ਹੀ, ਹਾਂਜੀ, ਚਲੋ ਸ਼ਬਦ 'ਤੇ ਜਮਕੀ ਹੈ, ਕੌਮਾਂ ਵਾ ਭਾਵ, ਤਰੀਆ 'ਤੇ ਵਿਸਰਾਮ ਹੈ, ਹਾਂਜੀ,
ਆਗਮ ਅਗੋਚਰ ਦੇਖ ਦਿਖਾਏ,
ਹਾਂ, ਜਿਹੜਾ ਆਗਮ, ਆਗਮ ਦੇ ਅਰਥ ਨੇ ਜਿਹੜਾ ਵਾਹਿਗੁਰੂ, ਜਿੱਥੇ ਮਨ ਦੀ ਪਹੁੰਚ ਨਹੀਂ ਉਹਨੂੰ ਆਗਮ ਕਹਿੰਦੇ ਨੇ, ਅਗੋਚਰ ਉਹਨੂੰ ਕਹਿੰਦੇ ਨੇ ਪਰਮੇਸ਼ਰ ਦੇ ਗੁਣ ਨੇ ਦੋਏ, ਜਿੱਥੇ ਮਨ ਦੀ ਪਹੁੰਚ ਨਹੀਂ ਉਹ ਆਗਮ ਹੈ, ਅਗੋਚਰ ਜਿੱਥੇ ਇੰਦਰੀਆਂ ਦੀ ਪਹੁੰਚ ਨਹੀਂ, ਇੰਦਰੀਆਂ ਦੀ ਪਕੜ ਤੋਂ, ਮਨ ਦੀ ਪਕੜ ਤੋਂ ਪਰੇ ਜਿਹੜਾ ਹੈ ਉਹਨੂੰ ਆਗਮ ਗੋਚਰ ਕਹਿੰਦੇ ਨੇ। ਉਸ ਵਾਹਿਗੁਰੂ ਨੂੰ ਜਿਹੜਾ ਆਗਮ ਹੈ ਅਤੇ ਗੋਚਰ ਹੈ, ਆਪ ਵੀ ਦੇਖੇ ਅਤੇ ਦਿਖਾਏ, ਦੂਜਿਆਂ ਨੂੰ ਵੀ ਦਰਸ਼ਨ ਕਰਾਵੇ, ਜੀ ਕਰ ਲੈਣੇ ਤੁਸੀਂ, ਹਾਂਜੀ, ਕਈਆਂ ਨੂੰ ਕਹਿੰਦੇ ਜੀ ਅਸੀਂ ਤਾਂ ਨਹੀਂ ਅੱਗੇ ਕੁਛ ਦੱਸਣਾ, ਸਾਨੂੰ ਕਿਹਾ ਸੀ ਉਹਨਾਂ ਨੇ, ਸੰਤਾਂ ਨੇ ਵੀ ਅੱਗੇ ਦੱਸਿਓ ਨਾ ਆਇਓ, ਹਾਂ, ਕਿਉਂਕਿ ਬਲੈਕ ਦਾ ਮਾਲ ਹੈ ਨਾ, ਦੱਸਣਾ ਨਹੀਂ।
ਨਾਨਕ ਤਾਂ ਕਾ ਦੱਸੋ,
ਮਹਾਰਾਜ ਕਹਿੰਦੇ ਜਿਹੜੇ ਆਗਮ ਗੋਚਰ ਪਰਮੇਸ਼ਰ ਨੂੰ ਵੇਖ ਲਿਆ, ਦਿਖਾਉਣ ਦੇ ਯੋਗ ਹੋ ਗਿਆ, ਅਸੀਂ ਉਹਨਾਂ ਦੇ ਦਾਸ ਹਾਂ, ਹਾਂਜੀ, ਕਾਹਨੂੰ ਜਾਂਦੀ ਹੈ ਸ਼ਕਤੀ? ਉਦੋਂ ਜਾਂਦੀ ਹੈ ਜਦੋਂ ਨਾ ਨਿੱਕੀ ਜਿਹੀ ਛੱਪੜੀ ਹੋਵੇ, ਉਹ ਪਾਣੀ ਮੁੱਕ ਜਾਂਦਾ, ਥੋੜ੍ਹੀਆਂ ਬਹੁਤੀਆਂ ਦੋ ਚਾਰ ਰਿਧੀਆਂ ਸਿੱਧੀਆਂ ਆ ਗਈਆਂ, ਘਰ ਮਾਤਾ ਜੀ ਆ ਗਈਆਂ, ਉੱਥੇ ਮੁੱਕ ਜਾਂਦੀਆਂ, ਜਿਹੜਾ ਸਾਗਰ ਹੋ ਗਿਆ, ਸਮੁੰਦਰ ਹੋ ਗਿਆ, ਉੱਥੇ ਕੀ ਮੁੱਕਣਾ ਹੈ ਨਾ? ਸੋ ਜਿਹਨੇ ਦੇਖ ਲਿਆ ਉਹ ਸਾਗਰ ਹੈ, ਉਹ ਛੱਪੜੀ ਨਹੀਂ ਰਹੇਗੀ, ਸਮੁੰਦਰ ਆਏਗਾ। ਪਿੱਛੇ 'ਚ ਖਾਲਸਾ ਜੀ ਕਾ ਸਮਾਨ ਪਿਆ, ਅਸੀਂ ਕਿਉਂ ਦੱਸੀਏ? ਸਾਨੂੰ ਕਿਹਾ ਸੀ ਉਹਨਾਂ ਨੇ ਬਾਬਿਆਂ ਨੇ ਨਹੀਂ ਦੱਸਣਾ। ਹਾਂ ਉਹ ਤਾਂ ਚਲੋ ਰਾਧਾ ਸਵਾਮੀ, ਆਪਣੇ ਆਪ 'ਚ ਵੀ ਕਈ ਸਵਾਮੀ ਹੈਗੇ ਨੇ ਇੱਦਾਂ। ਹਾਂਜੀ ਚਲੋ ਕਹਿੰਦੇ ਨੇ, ਕਹਿੰਦੇ ਹੁਣ ਦੱਸਤਾ, ਚਲੋ ਅੱਗੇ ਚਲੋ ਜੀ।
ਸੁਣ ਸਵਾਮੀ ਅਰਦਾਸ ਹਮਾਰੀ,
ਹਾਂਜੀ
ਪੁੱਛੋ ਸੱਚ ਵਿਚਾਰੋ।
ਹਾਂ ਹੁਣ ਅਗਲਾ ਜੋਗੀ ਕਹਿੰਦਾ ਹੈ, ਹੇ ਸਵਾਮੀ ਜੀ, ਉਹ ਵੀ ਸਤਿਕਾਰ ਨਾਲ ਬੋਲਦਾ, ਸਾਡੀ ਇਹ ਬੇਨਤੀ ਸੁਣੋ, ਪੁੱਛੋ ਸੱਚ ਵਿਚਾਰੋ, ਸੱਚੇ ਵਿਚਾਰ ਨੂੰ ਪੁੱਛਣੇ ਆ ਤੁਹਾਡੇ ਕੋਲ। ਹਾਂਜੀ ਉਹ ਵੀ ਸਰਦਾਰ ਸੀ, ਫਿਰ ਕੀ ਕਹਿੰਦਾ?
ਰੋਸ ਨਾ ਕੀਜੈ ਪੁੱਤਰ ਦੀਜੈ।
ਕਿਤੇ ਮਹਾਰਾਜ ਗੁੱਸੇ ਤਾਂ ਨਹੀਂ ਹੋ ਜਾਓਗੇ, ਇੰਨੇ ਸਵਾਲ ਕਰੀ ਜਾਂਦੇ ਨੇ, ਤੁਸੀਂ ਸਵਾਲ 'ਤੇ ਸਵਾਲ ਕਰੀ ਜਾਂਦੇ, ਕਿਤੇ ਗੁੱਸਾ ਤਾਂ ਨਹੀਂ ਕਰੋਗੇ? ਹਾਂ ਹਮਾਰ ਫਿਰ ਉੱਤਰ ਦਿਓ, ਗੁੱਸਾ ਨਾ ਕਰਿਓ। ਹਾਂਜੀ ਅਸੀਂ ਗਿਆਨ ਵਾਸਤੇ ਸਵਾਲ ਕਰ ਰਹੇ ਹਾਂ। ਹਾਂਜੀ ਚਲੋ,
ਕਿਉਂ ਪਾਈਏ ਗੁਰਦੁਆਰੋ?
ਇਹ ਸਵਾਲ ਹੈ, ਗੁਰੂ ਦਾ ਦਰ ਕਿਵੇਂ ਪਾਇਆ? ਉੱਥੇ ਆ ਗਈ ਗੱਲ, ਮੈਂ ਇੱਥੇ ਚਲੋ, ਜਿੰਨਾ ਤੁਸੀਂ ਜ਼ਿਆਦਾ ਪੁੱਛਦੇ ਹੋ ਉਨੀ ਨੌਲੇਜ ਵੱਧਦੀ ਹੈ ਹੋਰ ਸਾਡੀ। ਚਲੋ ਵਾਹਿਗੁਰੂ। ਚਲੋ
ਇਹੋ ਮਨ ਚਲਤਾ ਸੱਚ ਘਰ ਬੈਸਾ।
ਹਾਂ ਇਹ ਦੂਜਾ ਸਵਾਲ ਹੈ, ਇਹ ਮਨ ਬੜਾ ਚੰਚਲ ਹੈ, ਸੱਚੇ ਘਰ ਆਤਮ ਸਰੂਪ ਵਿੱਚ ਕਿਵੇਂ ਬੈਠੇ ਬੈਸਾ ਮੈਨੇ ਬੈਠੇ?
ਨਾਨਕ ਨਾਮ ਆਧਾਰੋ,
ਅਤੇ ਨਾਮ ਦਾ ਆਸਰਾ ਕਿਵੇਂ ਪ੍ਰਾਪਤ ਹੋ ਗਈ? ਹਾਂਜੀ
ਆਪੇ ਮੇਲ ਕਿਰਾਏ ਕਰਤਾ, ਆਪੇ ਮੇਲ ਮਿਲਾਏ ਕਰਤਾ।
ਹਾਂ ਇਹ ਹੁਣ ਸਿਧਾਂਤ ਦੀ ਪੰਕਤੀ ਮਹਾਰਾਜ ਜੀ ਕਹਿੰਦੇ ਨੇ, ਆਪੇ ਮੇਲ ਮਿਲਾਏ ਕਰਤਾ, ਜਦੋਂ ਕਰਤਾ ਪਰਮੇਸ਼ਰ ਮੇਲ ਗੁਰੂ ਦੇ ਮੇਲ ਵਿੱਚ ਆਪ ਮਿਲਾ ਦੇਵੇ, ਗੁਰੂ ਨਾਲ ਮਿਲਾ ਦੇਵੇ। ਹਾਂਜੀ
ਲੱਗਾ ਸੱਚ ਪਿਆਰੋ,
ਫਿਰ ਸੱਚੇ ਪਰਮੇਸ਼ਰ ਨਾਲ ਪਿਆਰ ਲਗਾਉਂਦਾ ਹੈ। ਇੱਥੇ ਤੱਕ ਸੀ ਮਤਲਬ ਸਵਾਲ, ਅਤੇ ਅਗਲੀ ਪੰਕਤੀ ਸਿਧਾਂਤ ਦੀ ਸੀ, ਮਹਾਰਾਜ ਦੀ ਉੱਤਰ ਨਹੀਂ ਹੈ ਜੀ, ਉੱਤਰ ਹੁਣ ਅਗਲੀ ਫਿਰ ਅੱਗੇ ਦੇਣਗੇ। ਹੱਟੀ ਬਾਟੀ ਸਿੱਧੇ ਨੇ ਫਿਰ ਸਵਾਲ ਕੀਤੇ ਨੇ,
ਹੱਟੀ ਬਾਟੀ ਰਹੇ ਰਹੇ ਨਿਰਾਲੇ ਰੂਖ ਬਿਰਖ ਅਧਿਆਨੇ ਕੰਧ ਮੂਲ।
ਪਹਿਲਾਂ ਸਵਾਲ ਕਰ ਲਈਏ, ਹੱਟੀ ਬਾਟੀ ਰਹੇ ਹੈ ਨਿਰਾਲੇ, ਰਹੇ ਹੀ ਪੜ੍ਹਿਆ ਨਾ?
ਹਾਂਜੀ ਰਹੇ,
ਠੀਕ ਫਿਰ ਪੜ੍ਹ ਲਓ ਇੱਕ ਵਾਰੀ, ਸੁਣਿਆ ਨਹੀਂ ਸੀ, ਸੁਣੋ ਜੀ ਹੁਣ। ਹੱਟੀ
ਹੱਟੀ ਪੜ੍ਹ ਲਿਆ,
ਬੜਾ ਫਰਕ ਪੈਂਦਾ। ਹਾਂਜੀ ਪੈਂਦਾ, ਪਰ ਇਹ ਇੱਥੇ ਆਪਾਂ ਅਰਥ ਤੋਂ ਨਹੀਂ। ਹਾਂ ਇੱਕ ਵਾਰੀ ਬਾਟੀ ਰੁਕਿਓ ਜੀ, ਇਹ ਕਾਵ ਦੀਆਂ ਮਾਤਰਾ ਨੂੰ ਪੂਰਾ ਕਰਨ ਵਾਸਤੇ ਜਾਂ ਜਿਸ ਭਾਸ਼ਾ ਵਿੱਚ ਮਹਾਰਾਜ ਉਚਾਰ ਰਹੇ ਨੇ ਉਸ ਬੋਲੀ 'ਚ ਉਹਨੂੰ ਰਹੇ ਦੇ ਅਰਥ ਰਹੇ ਹੈ, ਜਿਸ ਉਹ ਭਾਸ਼ਾ ਜਿਹੜੀ ਹੈ ਪੰਜਾਬੀ 'ਚ ਆਪਾਂ ਰਹੇ ਕਹਿੰਦੇ ਹਾਂ, ਉਸ ਭਾਸ਼ਾ ਵਿੱਚ ਰਹਿ ਹੈ ਕਹਿ ਦਿੰਦੇ, ਉਸ ਬੋਲੀ 'ਚ ਮਹਾਰਾਜ ਉਚਾਰ ਕੇ। ਹਾਂ ਚਲੋ, ਹੱਟੀ ਬਾਟੀ ਰਹਿ ਨਿਰਾਲੇ,
ਹੱਟੀ ਬਾਟੀ ਰਹਿ ਨਿਰਾਲੇ।
ਚਲੋ ਇਹ ਤੁਸੀਂ ਪੜ੍ਹੋ ਦੁਬਾਰਾ, ਮੈਂ ਤਾਂ ਦੂਜੇ ਕੋਲ ਪਿਆ ਜੀ। ਚਲੋ
ਹੱਟੀ ਬਾਟੀ ਰਹਿ ਰਹਿ ਨਿਰਾਲੇ,
ਠੀਕ ਹੈ।
ਰੁੱਖ ਰੁੱਖ ਬਿਰਖ ਅਧਿਆਨੇ,
ਉਧਿਆਨੇ ਉਧਿਆਨ ਧੱਦਾ ਨਹੀਂ ਨਾ
ਹੋਣਾ, ਉਧਿਆਨੇ ਉਧਿਆਨੇ
ਦੱਦਾ ਦੱਦਾ ਉਧਿਆਨੇ
ਉਧਿਆਨੇ,
ਹਾਂ ਠੀਕ ਹੈ। ਹਾਂਜੀ ਹੱਟੀ ਬਾਟੀ, ਹੱਟੀ ਨਾਮ ਹੱਟੀਆਂ ਦਾ, ਸਿੱਧ ਕਹਿੰਦੇ ਵੀ ਆਪਣੇ ਵੱਲੋਂ ਕਹਿ ਰਹੇ ਹੱਟੀਆਂ ਵਿੱਚ ਬੈਠਣ ਨਾਲ, ਪੁਰਾਣੇ ਬਜ਼ੁਰਗ ਕਹਿੰਦੇ ਹੱਟੀਆਂ 'ਚ ਬਹਿ ਜਾਂਦੇ ਨੇ, ਜਿਵੇਂ ਆਪਣੇ ਵਾਲੇ ਸੀਨੀਅਰ 'ਚ ਜਾ ਕੇ ਬਹਿ ਜਾਂਦੇ ਨੇ ਉੱਥੇ। ਹਾਂਜੀ ਉੱਥੇ ਹੱਟੀ ਵਾਲੀ ਕੰਮ ਹੈ, ਸਾਰਾ ਦਿਨ ਤਾਂ ਚੱਲੀ ਜਾਂਦੀ ਉੱਥੇ। ਚਲੋ ਉਹ ਕਹਿੰਦੇ ਹੱਟੀਆਂ 'ਚ ਬੈਠਣ ਨਾਲ ਬਾਟੀ, ਬਾਟੀ ਨਾਮ ਰਸਤੇ ਦਾ ਹੈ, ਬਾਟਾਂ ਵਿੱਚ ਤੁਰਨ ਫਿਰਨ ਨਾਲ ਕਦੇ ਉੱਧਰ ਨੂੰ ਤੁਰ ਕੇ ਕਦੇ ਉੱਧਰ ਚਲੇ ਗਏ, ਅਤੇ ਰਹਿ ਹੈ ਨਿਰਾਲੇ, ਇਹਨਾਂ ਵੱਲੋਂ ਨਿਰਾਲਾ ਹੋ ਕੇ ਰਹੇ। ਹਾਂਜੀ ਰੁੱਖ ਬਿਰਖ ਉਗਿਆਨ ਉਧਿਆਨੇ, ਆਪਣੀ ਮਤ ਦੀ ਗੱਲ ਕਰਦਾ ਹੁਣ ਜੋਗੀ, ਰੁੱਖ ਇੱਕ ਇੱਕ ਰੁੱਖ ਹੁੰਦੇ ਨੇ, ਇੱਕ ਬਿਰਖ ਹੁੰਦੇ ਨੇ, ਅਰਥ ਦੋਹਾਂ ਨੂੰ ਦਰਖਤ ਕਹਿੰਦੇ ਨੇ, ਪਰ ਫਰਕ ਹੈ, ਰੁੱਖ ਕਿਹਨੂੰ ਕਹਿੰਦੇ ਨੇ, ਬਿਰਖ ਕਿਹਨੂੰ ਕਹਿੰਦੇ ਨੇ। ਰੁੱਖ ਜਿਹੜੇ ਬਿਨਾਂ ਫਲ ਤੋਂ ਹੋਣ ਉਹ ਰੁੱਖ, ਬਿਰਖ ਜਿਹੜੇ ਬਾਗਾਂ ਵਿੱਚ ਫਲਾਂ ਸਮੇਤ ਹੋਣ ਉਹਨੂੰ ਬਿਰਖ ਕਹਿੰਦੇ ਨੇ। ਉਹ ਕਹਿੰਦੇ ਉਦਿਆਨੇ ਉਜਾੜਾਂ ਵਿੱਚ, ਉਦਿਆਨ ਨਾਮ ਉਜਾੜ ਦਾ ਜੰਗਲ ਦਾ, ਜਾਂ ਘਰ ਬਾਰ ਛੱਡ ਕੇ ਗ੍ਰਹਿਸਥ ਛੱਡ ਕੇ ਜੀ ਕਹਿੰਦੇ ਜੇ ਸਾਡੀ ਯੋਗ ਦੀ ਪ੍ਰਕਿਰਿਆ ਹੈ ਰੁੱਖਾਂ ਬਿਰਖਾਂ ਵਿੱਚ ਰਹੇ ਹਾਂਜੀ ਜੰਗਲਾਂ ਵਿੱਚ ਰਹੇ ਕਿਉਂ ਉਹ ਗ੍ਰਹਿਸਥ ਨੂੰ ਤਾਂ ਤਿਆਗੀ ਨੇ ਨਾ ਉਹ ਲੋਕ ਹਾਂਜੀ ਗੁਰਮਤ ਜਿਹੜਾ ਗ੍ਰਹਿਸਥ ਦੀ ਪ੍ਰਸ਼ੰਸਾ ਕਰਦਾ ਉਹਨਾਂ ਨੇ ਆਪਣਾ ਮਤ ਦੱਸ ਰਿਹਾ ਜੇ ਹਾਂਜੀ ਹਾਂਜੀ ਬੋਲੋ
ਕੰਧ ਮੂਲ
ਹਾਂ ਹੁਣ ਠੀਕ ਹੈ ਪਹਿਲਾਂ ਕੰਧ ਕਹਿਤਾ ਸੀ ਦੱਦਾ ਹੀ ਕੰਧ ਕੰਧ ਅਤੇ ਕੰਧ ਕੰਧ ਵਿੱਚ ਬੜਾ ਫਰਕ ਹੈ ਇਹ ਅੱਡ ਅੱਡ ਪਾਠ ਨੇ ਕੰਧ ਅਤੇ ਮੂਲ ਹਾਂ ਕਿਤੇ ਇਕੱਠੇ ਵੀ ਆਉਂਦੇ ਨੇ ਜੇ ਇਕੱਠੇ ਦੇ ਵੀ ਅਰਥ ਹੁੰਦੇ ਨੇ ਦੋਵੇਂ ਪਾਠ ਮੰਨੇ ਗਏ ਨੇ ਵੀ ਅੱਡ ਅੱਡ ਕਰਕੇ ਵੀ ਹਾਂਜੀ ਪਹਿਲਾਂ ਹੁਣ ਅੱਡ ਅੱਡ ਕਰਕੇ ਦਮਨੀ ਟਕਸਾਲ 'ਚ ਅੱਡ ਅੱਡ ਪਾਠ ਮੰਨ ਕੇ ਕੰਧ ਮੂਲ ਅਹਾਰੋ ਖਾਈਏ
ਕੰਧ ਮੂਲ ਅਹਾਰੋ ਖਾਈਏ
ਹਾਂਜੀ ਇੱਕ ਕੰਧ ਹੁੰਦਾ ਇੱਕ ਮੂਲ ਹੁੰਦਾ ਕੰਧ ਤਾਂ ਜਿਹੜਾ ਦਰੱਖਤਾਂ ਦੀਆਂ ਟਾਹਣੀਆਂ ਨੂੰ ਫਲ ਲੱਗਦਾ ਉਹਨੂੰ ਕੰਧ ਕਹਿੰਦੇ ਨੇ ਮੂਲ ਜਿਵੇਂ ਗਾਜਰ ਮੂਲੀ ਆਦਿ ਸਲਗਮ ਆਦਿ ਧਰਤੀ 'ਚ ਹੁੰਦੇ ਨੇ ਉਹਨਾਂ ਨੂੰ ਮੂਲ ਕਹਿੰਦੇ ਨੇ ਸੋ ਕਹਿੰਦੇ ਜੀ ਉੱਥੇ ਰਹਿ ਕੇ ਜੰਗਲਾਂ ਵਿੱਚ ਆਹਾਰ ਇਹ ਕਰੇ ਭੋਜਨ ਕੰਧ ਮੂਲ ਖਾਵੇ ਸਾਡਾ ਮਤ ਹੈ ਕਹਿੰਦੇ ਯੋਗੀ ਹਾਂਜੀ ਜਾਂ ਜੇ ਇਕੱਠਾ ਪਾਠ ਕਰਾਂਗੇ ਕੰਧ ਮੂਲ ਵੀ ਇੱਕ ਫਲ ਹੁੰ ਧਰਤੀ 'ਚ ਹੁੰਦਾ ਹੇਠਾਂ ਪਾਥੀ ਦੀ ਸ਼ਕਲ ਦਾ ਹੁੰਦਾ ਹੈ ਪੁਰਾਣੇ ਰਿਸ਼ੀ ਮੁਨੀ ਔਰ ਜੰਗਲਾਂ 'ਚ ਲੈ ਕੇ ਖਾਂਦੇ ਸੀ ਹੁਣ ਵੀ ਉਹਨੂੰ ਕੰਧ ਮੂਲ ਕਹਿ ਦਿੰਦੇ ਨੇ ਚਿੱਟੇ ਜਿਹੇ ਰੰਗ ਦਾ ਹੁੰਦਾ ਹੈ ਰੰਗ ਉਹਦਾ ਵਿੱਚੋਂ ਪਾਥੀ ਦੀ ਸ਼ਕਲ ਦਾ ਹੁੰਦਾ ਵੱਡਾ ਸਾਰਾ ਹੁੰਦਾ ਹੇਠਾਂ ਹੀ ਨਿਕਲਦਾ ਉਹਨੂੰ ਕੰਧ ਮੂਲ ਕਹਿੰਦੇ ਨੇ ਇਕੱਠਾ ਹੀ ਜਿਵੇਂ ਕੰਧ ਮੂਲ ਹੁੰਦਾ ਪਰ ਉਹ ਮੂਲ ਉਹ ਆ ਕੰਧ ਮੂਲ ਆ ਜਿਵੇਂ ਕੰਧ ਨਹੀਂ ਸ਼ਕਲ ਉੱਥਾਂ ਦੀ ਹੁੰਦੀ ਕੰਧ ਇਹਦਾ ਆਹਾਰ ਕਰੇ ਜੀ ਜੰਗਲਾਂ 'ਚ ਰਹਿ ਕੇ ਬੋ ਉਹ ਧੂਹ ਬੋਲਿਆ ਗਿਆਨੇ ਬੋਲਦੇ ਤੁਸੀਂ ਵੀ ਉਹਦੇ ਉਹਦੇ ਨੂੰ ਤਾਂ ਬੋਲ ਲੈਣ ਦਿਓ ਪੜ੍ਹਿਓ ਲੈਣ ਸਾਰੀ ਇਹ ਹੇ ਔਧੂ ਹੇ ਸ਼ੁੱਧ ਸਰੂਪ ਇਹ ਗਿਆਨ ਅਸੀਂ ਬੋਲਣਾ ਕੀਤਾ ਸਾਡੇ ਆਪਣੇ ਮਤ ਦਾ ਸਿੱਧ ਕਹਿਣ ਲੱਗਿਆ ਹੋਰ ਕੀ ਕਹਿੰਦਾ ਆਪਣਾ ਮਤ ਦੱਸ ਰਿਹਾ ਉਹ
ਸੁੱਖ ਫਲ ਪਾਈਏ
ਤੀਰਥਾਂ 'ਤੇ ਨਹਾਉਣਾ ਚਾਹੀਦਾ ਕਹਿੰਦਾ ਸਿੱਧ ਤੀਰਥ ਯਾਤਰਾ ਕਰੇ ਉੱਥੋਂ ਫਿਰ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ ਸਾਡਾ ਮਤ ਆ ਕਹਿੰਦੇ
ਮੈਲ ਨਾ ਲੱਗੇ ਕਾਈ
ਕਾਈ ਮੈਨੂੰ ਕੋਈ ਮੈਲ ਨਹੀਂ ਲੱਗਦੀ ਫਿਰ ਮਨ ਨੂੰ ਨਹਾਉਣ ਨਾਲ ਉਹਨਾਂ ਦਾ ਮਤ ਕਹਿ ਰਿਹਾ ਹੈ ਆਪਣੇ ਮਤ ਦੀ ਗੱਲ ਕਰ ਰਹੇ ਨੇ ਹਾਂਜੀ
ਗੋਰਖ ਪੂਤ
ਹਾਂਜੀ ਉਹਨਾਂ ਨੂੰ ਬੋਲਣ ਉਹਨਾਂ ਬਾਰੇ 'ਚ ਦੱਸੋ ਕੀ ਕਹਿੰਦੇ ਨੇ ਹਾਂਜੀ
ਗੋਰਖ ਪੂਤ
ਲੋਹਾਰੀਪਾ ਇਹਨੂੰ ਲੋਹਾਰੀਪਾ ਨਹੀਂ ਇਕੱਠਾ ਪਾਠ ਹੈ ਲੋਹਾਰੀਪਾ ਬੋਲੋ ਸਾਰੇ ਗੋਤ ਗੋਰਖ ਪੂਤ ਲੋਹਾਰੀਪਾ ਬੋਲੇ ਹਾਂ ਅੱਗੇ ਕੀ ਬੋਲ
ਜੋਗ ਜੁਗਤ ਵਿਦ ਸਾਈ
ਹਾਂ ਇਹ ਗੋਰਖ ਦਾ ਪੁੱਤਰ ਪੁੱਤਰ ਤੋਂ ਭਾਵ ਲੈਣਾ ਚੇਲਾ ਉਹਨਾਂ ਨੇ ਆਪਣੀ ਮਤ ਜਿਹੜੀ ਦੱਸੀ ਹੈ ਇਹ ਗੋਰਖ ਦੇ ਚੇਲੇ ਦਾ ਨਾਂ ਕੀ ਸੀ ਲੋਹਾਰੀਪਾ 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 ਨਹੀਂ ਪੜ੍ਹਨਾ ਲੋਹਾਰੀਪਾ ਹਾਂ ਉਹਦਾ ਨਾਂ ਹੈ ਇਹ ਉਹਦੇ ਚੇਲੇ ਦਾ ਉਹ ਬੋਲਿਆ ਹੁਣ ਇਹ ਜੋ ਯੋਗ ਮਤ ਦੀ ਗੱਲ ਕਰ ਗਿਆ ਨਾ ਕਹਿੰਦਾ ਜੀ ਇਸ ਤਰੀਕੇ ਨਾਲ ਯੋਗ ਜੁਗਤ ਵਿਦ ਸਾਈ ਸੋ ਇਹ ਜਿਹੜਾ ਸਾਨੂੰ ਵਿਧੀ ਦੱਸੀ ਆ ਤੁਹਾਨੂੰ ਇਉਂ ਹੱਠ ਯੋਗ ਦੀ ਇਹ ਯੁਗਤੀ ਹੈ ਇਹ ਲੋਹਾਰੀਪਾ ਬੋਲ ਕੇ ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਆਪਣੇ ਮਤ ਦੀ ਗੱਲ ਕਰ ਰਿਹਾ ਹੁਣ ਸਤਿਗੁਰੂ ਜੀ ਉਹਨੂੰ ਉੱਤਰ ਦੇਣਗੇ ਉਹ ਕਹਿੰਦੇ ਵੀ ਤੁਸੀਂ ਸਾਡੇ ਮਤ ਵਿੱਚ ਆ ਜਾਓ ਨਾ ਸਾਰਾ ਕੁਝ ਧਾਰਨ ਕਰੋ ਸਤਿਗੁਰੂ ਉੱਤਰ ਕੀ ਦੇ ਰਹੇ ਨੇ ਸੁਣੋ ਹੁਣ ਫਿਰ ਹਾਂਜੀ
ਹਾਟੀ ਵਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ
ਡੱਡੇ ਨੂੰ ਹੋੜਾ ਵੀ ਲੱਗਿਆ ਔਂਕੜ ਵੀ ਲੱਗਿਆ ਕਿਹੜਾ ਬੋਲਣਾ
ਡੁਲਾਈ
ਔਂਕੜ ਨਾ ਬੋਲਣਾ ਲਿਖਣ ਵਿੱਚ ਇਹ ਸ਼ਬਦ ਹੋੜੇ ਨਾਲ ਹੈ ਇਹਦਾ ਸ਼ੁੱਧ ਰੂਪ ਮੂਲ ਰੂਪ ਹੋੜੇ ਨਾਲ ਹੈ ਪਹਿਲਾਂ ਨੂੰ ਬੋਲਣ ਵਿੱਚ ਔਂਕੜ ਨਾਲ ਮਾਤਰਾ ਘਟਾ ਕੇ
ਡੁਲਾਈ
ਪੜ੍ਹ ਲਓ ਸਾਰੇ ਬੋਲੋ ਜੀ ਸਾਰੇ
ਹਾਟੀ ਵਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ
ਮਹਾਰਾਜ ਕਹਿੰਦੇ ਹੱਟੀਆਂ ਜਿਹੜੀਆਂ ਨੇ ਅਤੇ ਇਹ ਨਹੀਂ ਕਿ ਗੁਰ ਦਾ ਸਿੱਖ ਵਿਹਲੜ ਚਾਹੀਦਾ ਹੱਟੀ ਵੀ ਕਰ ਲਵੇ ਹਾਂਜੀ ਹੱਟੀ ਕਰਕੇ ਕਿਰਤ ਕਮਾਈ ਕਰੇ ਅਤੇ ਗ੍ਰਿਸ਼ਤੀ ਨੂੰ ਤਾਂ ਜਿਹੜਾ ਹੈ ਕਿਰਤ ਕਰਨੀ ਪੈਣੀ ਹਨ, ਤੁਸੀਂ ਤਾਂ ਜੰਗਲਾਂ 'ਚ ਬੈਠੇ ਹੋਏ ਹੋ। ਸਾਡਾ ਮਤ ਹੈ ਹੱਟੀ ਵੀ ਕਰੇ ਗੁਰੂ ਕਾ ਸਿੱਖ, ਬਾਟੀ ਬਾਟੀ ਜਿਹੜੇ ਨੇ ਹੋਰ ਜਿਹੜੇ ਰਸਤੇ ਨੇ ਗੁਰਸਿੱਖੀ ਦਾ ਮਾਰਗ ਛੱਡ ਕੇ, ਹਾਂਜੀ, ਹੋਰ ਪਾਸੇ ਨਹੀਂ ਜਾਣਾ। ਸੋ ਇੱਕੋ ਬਾਟੀ ਇੱਕੋ ਰਸਤੇ 'ਤੇ ਤੁਰੇ ਅਤੇ ਨੀਂਦ ਨਾ ਆਵੇ, ਫਿਰ ਅਗਿਆਨ ਜਾਂ ਪ੍ਰਤੱਖ ਸਿਮਰਨ ਭਜਨ ਕਰਦਿਆਂ ਹੋਇਆਂ ਨੀਂਦ ਨਹੀਂ ਆਉਣੀ ਚਾਹੀਦੀ। ਮਹਾਰਾਜ ਕਹਿੰਦੇ ਗ੍ਰਿਸ਼ਤੀ 'ਚ ਭਜਨ ਸਿਮਰਨ ਕਰੇ, ਇਹ ਨਾ ਹੋਵੇ ਅਤੇ ਗੁੜਕਾ ਪੈਣਾ ਸੀ ਸਿੱਟਣ ਵੀ ਨੀਂਦ ਆ ਗਈ ਉੱਧਰ ਪਾਠ ਕਰਦਾ ਕਰਦਾ। ਹਾਂ, ਇਸੇ ਕਰਕੇ ਮੈਂ ਕਹਿੰਦਾ ਨਾ ਆਵੇ, ਹਾਂ, ਤਿਆਰ ਪ੍ਰਤਿਆਰ ਰਹੇ, ਸਾਵਧਾਨ ਰਹੇ, ਜਾਂ ਅੰਤਰੀ ਵਰਤ ਮੋਹ ਦੀ ਨੀਂਦ ਨਾ ਆਵੇ, ਰਹੇ ਵਿੱਚੇ ਹੀ ਗ੍ਰਿਸ਼ਤ ਵਿੱਚ ਛੱਡ ਕੇ ਤੁਹਾਡੇ ਵਾਂਗੂ ਭੱਜੇ ਨਾ, ਗ੍ਰਿਸ਼ਤ ਤੋਂ ਭਗੌੜਾ ਨਾ ਹੋਵੇ, ਫਰਜ਼ ਪੂਰੇ ਕਰੇ, ਗ੍ਰਿਸ਼ਤ ਪਾਲੇ, ਕਿਰਤ ਕਰੇ, ਇੱਕ ਤਾਂ ਰਸਤੇ 'ਤੇ ਤੁਰੇ, ਮੋਹ ਦੀ ਨੀਂਦ 'ਚ ਨਾ ਆਵੇ, ਅਤੇ ਦੂਜਾ ਵਾਲੇ ਕਹਿੰਦੇ ਤੀਜਾ ਅਰਥ ਨੀਂਦ ਨਾ ਆਵੇ, ਅਵਿੱਦਿਆ ਦੀ ਅਗਿਆਨਤਾ ਦੀ ਨੀਂਦ ਨਹੀਂ ਆਉਣੀ ਚਾਹੀਦੀ। ਚਲੋ ਅੱਗੇ, ਪਰ ਕਰ ਚਿੱਤ ਨਾ ਡੁਲਾਈ, ਪਰਾਏ ਘਰਾਂ ਵਿੱਚ ਚਿੱਤ ਨੂੰ ਡੁਲਾਵੇ ਨਾ ਆਪਣੇ ਨੂੰ, ਹੈ ਨਾ, ਕਹਿੰਦੇ ਵੀ ਆਪ ਫਲਾਣੇ ਦਾ ਅੱਜ ਬੁੜਾ ਮਰ ਜਾ ਤਾਂ ਧਨ ਸਾਡੇ ਕੋਲ ਆ ਜਾ, ਇਹ ਮਕਾਨ ਸਾਨੂੰ ਮਿਲ ਜੂਗਾ, ਉਹ ਪਰਾਇਆਂ ਵਿੱਚ ਜਿਹੜਾ ਚਿੱਤ ਨੂੰ ਡੁਲਾਉਣਾ ਨਾ ਕਰੇ, ਹਾਂਜੀ, ਜਾਂ ਪਰਾਏ ਰੂਪ ਵੱਲ ਚਿੱਤ ਨਾ ਡੁਲਾਵੇ। ਚਲੋ
ਬਿਨ ਨਾਵੇ
ਡੁਲਾਵਾਂ ਲਾਓ ਜੀ, ਨਾ ਆਵੇ
ਨਾਵੇ, ਮਨ ਟੇਕ ਨਾ ਟੇਕੇ ਹੀ ਨਾਨਕ ਭੂਖ ਨਾ ਜਾਈ,
ਨਾਨਕ 'ਤੇ ਥੋੜ੍ਹਾ ਰੁਕ ਕੇ ਕੌਮਾ ਲਾ ਕੇ, ਨਾਨਕ
ਨਾਨਕ
ਨਾਨਕ ਭੁੱਖ ਨਹੀਂ ਕਰਨਾ, ਮਹਾਰਾਜ ਨਹੀਂ ਭੁੱਖੇ, ਨਾਨਕ
ਨਾਨਕ
ਭੁੱਖ ਨਾ ਜਾਈ,
ਭੁੱਖ ਨਾ ਜਾਈ।
ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਹੋਰ ਕੋਈ ਟੇਕ ਨੂੰ ਨਾ ਟਿਕਾਵੇ ਮਨ ਵਿੱਚ, ਅਤੇ ਨਾਨਕ ਭੁੱਖ ਨਾ ਜਾਈ, ਨਾਮ ਤੋਂ ਬਿਨਾਂ ਤ੍ਰਿਸ਼ਨਾ ਦੀ ਭੁੱਖ, ਪਦਾਰਥਾਂ ਦੀ ਭੁੱਖ ਜਾਣੀ ਨਹੀਂ। ਹਾਂਜੀ, ਮਨ ਨੂੰ ਜੇ ਟੇਕ ਆਉਣਾ ਨਾ, ਨਾਮ ਤੋਂ ਬਿਨਾਂ ਟਿਕਣਾ ਨਹੀਂ। ਕਹਿੰਦੇ ਮਨ ਸਾਡਾ ਭੱਜਿਆ ਫਿਰਦਾ ਜੀ, ਦੱਸੋ ਕੋਈ ਇਲਾਜ, ਸ਼ੋਰਟ ਕੋਟੇ ਦੱਸ ਦਿਓ ਕੋਈ,
ਹਾਰਟ ਪਟਨ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ,
ਵਾਹ ਪਾਰੋ,
ਵਾਹ ਪਾਰੋ,
ਵਾਹ ਨੂੰ ਕਰਨ ਲਾ ਕੇ ਨਾ, ਹਾਰਟ ਦੁਕਾਨਾਂ ਹੋ ਗਈਆਂ, ਪਟਨ ਸ਼ਹਿਰ ਹੋ ਗਏ, ਦੁਕਾਨਾਂ ਵਿੱਚ, ਹੱਟੀਆਂ ਵਿੱਚ, ਸ਼ਹਿਰਾਂ ਵਿੱਚ ਸਾਡੇ ਗੁਰੂ ਨੇ ਸਾਨੂੰ ਘਰ ਵਿੱਚ ਦਿਖਾ ਦਿੱਤਾ, ਹੱਟੀ ਕਰਦਿਆਂ ਨੂੰ, ਹਾਂਜੀ, ਸ਼ਹਿਰ 'ਚ ਰਹਿੰਦਿਆਂ ਨੂੰ, ਜਾਂ ਹੱਟ ਪੱਟਣ ਸ਼ਹਿਰਾਂ ਵਿੱਚ, ਹੱਟੀਆਂ ਵਿੱਚ ਹੀ ਗੁਰੂ ਨੇ ਸਾਨੂੰ ਕਿਰਪਾ ਕਰਕੇ ਉਪਦੇਸ਼ ਦੁਆਰਾ ਪਰਮੇਸ਼ਰ ਸਾਡੇ ਹਿਰਦੇ ਰੂਪੀ ਘਰ ਵਿੱਚ ਵਿਖਾ ਦਿੱਤਾ। ਹਾਂਜੀ, ਸਹਿਜੇ ਸੱਚ ਵਪਾ ਵਾਹ ਪਾਰੋ, ਇਉਂ ਗਿਆਨ ਦਾ ਵਪਾਰ ਕੀਤਾ ਸੀ, ਸਹਿਜ ਦਾ ਅਰਥ ਗਿਆਨ। ਹਾਂਜੀ,
ਖੰਡਿਤ ਨਿੰਦਾ
ਜਾਂ ਸਹਿਜੇ ਸੁਤੇ ਹੀ ਸੱਚੇ ਦਾ ਵਪਾਰ ਕੀਤਾ, ਸੱਚੇ ਨਾਮ ਦਾ। ਹਾਂਜੀ, ਅੱਗੇ ਬੋਲੋ,
ਖੰਡਿਤ ਨਿੰਦਰਾ ਅਲਪ ਆਹਾਰਿੰਗ ਨਾਨਕ ਤੱਤ ਵਿਚਾਰੋ,
ਖੰਡਿਤ ਮਨੇ ਨਾ ਖੰਡ ਕੇ ਨਾਸ਼ ਕਰਕੇ ਨਿੰਦਰਾ ਨੂੰ, ਮੋਹ ਦੀ ਨੀਂਦ ਨੂੰ, ਅਵਿਦਿਆ ਦੀ ਨੀਂਦ ਦਾ ਖੰਡਨ ਕਰੇ। ਹੋਰ ਤੁਸੀਂ ਕਹਿੰਦੇ ਕੰਧ ਮੂਲ ਖਾਵੋ, ਕਹਿੰਦੇ ਉਹਦਾ ਉੱਤਰ ਹੈ ਅਲਪ ਆਹਾਰਿੰਗ, ਜੰਗਲਾਂ 'ਚ ਰਹਿਣ ਦੇ ਬਜਾਏ, ਜਿਹੜੇ ਕੰਧ ਮੂਲ ਖਾਣ ਦੀ ਬਜਾਏ ਗ੍ਰਿਸ਼ਤ ਵਿੱਚ ਰਹਿ ਕੇ ਆਹਾਰ ਜਿਹੜਾ ਹੈ ਥੋੜ੍ਹਾ ਖਾਵੇ, ਅਸੀਂ ਸਾਡਾ ਇਹ ਮਤ ਹੈ, ਭੁੱਖ ਤੋਂ ਘੱਟ ਖਾਵੇ, ਇਹਨਾਂ ਕਿ ਬੱਤੀ ਬੱਤੀ ਜੋਟੇ ਖਾ ਕੇ ਬੈਠਾ ਹੋਵੇ, ਉਹਨੇ ਕੀ ਫਿਰ ਭਜਨ ਕਰਨਾ ਸਿਮਰਨ ਕਰਨਾ ਵਾਸੀ ਆਉਣਗੀਆਂ, ਨੀਂਦ ਆਊਗੀ, ਫਿਰ ਤਾਂ ਗੜਬੜ ਹੋਏਗੀ। ਫਿਰ ਹਾਂਜੀ, ਅਲਪਹਾਰ ਹੋ ਗਿਆ, ਸਤਿਗੁਰਾਂ ਨੇ ਇਹ ਤੱਤ ਦੇ ਵਿਚਾਰ ਦੀ ਗੱਲ ਤੁਹਾਨੂੰ ਕਹੀ, ਸਿਧਾਂਤ ਦਾ ਵਿਚਾਰ ਕਿਹਾ। ਹਾਂਜੀ,
ਦਰਸ਼ਨ
ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ, ਆਪਾਂ ਪੜ੍ਹਦੇ ਨਾ ਸਵਈਆਂ 'ਚੋਂ ਮਾੜੇ ਦੇ ਨਿਤਨੇ ਵਾਲਿਆਂ 'ਚ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਅਲਪਹਾਰ ਰੱਖੇ। ਹਾਂਜੀ, ਨਿੰਦਰਾ ਦੋ ਚੀਜ਼ਾਂ, ਜਿੰਨੀ ਮਰਜ਼ੀ ਵਧਾ ਲਓ ਘਟਾ ਲਓ ਵੱਧ ਜਾਂਦੀਆਂ ਨੇ, ਘੱਟ ਜਾਂਦੀਆਂ ਨੇ, ਨੀਂਦ ਜਿੰਨੀ ਮਰਜ਼ੀ ਵਧਾ ਲਓ ਵੱਧ ਜਾਂਦੀ ਹੈ, ਭੁੱਖ ਜਿੰਨੀ ਮਰਜ਼ੀ ਵਧਾ ਲਓ ਵਧੀ ਜਾਂਦੀ ਹੈ, ਜਿੰਨੀ ਇਹਨੂੰ ਘਟਾ ਲਓ ਫਿਰ ਘਟੀ ਜਾਂਦੇ ਨੇ। ਨਿੰਦਰਾ ਹੀ ਪੜ੍ਹਨਾ, ਨਿੰਦਰਾ ਟਿੱਪੀ ਨਹੀਂ ਲਾਉਣੀ, ਬਿਨਾਂ ਟਿੱਪੀ ਤੋਂ ਪੜ੍ਹ, ਨਿੰਦਰਾ ਹੀ ਪੜ੍ਹਨਾ, ਅਰਥ ਨਿੰਦਰਾ ਦਾ ਹੀ ਹੈ, ਕਿਉਂਕਿ ਕਾਵਿ ਦੇ ਨਿਯਮ ਮੁਤਾਬਕ ਟਿੱਪੀ ਲਾਉਣ ਨਾਲ ਦੋ ਮਾਤਰਾ ਬਣਦੀਆਂ ਨੇ, ਮਾਤਰਾ ਨੂੰ ਘਟਾ ਕੇ ਉਹਨਾਂ ਨੇ ਟਿੱਪੀ ਲਾ ਦਿੱਤੀ ਹੈ, ਇਸ ਕਰਕੇ ਮਾਤਰਾ ਦਾ ਬੈਲੈਂਸ ਜਿਹੜਾ ਸੀ ਕਾਵਿ ਦਾ ਠੀਕ ਰੱਖਿਆ, ਤਾਂ ਨਹੀਂ ਟਿੱਪੀ ਲਾਈ, ਅਰਥ ਨਿੰਦਰਾ ਦਾ ਹੀ ਹੈ, ਪੜ੍ਹਨ ਨੂੰ ਨਿੰਦਰਾ ਹੀ ਹੈ। ਚਲੋ
ਦਰਸ਼ਨ ਪੇਖ ਕਰੋ ਜੋਗਿੰਦਰਾ।
ਹੁਣ ਅਗਲਾ ਸਿੱਧ ਬੋਲ ਪਿਆ, ਫਿਰ ਸਵਾਲ ਕਰਨ ਲੱਗ ਪਿਆ ਜੀ।
ਮੁੰਦਰਾ ਝੋਲੀ ਖਿੰਥਾ।
ਹਾਂਜੀ, ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਇਹਨੂੰ ਮੁੰਦਰਾ ਐਂ ਕਿਉਂ ਪੜ੍ਹਨਾ? ਪੈਰ 'ਚ ਰਾਰਾ ਰਾਰਾ ਪੂਰਾ ਦਾ ਮੁੰਦਰਾ ਮੁੰਦਰਾ ਪੜ੍ਹਦੇ, ਪੈਰ ਸੁਣ ਕਰਕੇ ਮੁੰਦਰਾ ਝੋਲੀ ਖਿੰਥਾ
ਝੋਲੀ ਖਿੰਥਾ।
ਹੁਣ ਉਹ ਕਹਿਣ ਲੱਗਿਆ ਜੋਗੀ ਜੀ, ਛੇ ਭੇਖਾਂ ਵਿੱਚੋਂ ਸਾਡਾ ਜਿਹੜਾ ਭੇਖ ਹੈ, ਯੋਗੀਆਂ ਦੇ ਵਿੱਚ ਵੀ ਛੇ ਭੇਖ ਵੱਖਰੇ ਮੰਨੇ ਨੇ ਨਾ। ਹਾਂਜੀ ਦੱਸਣਗੇ ਬਾਬੇ ਗਿਆਨੀ ਜੀ ਦੱਸਣਗੇ। ਹਾਂਜੀ ਹੋਰ ਸ਼ਾਬਾਸ਼, ਉੱਧਰ ਨੂੰ ਸੰਨਿਆਸੀ ਹੋ ਗਿਆ, ਸਰੇਵੜੇ ਆ ਗਏ ਇੱਧਰ ਨੂੰ, ਉਹ ਤਾਂ ਉਹਨਾਂ ਨੇ ਕਹਿਤਾ ਸੀ ਯੋਗੀ। ਹਾਂ ਦਰਵੇਸ਼ ਉੱਧਰ ਨੂੰ ਆ ਗਿਆ, ਇੱਕ ਰਹਿ ਗਿਆ ਜੰਗਮ, ਉਹਨਾਂ ਨੇ ਕਹਿਤਾ ਯੋਗੀ ਜੰਗਮ ਸਰੇਵੜੇ ਤੱਕ ਆ ਕੀ ਗੱਲ। ਹਾਂ ਬ੍ਰਾਹਮਣ ਵੀ ਉਹਨਾਂ ਨੇ ਇਉਂ ਇਹ ਛੇ ਭੇਖ ਨੇ, ਯੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਛੇਵਾਂ ਜਾਵਾਂ ਬਿਪਰਕਾ ਜਾਵਾਂ ਮੀਨਾ ਵੇਖ, ਇਹ ਛੇ ਭੇਖ ਨੇ। ਉਹ ਛੇ ਭੇਖਾਂ ਵਿੱਚੋਂ ਯੋਗੀ ਆਪਣੇ ਭੇਖ ਨੂੰ ਮੁੱਖ ਰੱਖਦੇ ਨੇ, ਤਾਂ ਹੀ ਮੂਹਰੇ ਯੋਗੀ ਲਾਇਆ, ਯੋਗੀ ਜੰਗਮ ਜੰਗਮ ਬਾਅਦ 'ਚ ਆ ਜਾਂਦੇ। ਸੋ ਕਹਿੰਦੇ ਛੇ ਭੇਖਾਂ ਵਿੱਚ ਜਿਹੜੇ ਛੇ ਭੇਖ ਨੇ, ਸਾਡਾ ਭੇਖ ਜਿਹੜਾ ਹੈ ਉਹ ਸ਼੍ਰੋਮਣੀ ਹੈ, ਮੁੱਖ ਉਸ ਭੇਖ ਵਿੱਚ ਆਉਣਾ ਚਾਹੀਦਾ ਤੁਹਾਨੂੰ। ਸੋ ਖੱਟ ਨਾਮ ਛੇ ਦਾ ਨਾ ਖੱਟ ਦਰਸ਼ਨ। ਸੋ ਅੱਗੇ ਕਹਿੰਦੇ ਨੇ ਫਿਰ ਬੋਲਿਓ ਇਹ ਇਹੀ
ਦਰਸ਼ਨ ਭੇਖ ਕਰੋ ਜੋਗਿੰਦਰਾ ਝੋਲੀ ਖਿੰਥਾ।
ਹਾਂ ਕਹਿੰਦੇ ਜੇ ਤੁਸੀਂ ਭੇਖ ਨੂੰ ਧਾਰਨ ਕਰ ਲਵੋ ਨਾ, ਜੋਗਿੰਦਰਾ ਦੋ ਸ਼ਬਦਾਂ ਸੰਜੀ ਵਿਸ਼ੇਸ਼ ਆ ਇਹ, ਜੋਗਿੰਦਰ ਪਲੱਸ ਜੋਗ ਪਲੱਸ ਇੰਦਰ ਦੋ ਸ਼ਬਦਾਂ ਨੂੰ ਇਕੱਠੇ ਕਰਕੇ ਇੱਕ ਸ਼ਬਦ ਬਣਾਤਾ ਜੋਗਿੰਦਰਾ, ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਸ਼ਬਦ ਹੈ ਯੋਗ ਪਲੱਸ ਇੰਦਰਾ। ਇਉਂ ਜੇ ਤੁਸੀਂ ਸਾਡੇ ਭੇਖ ਵਿੱਚ ਆ ਜਾਵੋ ਤਾਂ ਤੁਹਾਨੂੰ ਸਾਡੇ ਭੇਖ ਦਾ ਜੋਗਿੰਦਰਾ ਮੈਨੇ ਇੰਦਰ ਮੈਨੇ ਮਾਲਕ ਬਣਾ ਦਈਏ, ਗੁਰੂ ਬਣਾ ਦਈਏ, ਗੁਰੂ ਮੰਨ ਲਈਏ, ਯੋਗ ਯੋਗਮਤ ਇੰਦਰਾ ਮਾਲਕ ਜਾਂ ਗੁਰੂ, ਇਹ ਜੋਗਿੰਦਰਾ ਦੋ ਅਰਥ ਹੋ ਗਏ। ਸਾਡੇ ਯੋਗ ਦਾ ਤੁਹਾਨੂੰ ਗੁਰੂ ਮੰਨ ਲਈਏ ਅਸੀਂ ਜੇ ਸਾਡੇ ਭੇਖ 'ਚ ਆ ਜਾਵੋ, ਗੁਰਮਾਰਜ ਨੂੰ ਕਹਿੰਦੇ ਅਤੇ ਭੇਖ ਦੇ ਪਰ ਚਿੰਨ ਜ਼ਰੂਰ ਧਾਰਨੇ ਪੈਣਗੇ ਤੁਹਾਨੂੰ। ਉਹ ਕਿਹੜੇ ਨੇ? ਮੁੰਦਰਾ ਮੁੰਦਰਾ ਪਾਓ, ਝੋਲੀ ਹੋਵੇ ਤੁਹਾਡੇ ਕੋਲ ਜੇ ਤਾਂ ਭਿੱਖਿਆ ਮੰਗ ਕੇ ਆਉਂਦੇ ਨੇ, ਖਿੰਥਾ ਜਿਹੜੀ ਉਹ ਗੋਦੜੀ ਪਹਿਨਦੇ ਨੇ ਯੋਗੀ, ਗੋਦੜੀ ਜਾਣਦੇ ਕੀ ਹੁੰਦੀ? ਕੀ? ਹਾਂਜੀ ਪਜਾਮੀ, ਝੋਲੀ ਤਾਂ ਆ ਗਈ, ਤਾਂ ਝੋਲੀ ਤਾਂ ਵੱਖਰੀ, ਖਿੰਥਾ ਹੈ ਝੋਲੀ ਤਾਂ ਭਿੱਖਿਆ ਮੰਗ, ਉਹ ਕਈ ਕੱਪੜਿਆਂ ਦੀ ਟਾਕੀਆਂ ਲਾ ਲਾ ਕੇ ਨਿੱਕੀ ਨਿੱਕੀ ਟਾਕੀਆਂ ਲਾ ਲਾ ਕੇ ਗੋਦੜੀ ਜੀ ਪਾਈ ਹੁੰਦੀ ਹੈ ਉਹਨਾਂ ਦੀ, ਕੁੜਤੀ ਵਾਂਗੂ, ਪਰ ਉਹ ਟਾਕੀਆਂ ਬਹੁਤ ਲਾਈਆਂ ਹੁੰਦੀਆਂ ਅੱਡ ਅੱਡ, ਉਹਨੂੰ ਉਹਨੂੰ ਗੋਦੜੀ ਕਹਿੰਦੇ ਨੇ, ਚਲੋ ਖਿੰਥਾ ਕਹਿੰਦੇ ਨੇ ਉਹਨੂੰ। ਸੋ ਕਹਿੰਦੇ ਇਹ ਇਹ ਵੀ ਇਹ ਪਾਉਣਾ ਕਰੋ ਤੁਸੀਂ। ਹੋਰ ਜੀ ਬੜੋ
ਬਾਹਰ ਅੰਤਰ ਏਕ ਸਰੇ ਵਹ,
ਬਾਹਰ ਹੋ ਗਿਆ, ਹਾਂ ਮੂਰੀ ਲਾਗਾ ਰਾਰਾ ਪਿੱਛੇ ਹੋ ਗਿਆ, ਪੰਥਾ ਹੋ ਗਿਆ, ਪੜੋ ਇਹਨੂੰ ਸਾਰੇ ਖੱਟ। ਹਾਂਜੀ ਬਾਹਰ ਹੈ ਅੰਤਰ ਏਕ ਸਰੇਵ ਹੋ, ਸਰੇਵ ਹੋ ਪੜ ਗਏ, ਹਾਹ ਕੋ ਕੌਣ ਲਾਊਗਾ, ਹਾਂ ਹੁਣ ਲੱਗੇ, ਫਿਰ ਬੋਲੋ ਹਾਂ ਖੱਟ ਮੈਨੇ ਸੇ। ਹਾਂਜੀ ਬਾਰਾਂ ਪੰਥ ਨੇ ਕਹਾਂ ਯੋਗੀਆਂ ਦੇ, ਛੇ ਭੇਖਾਂ ਵਿੱਚੋਂ ਆਪਣੇ ਭੇਖ ਨੂੰ ਮੁੱਖ ਮੰਨਦੇ ਨੇ, ਅੱਗੇ ਯੋਗੀਆਂ ਦਾ ਵੀ ਬਾਰਾਂ ਪੰਥ ਨੇ, ਉਹ ਲਿਖ ਲਓ ਜੇ ਲਿਖਣੇ। ਆਈ ਪੰਥ ਪਹਿਲਾਂ, ਇਹ ਉਹਨਾਂ ਦਾ ਮੁੱਖ ਹੈ ਨਾ, ਜਦ ਸੱਚ ਪੜ੍ਹਦੇ ਹਾਂ ਆਈ ਪੰਥੀ ਸਗਲ ਸੰਬਾਤੀ। ਸੋ ਬਾਰਾਂ ਪੰਥਾਂ ਵਿੱਚੋਂ ਜਿਹੜਾ ਆਈ ਪੰਥ ਆ ਉਹਨੂੰ ਮੁੱਖ ਸਮਝਦੇ ਨੇ, ਵੱਡਾ ਮੰਨਦੇ ਨੇ ਬਾਰਾਂ ਵਿੱਚੋਂ। ਲਿਖੋ ਹੁਣ, ਪਹਿਲਾ ਹੈਗਾ ਜੀ ਆਈ ਪੰਥ, ਸਵੇਰੇ ਕਹਿੰਦੇ ਗਈ ਪੰਥ, ਆਈ ਪਹਿਲਾ ਆਈ ਪੰਥ, ਦੂਜਾ ਲਿਖੋ ਹੇਤੂ ਪੰਥ, ਹੇਤੂ ਹੇਤੂ, ਤੀਜਾ ਕੰਥੜੀ ਕੰਥੜੀ, ਕੱਕੇ ਅਤੇ ਤਿੱਪੀ ਥੱਥਾ ਰਾੜੇ ਨੂੰ ਬਿਹਾਰੀ ਕੰਥੜੀ, ਜੇ ਪਹਿਲਾਂ ਆਵੋ ਨਾ ਫਿਰ ਖੁੱਲ੍ਹੀ ਜਗ੍ਹਾ ਮਿਲੇ ਸੀਟਾਂ ਬੁੱਕ ਨੇ। ਹਾਂਜੀ ਤੀਜਾ ਕੰਥੜੀ, चौथा गम्य पंथ, गम्य गग्गा मम्मा जैया, गम्य गम्य पंथ। ते किन्ने हो गए अगे? पंजवा गोपाल पंथ। छेवा चोली पंथ, चोली चचे ने होड़ा ले लेने बिहारी, चोली चोली पंथ। सुख तू मल थोड़ा जा दिन हो जा, चल हो जो बना लो थोड़ा थोड़ा, अज कल तो खुला बसाया करिए। हाँ जी, चोली पंथ हो गया, किन्ने हो गए? छे है जी, सच में लिखो। चोली तो बाद हाँ जी दास पंथ, दास सत हो गए। अठवां धवज पंथ, धद्दा बाबा जी जा धवज, धवज पंथ धवज। हाँ जी नौवां बन पंथ, बन बबन ना बन, बन पंथ। किन्ने हो गए? नौ। दस बार लिखो। पा पावा पंथ, पावा पप्पे नु करना वावे ना, पावा पावा मंजे वाला नहीं, पावा। हाँ जी ये पंथ का ना, पावा पंथ। हाँ जी ते किन्ने हो गए? दस। पागल पंथ भी है, पागल पंथ, पागल हाँ अपने वाला पागल पंथ। एक मस्ताना पंथ भी है, पागल पंथ भी है। चलो पागल पंथ। अगला जी बारवां रावल पंथ हो गए। बारह ये बारह पंथों में योगिया के बारह पंथ ने, उन्होंने आई पंथ मुख मानते हैं। सो उहदे लई कह रहे ने बारह अंतर एक सरेब हो,
बारह अंतर एक सरेब हो,
खट दर्शन एक पंथा,
खट दर्शन एक पंथा।
ये बारह पंथ ने जिहड़े उन्होंने एक जिहड़ा आई पंथ है, हाँ जी उहदे द्वारा तुसी सरेबण योग होवो, उहनू सेवो। तो खट दर्शनों में साडा दर्शन धारण करो, छे दर्शनों में छे भेखा में एक पंथ आलिया काई पंथ है साडा, इनू धारण कर लो, अस तुम्हें गुरु मान लाँगे। अगे इन बिद
इन बिद मन समझाइए पुरखा।
हूँ महाराज ने भी सत्कार ने बोलिया, हे पुरख इस विधि ना मन में समझा करो साडे मत मुताबक।
बाहुड़ चोट ना खाइए,
फिर मुड़ के झूठा नहीं खाता जो उन्होंने साडा मत है।
नानक बोला गुरमुख बूझे,
फिर महाराज जी कहते हे लैणा जी इं सानू बोलिया हो योगी
योग
गुरमुख बूझे कि साढ़े गुरु गोरख द्वारा बुझना करो तुम इं बोलिया हो। इतने गुरमुख दा अर्थ गुरु, गुरु कौन से उन्होंने गोरख, इं साडे गुरु गोरख द्वारा तुम गल नू साडे पंथ नू समझना करो। योग
योग जुगत इव
पाई, इं हठ योग की जुगती नू इव पाई ना पा लेना करोंगे। हुण उत्तर देणगे महाराज दीआं गल्लां दा।
अंतर शब्द निरंतर,
निरंतर
निरंतर
मुद्रा,
मुद्रा
पढ़ना मुद्रा ही है, अर्थ मुद्रा दा ही है।
होमे
ममता
दर दूर करी,
दूर करी। पढ़ लो जी सारे, अंतर शब्द निरंतर मुद्रा, हौ मैं ममता दूर करी,
ममता दूर करी।
हुण पहला सवाल सी उन्हां दा कि साडा भेख धारण करो, जिहड़ा सी छे भेखां विचों योगी भेख है। वो महाराज जी कहिंदे अंतर शब्द, हिरदे दे अंदर जिहड़ा गुरु दा साडा उपदेश है ना शब्द दा, निरंतर जिहड़ा इक रस है, यही साडा भेख है। ये मुद्रा विश्राम मुद्रा ते ही करना है, पर अर्थ वेले दूजे मुद्रा उन्हें फिर कहा मुद्रा पहनो जी, तो जड़ा सी जोगिंद्रा साढ़े भेख दे गुरु बनो तुसी। जिसने महाराज मुद्रा हम उधर लानी है अर्थ वेले, विश्राम जरा मुद्रा तो ही करना है। तो तीजे का उत्तर देने वास्ते मुद्रा होम है ममता दूर करी। मुद्रा एक होंगे ने कि दो कन्ना च, कन्न दो ने मुद्रा भी दो होगी, जे तो एक कन्न हो तो एक की गल हो जाए, दोवे च होंदिया ने। ਸੋ ਇਸ ਕਰਕੇ ਇੱਥੇ ਜੇ ਮੁਦਰਾ ਦੋ ਨੇ, ਦੋਵੇਂ ਮੁਦਰਾ ਕਿਹੜੀਆਂ ਪਾਉਣੀਆਂ ਨੇ? ਪਹਿਲੀ ਮੁਦਰਾ ਮਾਲਕ ਹੋਮ ਹੈ, ਜਿਹੜੀ ਹੋਮ ਹੈ ਦੂਰ ਕਰਕੇ ਨਿਮਰਤਾ ਧਾਰੀ ਹੈ, ਇੱਕ ਕੰਨ 'ਚ ਇਹ ਮੁਦਰਾ ਹੋ ਗਈ। ਦੂਜੀ ਮਮਤਾ, ਹੋਮੈ ਨੂੰ ਦੂਰ ਕਰਕੇ ਨਿਮਰਤਾ ਧਾਰਨ ਦੀ ਮੁਦਰਾ ਪਾ ਲਈ ਇੱਕ ਕੰਨ ਵਿੱਚ। ਦੂਜੀ ਮਮਤਾ ਦੂਰ ਕਰੀ, ਮਮਤਾ ਨੂੰ ਦੂਰ ਕਰਕੇ ਸਮਤਾ ਦੀ ਮੁਦਰਾ ਪਾਉਣੀ ਕੀਤੀ, ਮਮਤਾ ਦੂਰ ਕਰਕੇ ਸਮਤਾ ਆ ਗਈ ਸਾਡੇ 'ਚ। ਸੋ ਇਹ ਦੋ ਮੁਦਰਾ ਪਾਉਣੀਆਂ ਕੀਤੀਆਂ ਨੇ, ਹੋਮੈ ਨੂੰ ਦੂਰ ਕਰਕੇ ਨਿਮਰਤਾ, ਮਮਤਾ ਨੂੰ ਦੂਰ ਕਰਕੇ ਕਹਿ ਦਿਓ ਗੇ ਸਮਤਾ। ਸੋ ਇਹ ਦੋ ਮੁਦਰਾ ਪਾਉਣੀਆਂ ਕੀਤੀਆਂ ਨੇ। ਹੋਰ
ਕਾਮ ਕ੍ਰੋਧ ਹੰਕਾਰ ਨਿਵਾਰੇ।
ਹਾਂਜੀ, ਕਾਮ ਅਤੇ ਕ੍ਰੋਧ ਨੂੰ, ਹੰਕਾਰ ਨੂੰ ਜਿਹੜਾ ਨਿਵਾਰਨਾ ਹੈ। ਗੁਰ ਕੈ ਕੱਕਾਂ ਦੁਲਾਵਾਂ, ਗੁਰ ਕੈ ਸ਼ਬਦ ਸਮਝ ਭਰੀ। ਇਉਂ ਗੁਰੂ ਦੇ ਸ਼ਬਦ ਦੁਆਰਾ ਇਹ ਸਮਝ ਪੈਣਾ ਕੀਤੀ ਹੈ, ਇਹਨਾਂ ਦੀ ਨਿਵਿਰਤੀ ਕਰਕੇ। ਉਹ ਕਹਿੰਦੇ ਗੁਰਮੁਖ ਬੁੱਝਾ, ਸੋ ਬੁੱਝਣਾ ਆ ਕੀਤਾ ਜੀ ਖਿੰਥਾ। ਹੁਣ ਕਹਿੰਦੇ ਅਗਲੇ ਸਵਾਲ ਦਾ ਉੱਤਰ, ਜਾਂ ਜਿਹੜਾ ਸੀ ਜੋਗਿੰਦਰਾ, ਇਹਦਾ ਉੱਤਰ ਦਿੱਤਾ ਹੈ। ਕਾਮ ਅਤੇ ਕ੍ਰੋਧ ਨੂੰ, ਹੰਕਾਰ ਨੂੰ ਨਿਵਾਰ ਕੇ ਇਉਂ ਅਸੀਂ ਜਿਹੜੇ ਸੀ ਜੋਗਿੰਦਰਾ ਯੋਗ ਦੇ ਮਾਲਕ ਬਣੇ ਹਾਂ। ਹਾਂਜੀ, ਖਿੰਥਾ ਝੋਲੀ,
ਭਰਪੂਰ
ਭਰਪੂਰ ਰਹਿਆ,
ਭਰਪੂਰ ਰਹਿਆ।
ਹਾਂ,
ਨਾਨਕ ਤੇਰੇ
ਤਾਰੇ
ਤਾਰੇ ਇੱਕ ਹਰੀ
ਇੱਕ ਹਰੀ। ਹੁਣ ਕਿਹਾ ਜੀ ਖਿੰਥਾ ਪਾਓ, ਝੋਲੀ ਪਾਓ। ਇਹ ਹੁਣ ਮਹਾਰਾਜ ਦੋ ਕਿਹੜੀਆਂ ਪਾਉਣੀਆਂ ਕੀਤੀਆਂ ਨੇ, ਝੋਲੀ ਖਿੰਥਾ ਕੀ ਹੈ, ਭਰਪੂਰ ਰਹਿਆ, ਜਿਹੜਾ ਪਰਮੇਸ਼ਰ ਸਾਰੇ ਭਰਪੂਰ ਹੋਇਆ ਹੈ। ਹਾਂਜੀ, ਉਹਨੂੰ ਅਸੀਂ ਭਰਪੂਰ ਹੋਇਆ ਸਮਝਣਾ ਜਿਹੜਾ ਹੈ, ਇਹ ਤਾਂ ਅਸੀਂ ਗੋਦੜੀ ਪਹਿਨਣਾ ਕੀਤੀ ਹੈ। ਝੋਲੀ ਕੀ ਹੈ ਫਿਰ, ਤਾਰਾ ਹੈ ਏਕ ਹਰੀ, ਵੀ ਇੱਕ ਪਰਮੇਸ਼ਰ ਹਰੀ ਨੇ ਤਾਰਨਾ, ਇਹ ਅਸੀਂ ਝੋਲੀ ਪਹਿਨਣਾ ਕੀਤੀ ਹੈ। ਸਮਝ ਆ ਜਾਂਦੀਆਂ ਤੁਹਾਨੂੰ ਸਵਾਲਾਂ ਦੇ ਉੱਤਰ ਕਿ ਨਹੀਂ? ਹਾਂਜੀ, ਕਿਵੇਂ ਸਰ ਮਾਰੀ ਜਾਂਦੇ?
ਸਾਚਾ ਸਾਹਿਬ ਸਾਚੀ ਨਾਈ।
ਹਾਂਜੀ,
ਪਰਖ ਹੈ
ਗੁਰ
ਕੀ ਬਾਤ ਖਰੀ।
ਹਾਂ, ਗੁਰਾਂ ਦੀ ਕਹੀ ਹੋਈ ਬਾਤ ਜਿਹੜੀ ਖਰੀ ਹੈ ਨਾ, ਉਹਦੇ ਦੁਆਰਾ ਪਰਖਣਾ, ਖੋਜਣਾ, ਅਤੇ ਉਹਦੇ ਸੱਚੇ ਸਾਹਿਬ ਦੀ ਸੱਚੀ ਵਡਿਆਈ ਹੈ। ਇਉਂ ਜਿਹੜਾ ਸੀ ਇਹ ਯੋਗ ਦੀ ਯੁਗਤੀ ਨੂੰ ਪਾਉਣਾ ਕੀਤਾ ਹੈ, ਸਵਾਲ ਸੀ ਨਾ, ਯੋਗ ਯੁਗਤੀ ਵਪਾਈ ਹੈ। ਹਾਂ ਚਲੋ,
ਉਦੋਂ ਖੱਬਰ
ਬਿੰਦੀ ਨਹੀਂ ਲਾਈ, ਉੜੇ ਨਾਲ ਇੱਕ ਬਿੰਦੀ ਲੱਗੀ ਹੈ। ਇਹਦੇ ਵਿੱਚ ਇਹ ਸਵਾਲ ਨੇ, ਨਾਲ ਹੀ ਉੱਤਰ ਨੇ। ਉਹਦਾ ਉਹ ਖੱਪਰ, ਕਹਿੰਦੇ ਜੀ ਯੋਗੀਆਂ ਕੋਲ ਖੱਪਰ ਹੁੰਦਾ, ਖੱਪਰ ਜਾਣਦੇ, ਉਹ ਜਿਹੜੀ ਸਿੱਪੀ ਜੀ ਵੜਿੰਦੀ ਹੈ ਜਿਸ ਭਿਖਿਆ ਲੈਂਦੇ, ਅਤੇ ਉਹ ਖੱਪਰ ਤੁਹਾਡੇ ਕੋਲ ਹੋਣਾ ਚਾਹੀਦਾ, ਅਤੇ ਤੁਹਾਡੇ ਸਿਰ 'ਤੇ ਟੋਪੀ ਹੋਣੀ ਚਾਹੀਦੀ ਹੈ। ਸੋ ਇਹਦੇ ਉੱਤਰ 'ਚ ਮਾਰੇ ਕਹਿੰਦੇ ਉਹਦਾ ਹਿਰਦਾ ਜਿਹੜਾ ਮੂਧਾ ਪਿਆ, ਉਹਦਾ ਮੈਨੂੰ ਮੂਧਾ, ਜਿਹੜਾ ਹਿਰਦਾ ਮੂਧਾ ਹੋਇਆ ਪਿਆ ਨਾ, ਇਹਨੂੰ ਹਿਰਦੇ ਨੂੰ ਸਿੱਧਾ ਕਰਨਾ, ਜਿਹੜਾ ਇਹ ਅਸੀਂ ਖੱਪਰ ਪਹਿਨਣਾ ਕੀਤਾ। ਹਾਂ, ਮੁੱਦਾ ਹੀ ਆ ਸਾਰਿਆਂ ਦਾ। ਹਾਂਜੀ, ਮੁੱਦਾ ਮੁੱਦੇ ਪਾਣੀ ਕੋਈ ਚੀਜ਼ ਪੈਂਦੀ ਨਹੀਂ ਨਾ, ਹਿਰਦਾ ਮੁੱਦਾ ਦੇ ਵਿੱਚ ਕੋਈ ਉਪਦੇਸ਼ ਨਹੀਂ ਪੈ ਰਿਹਾ, ਕੋਈ ਨਾਮ ਨਹੀਂ ਪੈ ਰਿਹਾ, ਕੋਈ ਕਥਾ ਦੀ ਗੱਲ ਨਹੀਂ ਪੈ ਰਹੀ, ਪਰਨਾਲਾ ਉੱਥੇ ਤੇ ਉੱਥੇ ਹੀ। ਇਸ ਕਰਕੇ ਮੁੱਦਾ ਜਿੰਨਾ ਚਿਰ ਸਿੱਧਾ ਹੋਵੇ ਤਾਂ ਹਰ ਚੀਜ਼ ਪੈ ਜਾਂਦੀ ਹੈ, ਮੁੱਦਾ ਹੈ ਜੀ।
ਹਾਂ,
ਹਾਂ ਫਿਰ ਕਹਿੰਦੇ ਟੋਪੀ, ਟੋਪੀ ਕਿਹੜੀ ਪਹਿਨਣ ਕੀਤੀ ਹੈ, ਪੰਜ ਭੂ ਮਨ ਤੱਤ, ਪੰਜ ਤੱਤਾਂ ਦੀ ਜਿਹੜੀ ਧਾਰਨਾ ਉਹਦੀ ਰਹਿਤ ਅਸੀਂ ਗ੍ਰਹਿਣ ਕੀਤੀ ਹੈ, ਉਹ ਟੋਪੀ ਪਹਿਨਣ ਕੀਤੀ ਹੈ। ਪੰਜ ਤੱਤਾਂ ਦੀ ਰਹਿਤ ਕੀ ਹੈ, ਧਰਤੀ ਦਾ ਸਵਾ ਹੈ, ਧਰਤੀ ਮੰਗੂ ਧੀਰਜ ਰੱਖੇ, ਧਰਤੀ ਨੂੰ ਪੁੱਟੀ ਜਾਓ, ਖੋਦੀ ਜਾਓ, ਗੰਦ ਸਿੱਟੀ ਜਾਓ, ਕੋਈ ਵਰਸ ਰਾਪ ਨਹੀਂ ਨਾ ਦਿੰਦੀ। ਪਹਿਲਾਂ ਤਾਂ ਪੰਜ ਤੱਤ ਕਿਹੜੇ ਨੇ ਪੰਜ ਤੱਤ, ਨਵੇਂ ਵਿਦਿਆਰਥੀ ਆ, ਇਹਨਾਂ ਨੂੰ ਪਤਾ ਲੱਗੇ, ਧਰਤੀ, ਆਕਾਸ਼, ਪੌਣ, ਅਗਨੀ, ਪਾਣੀ, ਇਹ ਪੰਜ ਤੱਤਾਂ ਦਾ ਸਰੀਰ ਬਣਿਆ। ਸੋ ਮਹਾਰਾਜ ਜੀ ਕਹਿੰਦੇ ਪੰਜਾਂ ਤੱਤਾਂ ਵਿੱਚੋਂ ਇੱਕ ਕਰਹਿਤ ਲੈ ਲੈਣੀ ਹੈ, ਧਰਤੀ 'ਚੋਂ ਲੈਣਾ ਧੀਰਜਤਾ ਵਾਲਾ ਗੁਣ, ਧੀਰਜ ਰੱਖੇ ਧਰਤੀ ਵਾਂਗੂ, ਪਾਣੀ ਵਿੱਚੋਂ ਸ਼ੀਤਲਤਾ, ਹਵਾ 'ਚੋਂ ਨਿਰਮਲਤਾ, ਆਕਾਸ਼ ਤੋਂ ਨਿਰਲੇਪਤਾ ਜਾਂ ਨਿਰਖੋਭਤਾ, ਅਗਨੀ ਤੋਂ ਪ੍ਰਕਾਸ਼ਤਾ, ਇਹ ਪੰਜ ਤੱਤਾਂ ਦੀ ਰਹਿਤ ਵਿੱਚ ਰਹਿਣਾ ਹੀ ਸਾਡੀ ਟੋਪੀ ਪਹਿਨਣਾ ਕੀਤੀ ਹੈ। ਸਾਡੇ ਵਾਲੇ ਦੇਸੋਂ ਆਉਂਦਿਆਂ ਹੋਇਆ ਆ ਕੇ ਟੋਪੀ ਪਹਿਨ ਲੈਂਦੇ ਆ ਪੱਗ ਲਾ ਕੇ, ਕਹਿੰਦੇ ਅਸੀਂ ਚਲੋ। ਹਾਂਜੀ,
ਕਾਇਆ ਕਾਇਆ ਕੜਾਸ ਕੜਾਸਣ ਮਨ ਜਾਂ ਗੋਟੀ।
ਹਾਂ, ਕਾਇਆ ਕੜਾਸਣ ਕਹਿੰਦੇ ਜੀ, ਫਿਰ ਤੁਹਾਡੇ ਕੜਾਸਣ ਆਉਣਾ ਚਾਹੀਦਾ। ਕੜਾਸਣ ਕੀ ਹੁੰਦੀ ਹੈ? ਜਿਹੜੀ ਉਹ ਮਿਰਗ ਦੀ ਖਲ ਜੀ ਦੀ ਨਹੀਂ ਹੁੰਦੀ ਪਾਈ, ਉਹਨਾਂ ਕੋਲ ਮਿਰਗ ਦੀ ਖਲ 'ਤੇ ਬਹਿੰਦੇ ਨੇ ਜੋਗੀ, ਉਹਨੂੰ ਕੜਾਸਣ ਕਹਿੰਦੇ ਨੇ। ਜਾਂ ਗੋਟੀ ਨਾਮ ਲੰਗੋਟੀ ਦਾ, ਕਹਿੰਦੇ ਤੁਹਾਡੇ ਲੰਗੋਟਾ ਪਹਿਨਣਾ ਚਾਹੀਦਾ ਹੈ, ਤੁਹਾਡੇ ਕੋਲ ਜਿਹੜਾ ਹੈਗਾ ਕੜਾਸਣ ਹੋਣੀ ਚਾਹੀਦਾ ਹੈ। ਮਿਰਗ ਦੀ ਖਾਲੀ 'ਤੇ ਬਹਿੰਦੇ ਨੇ, ਆਸਣ ਲਾਉਂਦੇ ਨੇ। ਇਹ ਹੁਣ ਮਾਰੇ ਇਸੇ 'ਚ ਉੱਤਰ ਦੇ ਦਿੱਤਾ ਹੈ। ਕਾਇਆ ਕੜਾਸਣ, ਸਰੀਰ ਨੂੰ ਜਿਹੜਾ ਕੰਟਰੋਲ 'ਚ ਰੱਖਣਾ ਹੈ, ਕਾਬੂ 'ਚ ਰੱਖਣਾ ਹੈ, ਸ਼ੁੱਧ ਰੱਖਣਾ ਹੈ, ਇਹ ਸਾਡੀ ਕੜਾਸਣ ਹੈ, ਮਿਰਗ ਦੀ ਖਲ ਹੈ ਉਹ। ਅਤੇ ਜਾਗੋਟੀ ਬੜੇ ਉਹਦੇ ਬਾਰੇ, ਹਾਂ, ਮਨ ਨੂੰ ਜਿਹੜਾ ਠੀਕ ਰੱਖਣਾ ਹੈ, ਇਹ ਲੰਗੋਟੀ ਬੰਨਣਾ ਕੀਤੀ ਹੈ, ਮਨ ਨੂੰ ਕਾਬੂ ਰੱਖਣਾ ਜਿਹੜਾ।
ਸੱਤ ਸੰਤੋਖ ਸੰਜਮ ਹੈ ਨਾਲ।
ਹਾਂਜੀ, ਸੱਤ ਅਤੇ ਸੰਤੋਖ ਜਿਹੜੇ ਨੇ, ਇਹ ਜਿਹੜੇ ਸੀ ਸੰਜਮ ਹੈ ਨਾਲ, ਇੰਦਰੀਆਂ ਦਾ ਦਮਨ ਕਰਨਾ ਕੀਤਾ, ਸੰਜਮ ਕੀਤਾ ਅਸੀਂ ਇਹਨਾਂ ਗੁਣਾਂ ਰਾਹੀਂ।
ਨਾਨਕ ਗੁਰਮੁਖ ਨਾਮ ਸੰਭਾਲ,
ਇਉਂ ਗੁਰਾਂ ਦਾ ਨਾਮ ਜਿਹੜਾ ਸੰਭਾਲਣਾ ਕੀਤਾ। ਇਹ ਸਿਧਾਂਤ ਦੀਆਂ ਪੰਕਤੀਆਂ ਨੇ, ਮਗਲੀਆਂ ਉੱਤਰ ਉੱਪਰ ਪੂਰੇ ਹੋ ਗਏ। ਜਾਂ ਸਵਾਲ ਸੀ ਕਿਵੇਂ ਮਨ ਨੂੰ ਸਮਝਾਉਣਾ, ਬਾਲਕਾਂ ਸਤ ਸੰਤੋਖ ਸੰਜਮਾਦ ਗੁਣਾਂ ਨਾਲ ਸਮਝਾਉਣਾ ਕਰੇ, ਇਹ ਵੀ ਉੱਤਰ ਆ ਗਿਆ। ਬਹੁਤ ਚੋਟ ਨਾ ਖਾਈਆ ਸਵਾਲ ਸੀ, ਮਾਰੇ ਕਹਿੰਦੇ ਗੁਰਮੁਖ ਨਾਮ ਸੰਭਾਲ, ਗੁਰਾਂ ਦੇ ਨਾਮ ਨੂੰ ਸੰਭਾਲਣ ਕੇ ਚੋਟਾਂ ਨਹੀਂ ਖਾਵੇਗਾ, ਉਹਦਾ ਉੱਤਰ ਆ ਗਿਆ। ਚਲੋ,
ਕਵਨ ਸੁਗੁਪਤਾ,
ਅਗਲਾ ਜੋਗੀ ਬੋਲ ਪਿਆ ਜੀ, ਸਵਾਲ ਕਰਨ ਲੱਗ ਪਿਆ ਫਿਰ। ਕਵਨ ਸੋ ਗੁਪਤਾ, ਗੁਪਤ ਕੌਣ ਹੈ?
ਕਵਨ ਸੋ ਮੁਕਤਾ,
ਮੁਕਤ ਕੌਣ ਹੈ? ਦੋ ਸਵਾਲ ਹੋ ਗਏ। ਕਵਨ ਸੋ
ਕਵਨ ਸੋ ਗੁਪਤਾ, ਕਵਨ ਸੋ ਮੁਕਤਾ,
ਨਹੀਂ ਪਹਿਲਾਂ ਗੁਪਤਾ ਫਿਰ ਮੁਕਤਾ ਹੈ।
ਹਾਂਜੀ, ਪਹਿਲਾਂ ਗੁਪਤਾ,
ਹਾਂ ਉਹ ਕਰ ਲਓ ਫਿਰ।
ਕਵਨ ਸੋ ਗੁਪਤਾ, ਕਵਨ ਸੋ ਮੁਕਤਾ,
ਠੀਕ।
ਕਵਨ ਸੋ ਅੰਤਰ,
ਸੋ ਤੇ ਵਿਸਰਾਮ ਕਰਨਾ ਪਊ ਤਾਂ ਅਰਥ ਬਣੂ। ਕਵਨ ਸੋ ਅੰਤਰ ਬਾਹਰ ਯੁਗਤਾ, ਉਹ ਕੌਣ ਹੈ ਜਿਹੜਾ ਅੰਦਰ ਅਤੇ ਬਾਹਰ ਜੁੜਿਆ ਹੋਇਆ, ਸਾਡੇ ਅੰਦਰ ਅਤੇ ਬਾਹਰ ਵੀ ਜੁੜਿਆ ਹੋਇਆ ਸਾਡੇ ਨਾਲ, ਕੌਣ ਹੈ ਉਹ? ਸਵਾਲ ਹੈ ਯੋਗੀਆਂ ਦਾ। ਹਾਂਜੀ,
ਕਵਨ ਸੋ ਅੰਤਰ ਬਾਹਰ ਯੁਗਤਾ, ਕਵਨ ਸੋ ਆਵੇ, ਕਵਨ ਸੋ ਆਵੇ,
ਹੁਣ ਅਜੇ ਲੱਗੀਆਂ ਨਹੀਂ ਦਲਾਵਾਂ।
ਕਵਨ ਸੋ ਆਵੇ,
ਹਾਂ ਦੱਸੇ ਤੇ ਮਾਤਾ ਇੱਕਦਮ ਲਾ ਦਿੰਦੀ ਹੈ,
ਪਹਿਲਾਂ ਨਹੀਂ।
ਕਵਨ ਸੋ ਆਵੇ, ਹਾਂ ਕਵਨ ਕਿੱਥੋਂ ਆਇਆ, ਕੌਣ ਆਉਂਦਾ, ਜਾਂ ਕਵਨ ਸੋ ਜਾਏ, ਕੌਣ ਜਾਂਦਾ ਇੱਥੋਂ ਸੰਸਾਰ ਤੋਂ, ਜੰਮ ਕੇ ਕੌਣ ਆਉਂਦਾ, ਮਰ ਕੇ ਕੌਣ ਜਾਂਦਾ। ਹਾਂ ਅੱਗੇ ਜੀ,
ਕਵਨ ਸੋ ਤ੍ਰਿਪਵਣ ਰਿਹਾ ਸਮਾਈ,
ਰਹਿਆ
ਰਹਿਆ ਸਮਾਈ,
ਹਾ ਹਾ ਲਾ ਕੇ ਰਿਹਾ ਨਹੀਂ ਪੜ੍ਹਨਾ, ਰਹਿਆ ਕਵਨ ਸੋ, ਉਹ ਕੌਣ ਹੈ ਜੋ ਤਿੰਨੇ ਭਵਨਾਂ ਵਿੱਚ ਸਮਾਇਆ ਹੋਇਆ ਹੈ? ਮਾਤ ਤਿੰਨ ਭਵਨ ਕਿਹੜੇ ਨੇ? ਮਾਤ ਲੋਕ, ਪਤਾਲ ਲੋਕ, ਸਵਰਗ ਲੋਕ। ਹਾਂਜੀ, ਉਹ ਕੌਣ ਹੈ? ਹੁਣ ਉੱਤਰ ਦੇਣਗੇ ਅੱਗੇ ਜੀ। 84 84, ਹਾਂਜੀ,
ਘੱਟ ਘੱਟ ਗੁਪਤਾ ਗੁਰਮੁਖ ਮੁਕਤਾ,
ਇਹ ਉੱਤਰ ਹੈ। ਉਹਨੇ ਪੁੱਛਿਆ ਕਵਨ ਸੋ ਗੁਪਤਾ ਪੁੱਛਿਆ ਸੀ, ਜਿਹੜਾ ਘੱਟ ਘੱਟ ਮੈਨੇ ਹਿਰਦੇ ਵਿੱਚ ਵਾਹਿਗੁਰੂ ਬੈਠਾ, ਗੁਪਤ ਹੋ ਕੇ ਬੈਠਾ, ਆਪਣੇ ਬੈਠਾ ਨਾ ਅੰਦਰ ਸਾਰਿਆਂ ਦੇ, ਪਰ ਗੁਪਤ ਰੂਪ ਕੇ ਬੈਠਾ, ਅਜੇ ਪ੍ਰਗਟ ਤਾਂ ਹੋਇਆ ਨਹੀਂ ਹੈਗਾ, ਪਰ ਉਹਦੇ ਕਰਕੇ ਬੋਲਦੇ ਹਾਂ, ਉਹਦੇ ਕਰਕੇ ਵੇਖਦੇ ਹਾਂ, ਉਹਦੇ ਕਰਕੇ ਸੁਣਦੇ ਹਾਂ, ਬੈਠਾ ਅੰਦਰ। ਹਾਂਜੀ, ਇਸ ਕਰਕੇ ਉਹ ਹਿਰਦੇ ਵਿੱਚ ਗੁਪਤ ਰੂਪ ਹੋ ਕੇ ਬੈਠਾ, ਪਹਿਲਾ ਸਵਾਲ ਦਾ ਉੱਤਰ। ਹਾਂਜੀ, ਗੁਰਮੁਖ ਮੁਕਤਾ, ਜਿਹੜਾ ਗੁਰਮੁਖ ਬਣ ਗਿਆ ਗੁਰਾਂ ਦੁਆਰਾ, ਉਹ ਵੀ ਮੁਕਤ ਹੈ, ਉੱਤਰ ਹੋ ਗਿਆ। ਹਾਂਜੀ,
ਅੰਤਰ ਬਾਹਰ ਸ਼ਬਦ ਸੋ ਜੁਗਤਾ,
ਸ਼ਬਦ ਦਾ ਅਰਥ ਇੱਥੇ ਬ੍ਰਹਮ ਹੈ, ਉਪਦੇਸ਼ ਨਹੀਂ। ਜਿਹੜਾ ਪਰਮੇਸ਼ਰ ਹੈ ਨਾ, ਉਹ ਅੰਦਰ ਵੀ ਬੈਠਾ ਹੈ, ਬਾਹਰ ਵੀ, ਯੁਗਤਾ ਮੈਨੇ ਜੁੜਿਆ ਹੋਇਆ। ਹੁਣ ਸਵਾਲ ਸੀ ਨਾ ਵੀ ਕਵਨ ਸੋ ਯੁਗਤਾ, ਉਹਦਾ ਉੱਤਰ ਹੈ ਇਹ, ਬ੍ਰਹਮ ਹੀ ਅੰਦਰ ਬੈਠਾ ਹੈ, ਬਾਹਰ ਬੈਠਾ ਹੈ, ਜੁੜਿਆ ਹੈ।
ਮਨਮੁਖ ਬਿਨਸੈ ਆਵੇ ਜਾਏ,
ਸੋਨੇ ਪਸਾ ਵੀ ਕੌਣ ਆਉਂਦਾ, ਜੰਮ ਕੇ ਮਰ ਕੇ ਕੌਣ ਜਾਂਦਾ ਹੈ? ਮਾਰਗਾਂ ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹੜੇ ਮਨਮੁੱਖ ਨੇ, ਉਹ ਜੰਮ ਕੇ ਆਈ ਜਾਂਦੇ ਨੇ, ਮਰ ਮਰ ਕੇ ਜਾਈ ਜਾਂਦੇ ਨੇ, ਉਹਨਾਂ ਦਾ ਆਉਣਾ ਜਾਣਾ ਬਣਿਆ। ਗੁਰਮੁਖ ਜਿਹੜੇ ਨੇ ਗੁਰੂ ਵਾਲੇ ਬਣ ਜਾਂਦੇ ਨੇ, ਕਮਾਈ ਕਰਦੇ ਨੇ ਸਿਮਰਨ ਦੀ, ਉਹ ਫਿਰ ਨਾ ਮੁੜ ਕੇ ਜੰਮਣਾ ਮਰਨਾ ਉਹਨਾਂ ਦਾ ਨਹੀਂ ਹੁੰਦਾ। ਹਾਂ ਅੱਗੇ ਦੱਸਿਆ
ਨਾਨਕ ਗੁਰਮੁਖ ਸਾਚ ਸਮਾਏ,
ਜਿਹੜੇ ਗੁਰਮੁਖ ਨੇ ਗੁਰਾਂ ਦੀ ਸਿੱਖਿਆ ਤੋਂ ਸੱਚੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਉਹ ਸਾਚ ਸੱਚੇ ਪਰਮੇਸ਼ਰ 'ਚ ਸਮਾ ਜਾਂਦੇ ਨੇ। ਇਹ ਇਹਦਾ ਉੱਤਰ ਦਿੱਤਾ। ਅਗਲਾ ਸਿੱਧ ਫਿਰ ਬੋਲ ਪਿਆ, ਕਿਹੜਾ ਕੱਦਾ ਸੀ? ਹਾਂਜੀ,
ਕਿਉਂ ਕਰ ਵਾਧਾ ਸਰਪਨ ਖਾਧਾ।
ਕਹਿੰਦੇ ਜੀ ਇਹ ਜੀਵ ਕਿਵੇਂ ਬੰਨ ਮੋਹ ਦੇ ਵਿੱਚ ਬੰਨਿਆ ਗਿਆ, ਮਾਇਆ ਦੇ ਸਰਪਣੀ ਨੇ ਕਿਵੇਂ ਇਹਨੂੰ ਬੰਨ ਲਿਆ। ਹਾਂਜੀ, ਇੱਕ ਮਿੰਟ ਰੱਖਿਓ ਜੀ, ਇੱਧਰ ਸਵਾਲ ਹੈ। ਹਾਂ ਆਹ ਦੈਨ ਛੱਡ ਗਏ ਨਾ, ਕਾਵਣ ਸੋਤਰ ਭਵਨ ਰਿਹਾ ਸਮਾਏ। ਹਾਂਜੀ ਸਾਚ ਸਮਾਏ, ਹਾਂ ਇਹਦਾ ਸਵਾਲ ਉੱਤਰ। ਤਿੰਨੇ ਭਾਵਨਾ ਵਿੱਚ ਮਾਤ ਲੋਕ, ਪਤਾਲ ਲੋਕ, ਦੋ ਲੋਕ ਹੋ ਗਏ ਸਵਰਗ ਲੋਕ, ਇਹ ਤਿੰਨ ਭਾਵਨ ਨੇ। ਬਾਣੀ ਮੰਨਦੀ, ਆਪਾਂ ਨੂੰ ਕਿਉਂ ਨਹੀਂ ਮੰਨਣਾ? ਜਿੱਥੇ ਜਿਹੜੀ ਗੱਲ 'ਤੇ ਬਾਣੀ ਨੇ ਮੋਹਰ ਲਾਤੀ, ਦੇਵਤੇ ਕਿੱਥੇ ਰਹਿੰਦੇ ਨੇ? ਬਸ ਫਿਰ ਜੇ ਉਹ ਦੇਵਤੇ ਜੇ ਨੇ ਤਾਂ ਉਹਨਾਂ ਦੇ ਲੈਣ ਲਈ ਲੋਕ ਵੀ ਹੈ, ਉਹ ਸਵਰਗ 'ਚ ਲੋਕ 'ਚ ਰਹਿੰਦੇ ਨੇ। ਆਪਾਂ ਕਿਉਂ ਨਹੀਂ ਮੰਨਦੇ? ਮੰਗਣੀ ਵੱਖਰੀ ਗੱਲ ਆ ਵੀ ਅਸੀਂ ਸਰ ਕੋਲੋਂ ਜਾਣਾ ਮੰਗਦੇ ਨਹੀਂ, ਪਰ ਲੋਕ ਤਾਂ ਹੈਗੇ ਨਾ, ਲੋਕ ਨੇ ਹੈਗੇ। ਸਿੱਖ ਨੇ ਜਾਣਾ ਨਹੀਂ ਉੱਥੇ, ਉਹ ਸੁਰਗ ਨਰਕ 'ਤੇ ਮੈਂ ਰਹੇ ਹੋ ਨਾ, ਸੁਰਗ ਜਾਣ ਦੀ ਉਹਦੀ ਇੱਛਾ ਨਹੀਂ। ਸੁਰਗ 'ਚ ਕੀ ਆ? ਉੱਥੇ ਪਰੀਆਂ ਨੇ, ਪਾਣੀ ਹੈ ਨਹੀਂ ਉੱਥੇ, ਪੀਣ ਨੂੰ ਗੁਰਾਂ ਦੀ ਸ਼ਰਾਬ ਮਿਲਦੀ ਹੈ, ਕੀ ਕਰਨ ਉੱਥੇ ਜਾ ਕੇ? ਸ਼ਰਾਬ ਪੀਣੀ ਜਾ ਕੇ, ਤਾਂ ਨਹੀਂ ਸਿੱਖ ਜਾਂਦਾ ਉੱਥੇ। ਮੁੜ ਕੇ ਪੁੰਨਾ ਕਰਕੇ ਸੁਰਗ 'ਚ ਜਾਂਦਾ, ਜਿਹੜਾ ਪੁੰਨ ਜ਼ਿਆਦਾ ਕਰਦੇ ਨੇ। ਜਦੋਂ ਪੁੰਨ ਕਰਮ ਖਤਮ ਹੋ ਗਏ, ਮੁੜ ਕੇ ਫੇਰ ਹੇਠਾਂ ਡਿੱਗਦਾ ਧਰਤੀ 'ਤੇ, ਕੀ ਕਰਕੇ ਜਾਣਾ ਉੱਥੇ? ਤਾਂ ਕਰਕੇ ਸਿੱਖ ਨਹੀਂ ਜਾਂਦਾ ਕਿ ਜਾਣਾ। ਕਹਿੰਦੇ ਹੂਰਾ ਹਾਰਾਂ ਦੇਖ ਆਈਏ। ਹਾਂਜੀ ਆ ਬਸ ਉਹੀ ਸੱਚਖੰਡ, ਉਹਦੇ ਲਈ ਉਹੀ ਸਵਰਗ ਹੈ। ਚਲੋ ਜੀ, ਹਾਂਜੀ ਹੁਣ ਇਹ ਉਹਦਾ ਉੱਤਰ ਸੀ ਇੱਥੇ। ਸਾਚ ਸਮਾਏ ਜਿਹੜਾ ਹੈ ਸੱਚੇ ਪਰਮੇਸ਼ਰ ਦੇ ਸ਼ਬਦ ਸਮਾ ਜਾਣਾ ਹੀ। ਹਾਂਜੀ ਤਿੰਨੇ ਭਾਵਨਾ ਜਿਹੜਾ ਸਮਾਇਆ ਹੋਇਆ ਪਰਮੇਸ਼ਰ। ਹਾਂਜੀ
ਕਿਉਂ ਕਰ ਖੋਇਆ?
ਆ ਦੇਖੋ ਨਾ ਸਵਾਲ ਸੀ ਨਾ, ਕਵਣ ਸੋ ਤੇਰੇ ਭਵਨ ਰਿਹਾ ਸਮਾਏ, ਇਹ ਸਵਾਲ ਸੀ। ਉਹਦਾ ਉੱਤਰ ਹੈ ਨਾਨਕ ਗੁਰਮੁਖ ਸਾਚ ਸਮਾਏ। ਗੁਰਮੁਖ ਦਾ ਅਰਥ ਇੱਥੇ ਅਕਾਲ ਪੁਰਖ ਹੈ, ਸੱਚਾ ਅਕਾਲ ਪੁਰਖ ਤਿੰਨੇ ਭਾਵਨਾ 'ਚ ਸਮਾਇਆ ਹੋਇਆ ਹੈ। ਉਹਨਾਂ ਪੁੱਛੀ ਕੌਣ ਸਮਾਇਆ ਹੋਇਆ? ਚਲੋ ਹੁਣ ਅਗਲਾ ਸਾਲ ਸ਼ੁਰੂ ਹੋਇਆ ਜੀ। ਕਿਉਂ ਘਰ ਵੱਧਦਾ ਸਰਪਣ ਖਾਧਾ, ਬੰਨਿਆ ਕਿਵੇਂ ਗਿਆ ਮਾਇਆ ਦੇ ਵਿੱਚ, ਸਰਪਣੀ ਮਾਇਆ ਨੇ ਕਿਵੇਂ ਇਹਨੂੰ ਖਾ ਲਿਆ, ਸਵਾਲ ਹੈ ਸਿੱਧਾ ਦਾ। ਅੱਗੇ
ਕਿਉਂ ਕਰ ਖੋਇਆ, ਕਿਉਂ ਕਰ ਲਾਧਾ।
ਹਾਂ ਇਹਨੇ ਜ਼ਿੰਦਗੀ ਦਾ ਸਮਾਂ ਕਿਵੇਂ ਗਵਾ ਲਿਆ, ਕਿਉਂ ਕਰ ਲਾਧਾ, ਕਿਵੇਂ ਲੱਭ ਲਿਆ। ਹਾਂਜੀ
ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ,
ਜਾਂ ਕਿਉਂ ਕਰ ਖੋਇਆ, ਆਤਮ ਸਰੂਪ ਨੂੰ ਕਿਵੇਂ ਗਵਾ ਲਿਆ ਇਹਨੇ। ਆਤਮ ਸਰੂਪ ਹੋਣਾ ਸੀ, ਆਤਮ ਗਿਆਨੀ ਬਣਨਾ ਸੀ, ਉਹ ਕਿਵੇਂ ਗਵਾ ਲਿਆ, ਲੱਭ ਕਿਵੇਂ ਲਿਆ ਉਸ ਨੂੰ। ਅੱਗੇ ਜੀ ਕਿਉਂ ਕਰ ਨਿਰਮਲ, ਨਿਰਮਲ ਕਿਵੇਂ ਹੁੰਦਾ ਹੈ ਮਨ। ਹਾਂਜੀ
ਇਹੋ ਤੱਤ
ਨਹੀਂ, ਕਿਉਂ ਕਰ ਅੰਧਿਆਰਾ,
ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ।
ਹਾਂ ਮਨ ਅੰਧਿਆਰਾ ਕਿਉਂ, ਅੰਨਾ ਕਿਉਂ ਹੈ ਮਨ, ਅੱਖਾਂ ਹੁੰਦਿਆਂ ਹੋਇਆ। ਇੱਕ ਤਾਂ ਹੁੰਦਾ ਵੀ ਜਿਹਨਾਂ ਅੱਖਾਂ ਨਾ ਹੁਣ ਉਹ ਨਾ ਹੁੰਦਾ, ਪਰ ਇੱਥੇ ਉਹ ਭਾਵ ਨਹੀਂ, ਅੱਖਾਂ ਵੀ ਹੁਣ ਅੰਨਾ ਹੋਵੇ ਉਹ ਕਿਵੇਂ ਹੈ। ਹਾਂਜੀ
ਇਹੋ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ।
ਸਿੱਧ ਕਹਿੰਦਾ ਜਿਹੜਾ ਇਸ ਸਿਧਾਂਤ ਨੂੰ ਵਿਚਾਰ ਲਵੇ, ਅਸੀਂ ਉਹਨੂੰ ਗੁਰੂ ਮੰਨ ਲਵਾਂਗੇ, ਆਹ ਗੱਲਾਂ ਦਾ ਉੱਤਰ ਦੇ ਦੇਵੇ, ਉਹਨੂੰ ਗੁਰੂ ਮੰਨ ਲਵਾਂਗੇ। ਹਾਂਜੀ ਹੁਣ ਉੱਤਰ ਦੇ ਰਹੇ ਨੇ ਮਹਾਰਾਜ, ਬੰਨਿਆ ਕਿਉਂ ਗਿਆ?
ਚਲੋ
ਖੋਟੀ ਮਤ ਕਰਕੇ ਮਾਇਆ 'ਚ ਬੰਨਿਆ ਗਿਆ, ਗੁਰਮਤੀਆ ਨਹੀਂ ਸੀ, ਦੁਰਮਤ ਸੀ, ਗੁਰੂ ਵਾਲਾ ਨਹੀਂ ਸੀ ਬਣਿਆ। ਹਾਂਜੀ ਮਨਮਤੀਆ ਸੀ, ਖੋਟੀ ਮਤ ਸੀ, ਮਾਇਆ ਨੇ ਬੰਨ ਲਿਆ। ਫਿਰ
ਸਰਪਣ ਖਾਧਾ,
ਸਪਣੀ ਨੇ ਖਾ ਵੀ ਤਾਂ ਹੀ ਲਿਆ ਦੁਰਮਤ ਕਰਕੇ।
ਮਨਮੁਖ ਖੋਇਆ
ਉਹਦਾ ਨਾ ਲਾਧਾ, ਇਹ ਮਾਇਆ ਮਮਤਾ ਮੋਹਣੀ, ਜਿਹਨੇ ਮਿਲਦਾ ਤਾਂਜਾ ਖਾਇਆ। ਹੋਰ ਚੀਜ਼ਾਂ ਤਾਂ ਜਿਹੜੀਆਂ ਨਾ ਚੱਬ ਕੇ ਖਾਂਦੀਆਂ ਨੇ, ਕੋਈ ਖਾਣਾ ਜਾਵੇ ਕੋਈ ਚੀਜ਼ ਚੱਬਿਆ ਜਾਂਦਾ, ਇਹ ਸਪਣੀ ਸਿੱਧਾ ਨਿਕਲਦੀ ਹੈ। ਹਾਂਜੀ ਸਬੂਤੇ ਨੂੰ ਲੈ ਜਾਂਦੀ ਹੈ ਛੱਪਣੀ ਦੇ ਇੱਕ ਸੁਭਾਅ ਬੱਚਿਆਂ ਦਾ, ਜਦੋਂ ਪੈਦਾ ਕਰਦੀ ਅੰਡਿਆਂ ਕੱਢਦੀ ਹੈ, ਢਾਈ ਕੁੰਡਲ ਕੁੰਡਲ ਮਾਰ ਕੇ ਬਹਿ ਜਾਂਦੀ ਹੈ ਇੱਕ ਇਕੱਠਾ ਕੁੰਡਲ ਛੱਪਣੀ। ਅੰਡਿਆਂ ਵਿੱਚੋਂ ਜਿਹੜਾ ਸੱਪ ਦਾ ਬੱਚਾ ਨਿਕਲਦਾ, ਜਿਹੜਾ ਤਾਂ ਕੁੰਡਲ ਤੋਂ ਪਾਰ ਹੋ ਗਿਆ ਨਿਕਲ ਗਿਆ, ਦੂਜਿਆਂ ਨੇ ਉਹਨਾਂ ਅੰਦਰੇ ਨਿਕਲ ਜਾਣਾ, ਖਾਈ ਜਾਣਾ, ਨਾਲੇ ਆਪੇ ਖਾਈ ਜਾਂਦੀ ਹੈ, ਬਚਦਾ ਉਹ ਜਿਹੜਾ ਉਹਦੇ ਕੁੰਡਲ ਤੋਂ ਬਾਹਰ ਨਿਕਲ ਗਿਆ। ਸੋ ਇਹ ਮਾਇਆ ਵੀ ਇਹਦਾ ਛੱਪਣੀ ਹੈ, ਸੋ ਬਿਰਲਾ ਕੋਈ ਤੋਂ ਨਿਕਲਦਾ ਸਭ ਨੂੰ ਸਕੀ ਜਾਂਦੀ ਹੈ। ਚਲੋ
ਮਨਮੁੱਖ ਖੋਇਆ,
ਹਾਂ ਉਹਨਾਂ ਪੁੱਛਿਆ ਜੀ ਜ਼ਿੰਦਗੀ ਦਾ ਸਮਾਂ ਕਿਹਨੇ ਖੋਇਆ, ਜ਼ਿਆਦਾ ਮਨਮੁੱਖ ਨੇ ਗੁਆਚਿਆ। ਜਾਂ ਆਤਮਕ ਸਰੂਪ ਆਤਮਕ ਗਿਆਨੀ ਬਣਨਾ ਸੀ ਉਹ ਕਿਵੇਂ ਖੋਇਆ, ਮਨਮੁੱਖਾਂ ਨੇ ਗੁਆ ਲਿਆ। ਹਾਂਜੀ ਗੁਰਮੁਖ ਲਾਧਾ, ਗੁਰਮੁਖਾਂ ਨੇ ਉਹਨੂੰ ਲੱਭ ਲਿਆ, ਲਾਧਾ ਮੈਨੇ।
ਹਾਂਜੀ ਸਤਿਗੁਰ ਮਿਲਾ ਅੰਧੇਰਾ ਜਾਏ,
ਅਗਲਾ ਸਵਾਲ ਸੀ ਅਗਿਆ ਅੰਧੇਰਾ ਕਿਵੇਂ ਜਾਵੇ, ਅੰਨਾ ਵਾਂ ਅੱਖਾਂ ਹੁੰਦਿਆਂ ਹੋਇਆਂ ਅਗਿਆਨਤਾ ਦਾ ਹਨੇਰਾ। ਸਤਿਗੁਰ ਮਿਲੇ, ਗੁਰੂ ਵਾਲਾ ਬਣ ਜਾਵੇ, ਗੁਰੂ ਨਾਲ ਮਿਲਾਪ ਹੋ ਜਾਵੇ, ਅੰਧੇਰਾ ਜਾਂਦਾ ਜੀ, ਫਿਰ ਅੰਨਾਪਣ ਦੂਰ ਹੋ ਜਾਂਦਾ, ਸਜਾਖਾ ਹੋ ਜਾਂਦਾ। ਹਾਂਜੀ ਨਾਨਕ
ਨਾਨਕ ਹੋਮੇ ਮੇਟ ਸਮਾਏ।
ਹਾਂਜੀ ਸੋ ਇਉਂ ਜਿਹੜਾ ਸੀ ਨਿਰਮਲ ਕਿਵੇਂ ਹੋਣਾ ਸੀ ਸਵਾਲ ਸੀ ਅਗਲਾ, ਮਨ ਕਹਿੰਦੇ ਹੋਮੇ ਨੂੰ ਮੇਟ ਕੇ ਉਹਦੇ ਸਮਾ ਜਾਵੇ ਪਰਮੇਸ਼ੁਰ 'ਚ, ਇਉਂ ਨਿਰਮਲ ਹੁੰਦਾ।
ਸੁਣ ਨਿਰੰਤਰ ਦੀਜੈ ਬੰਧ,
ਅਗਲਾ ਸਵਾਲ ਫਿਰ ਕਰ ਦਿੱਤਾ ਅਗਲੇ ਯੋਗੀ ਨੇ। ਸੁਣ ਨਿਰੰਤਰ ਦੀਜੈ ਬੰਧ, ਜਿਹੜਾ ਅਫੁਰ ਪਰਮੇਸ਼ੁਰ ਇੱਕ ਰਸਾ ਹੈ। ਹਾਂਜੀ ਦੀਜੈ ਬੰਧ ਉਹ ਉਹਦਾ ਨਿਯਮ ਦੱਸੋ ਜੀ।
ਪੂੜੇ ਨਾ ਹੰਸਾ ਪੜੇ ਨਾ ਕੰਧ।
ਹਾਂਜੀ ਸੁਣ ਨਿਰੰਤਰ ਦੀਜੈ ਬੰਧ, ਜਿਹੜਾ ਸੁਣ ਅਫੁਰ ਪਰਮੇਸ਼ੁਰ ਹੈ, ਮਨ ਨੂੰ ਉਹਦੇ ਵਿੱਚ ਕਿਵੇਂ ਬੰਨਣਾ ਕਰੀਏ, ਬੰਧ ਮੈਨੇ ਇਹ ਵੀ ਅਰਥ ਹੈ। ਦੂਜਾ ਸਵਾਲ ਅਗਲਾ ਸਵਾਲ ਹੈ, ਉੜੈ ਨਾ ਹੰਸਾ, ਆ ਜੀਵ ਰੂਪੀ ਹੰਸ ਉੱਡਣਾ ਨਾ ਕਰੇ, ਪੜੈ ਨਾ ਕੰਧ, ਕੰਧ ਨਾਮ ਇੱਥੇ ਕੰਧ ਦਾ ਨਹੀਂ, ਕੰਧ ਮੈਨੇ ਸਰੀਰ, ਸਰੀਰ ਡਿੱਗਣਾ ਨਾ ਹੋ ਕਰੇ, ਪੱਕਾ ਰਹੇ ਸਰੀਰ ਵਿੱਚੋਂ ਨਿਕ ਜਦੋਂ ਜੀਵ ਨਿਕਲ ਗਿਆ, ਹੰਸ ਨਿਕਲ ਗਿਆ ਫਿਰ ਤਾਂ ਡਿੱਗਦਾ ਨਾ। ਉਹਦਾ ਸਵਾਲ ਹੈ ਵੀ ਇਹ ਨਿਕਲੇ ਨਾ ਉੱਡੇ ਨਾ, ਅਤੇ ਇਸੇ ਕਰਕੇ ਸਰੀਰ ਡਿੱਗੇ ਨਾ। ਜਦੋਂ ਜੀਵ ਅੰਦਰੋਂ ਨਿਕਲ ਜਾਂਦਾ ਹੈ, ਸੂਖਸ਼ਮ ਸਰੀਰ ਨਿਕਲ ਜਾਂਦਾ, ਡਿੱਗਦਾ ਸਰੀਰ ਸੂਲ। ਹਾਂਜੀ
ਸਹਿਜ ਗੁਫਾ ਕਰ ਜਾਣੀ ਸੱਚਾ,
ਹਾਂ ਜਿਹੜਾ ਸਹਿਜ ਗੁਫਾ ਦੇ ਵਿੱਚ ਪਰਮੇਸ਼ੁਰ ਜਿਹੜਾ ਸੱਚਾ ਰਹਿੰਦਾ ਉਹਨੂੰ ਕਿਵੇਂ ਜਾਣੇ।
ਨਾਨਕ ਸਾਚੇ ਭਾਵੇ ਸਾਚਾ,
ਜਲਾਵਾਂ ਲਾ ਕੇ ਭਾਵ ਹੈ,
ਭਾਵ ਹੈ ਸਾਚਾ,
ਸੱਚੇ ਨੂੰ ਕਿਵੇਂ ਭਾਵੇ, ਇਹਦੇ ਵਿੱਚ ਮਹਾਰਾਜ ਜੀ ਨੇ ਹੁਣ ਉੱਤਰ ਦੇ ਦਿੱਤੇ ਨੇ। ਸੁਣ ਅੰਤ ਪਰਮੇਸ਼ੁਰ ਦੇ ਵਿੱਚ ਬਿਰਤੀ ਲਾਵੇ ਮਨ ਬੰਨਿਆ ਜਾਂਦਾ ਹੈ, ਇਸ ਕਰਕੇ ਬਿਰਤੀ ਲਾਉਣ ਕਰਕੇ ਉੜੈ ਨਾ ਹੰਸਾ, ਜੀਵ ਰੂਪੀ ਹੰਸ ਉੱਡਦਾ ਨਹੀਂ, ਫਿਰ ਪੜੈ ਨਾ ਕੰਧ, ਸਰੀਰ ਡਿੱਗਦਾ ਨਹੀਂ। ਕਦੋਂ ਸਹਿਜ ਗੁਫਾ, ਜਿਹੜੀ ਸਹਿਜ ਗੁਫਾ ਹੈ ਨਾ, ਗਿਆਨ ਵਾਲੀ ਗੁਫਾ, ਸ਼ਾਂਤ ਜਾਂ ਸ਼ਾਂਤੀ ਦੀ ਗੁਫਾ, ਸਰੀਰ ਜਿਹੜਾ ਉਹਦੇ ਵਿੱਚ ਘਰ ਦੇ ਵਿੱਚ ਹਿਰਦੇ ਰੂਪੀ ਘਰ ਵਿੱਚ ਸੱਚੇ ਨੂੰ ਜਾਣ ਲਵੇ, ਫਿਰ ਇਹ ਹੰਸ ਜੀਵ ਉੱਡਦਾ ਨਹੀਂ, ਡਿੱਗਦਾ ਨਹੀਂ, ਇਹਦੇ ਵਿੱਚ ਉੱਤਰ ਦਿੱਤੇ। ਹਾਂਜੀ
ਕਿਸ ਕਾਰਨ,
ਹਾਂਜੀ ਅਗਲਾ ਫੇਰ ਜੀ ਸਵਾਲ ਹੋ ਗਿਆ, ਕਿਸ ਕਾਰਨ,
ਕਿਸ ਕਾਰਨ ਗ੍ਰਹਿ ਤਜੋ,
ਗ੍ਰਹਿੋ ਪੜ੍ਹ ਲੈ ਜੀ,
ਗ੍ਰਹਿੋ ਤਜੋ ਉਦਾਸੀ,
ਕਿਸ ਕਾਰਨ ਕਰਕੇ ਮਹਾਰਾਜ ਨੂੰ ਕਹਿੰਦੇ ਤੁਸੀਂ ਘਰ ਛੱਡਣਾ ਕੀਤਾ, ਉਦਾਸੀ ਦਾ ਰੂਪ ਧਾਰਿਆ ਇਹ,
ਕਿਸ ਕਾਰਨ ਇਹੋ ਭੇਖ ਨਿਵਾਸੀ,
ਇਸ ਭੇਖ ਵਿੱਚ ਤੁਸੀਂ ਨਿਵਾਸ ਕੀਤਾ, ਕੀ ਕਾਰਨ ਹੈ,
ਕਿਸ ਵਖਰ ਕੇ ਤੁਮ ਬਨਜਾਰੇ,
ਵੱਖਰ ਪੜ੍ਹਨਾ, ਵੱਖਰ ਨਹੀਂ ਪੜ੍ਹਨਾ,
ਕਿਸ ਵੱਖਰ ਕੇ,
ਹਾਂ
ਤੁਮ ਬਨਜਾਰੇ,
ਵੱਖਰ ਮੈਨੇ ਸੌਦਾ, ਤੁਸੀਂ ਕਿਹੜੇ ਸੌਦੇ ਦੇ ਬਨਜਾਰੇ, ਮੈਨੇ ਵਪਾਰੀ ਹੋ। ਹਾਂਜੀ
ਕਿਉਂ ਕਰ ਸਾਥ,
ਕਿਉਂ ਕਰ, ਇੱਥੇ ਵਿਸ਼ਰਾਮ ਕਰੋ,
ਕਿਉਂ ਕਰ ਸਾਥ ਬਨਜਾ ਲਗਾਓ ਪਾਰੇ,
ਹਾਂ ਆਪਣੇ ਸਾਥੀਆਂ ਨੂੰ, ਸਾਰੇ ਸਾਥ ਨੂੰ, ਸਿੱਖ ਸੰਗਤਾਂ ਨੂੰ ਕਿਵੇਂ ਭਾਰ ਲੰਘਾਉਂਦੇ ਹੋ ਤੁਸੀਂ, ਲੰਘਾਵੋਗੇ ਜਾਂ ਟੱਬਰ ਨੂੰ ਸਾਥ ਜਿਹੜਾ ਨਾਲ, ਇਹ ਟੱਬਰ ਨੂੰ ਕਿਵੇਂ ਪਾਰ ਲੰਘਾਉਣਾ ਕਰੋਗੇ। ਹਾਂਜੀ ਹੁਣ ਜੀ ਅੱਗੇ ਉੱਤਰ ਦਿੰਦੇ ਨੇ,
ਗੁਰਮੁਖ ਖੋਜਤ ਭਏ ਉਦਾਸੀ,
ਹਾਂ ਅਕਾਲ ਪੁਰਖ ਦੀ ਖੋਜ ਵਾਸਤੇ ਅਸੀਂ ਉਦਾਸੀ ਰੂਪ ਧਾਰਿਆ,
ਦਰਸ਼ਨ
ਜਾਂ ਗੁਰਮੁਖਾਂ ਵਾਸਤੇ ਇਹ ਇਹ ਧਾਰਨਾ ਕੀਤਾ ਉਦਾਸੀ ਦਾ, ਦਰਸ਼ਨ ਕਹਿ ਤਾਂ ਹੀ,
ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ,
ਸਵਾਲ ਸੀ ਤੁਹਾਡਾ ਇਹ ਭੇਖ ਕਿਵੇਂ, ਇਸ ਭੇਖ ਵਿੱਚ ਕਿਵੇਂ ਨਿਵਾਸ ਕੀਤਾ ਹੈ, ਦਰਸ਼ਨ ਕਹਿ ਤਾਂ ਹੀ, ਪਰਮੇਸ਼ੁਰ ਦੇ ਦਰਸ਼ਨਾਂ ਵਾਸਤੇ ਅਸੀਂ ਇਹ ਭੇਖ ਦੇ ਨਿਵਾਸੀ ਹੋਏ ਹਾਂ।
ਸਾਚ ਵੱਖਰ
ਕੇ ਤੇ ਵਿਸ਼ਰਾਮ ਕਰੋ,
ਸਾਚ ਵੱਖਰ ਕੇ ਹਮ ਵਣਜਾਰੇ,
ਉਹਨਾਂ ਕਿਹੜੇ ਸੌਦੇ ਦੇ ਵਪਾਰੀ ਹੋ ਤੁਸੀਂ, ਸੱਚੇ ਨਾਮ ਦੇ ਵਪਾਰੀ ਹਾਂ ਅਸੀਂ, ਇਹ ਸੌਦਾ ਖਰੀਦਦੇ ਹਾਂ ਅਸੀਂ, ਸੱਚ ਰੂਪੀ ਸੌਦੇ ਦੇ ਵਪਾਰੀ ਹਾਂ।
ਨਾਨਕ ਗੁਰਮੁਖ ਉਤਰਸ ਪਾਰੇ,
ਹਾਂਜੀ ਇਉਂ ਗੁਰਾਂ ਦੁਆਰਾ ਜਿਹੜਾ ਹੈ ਪਾਰ ਉਤਰਿਆ ਜਾਂਦਾ ਹੈ, ਹੁਣ ਕਿਹਾ ਸੀ ਨਾ ਕਿਉਂ ਕਰ ਸਾਥ ਲੰਘਾਵੋ ਪਾਰੇ, ਸਵਾਲ ਸੀ। ਉੱਤਰ ਹੈ ਗੁਣਾਂ ਦੀ ਪ੍ਰਾਪਤੀ ਕਰਕੇ ਆਪਣੇ ਸਾਥ ਸਾਰੇ ਟੱਬਰ ਨੂੰ ਸੰਗਤਾਂ ਨੂੰ ਪਾਰ ਲੰਘਾਵੋ। ਹਾਂਜੀ, ਸਭ ਪਰਿਵਾਰ ਚੜ੍ਹਾਇਆ ਬੇੜੇ, ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ, ਪਰ ਅਜੇ ਕਈ ਵੀ ਨਹੀਂ ਮੰਨਦੇ, ਰਹਿ ਜਾਂਦੇ ਨੇ। ਇਉਂ ਫਿਰ ਸਾਰਾ ਪਾਰ ਟੱਬਰ ਲੰਘ ਜਾਂਦਾ ਪਾਰ, ਸਾਥ ਜਿਹੜਾ ਸਾਰਾ ਨਾ, ਸਾਥੀ ਮਿੱਤਰ ਦੋਸਤ ਘਰ ਦੇ ਹੋਰ ਜਿੰਨੇ ਜੀ ਜੇ ਸਾਰੇ ਇਹਦੇ ਇਸ 'ਤੇ ਚੜ੍ਹੇ ਵੇ ਹੋਣ ਬੇੜੇ 'ਤੇ। ਚਲੋ,
ਪੁਰਖਾ ਜਨਮ ਬਟਾਇਆ,
ਅਗਲਾ ਸਵਾਲ ਕਰਤਾ ਜੋਗੀ ਨੇ, ਕਿਸ ਵਿਧੀ ਕਰਕੇ ਪੁਰਖਾ ਤੁਸੀਂ ਬਟਾਇਆ ਦਾ ਤਾਂ ਬਦਲ ਲਿਆ,
ਕਾਹੇ ਕੋ
ਤੁਸੀਂ ਜਨਮ ਕਿਵੇਂ ਬਦਲਿਆ, ਹੈ ਆ ਜਨਮ 'ਚ ਕਿਵੇਂ ਆਏ ਹੋ, ਭਾਵ
ਇਹ ਮਨ ਲਾਇਆ,
ਕਾਹੇ ਕੋ ਤੁਝ ਇਹੋ ਮਨ ਲਾਇਆ,
ਇਹੋ ਮਨ ਲਾਇਆ,
ਹਾਂ ਕਿਸ ਨਾਲ ਤੁਸੀਂ ਮਨ ਨੂੰ ਲਾਉਣਾ ਕੀਤਾ,
ਕਿਤ ਬਿਦ ਆਸਾ ਮਨਸਾ ਖੋ ਖਾਈ,
ਹਾਂ ਕਿਸ ਵਿਧੀ ਕਰਕੇ ਪਦਾਰਥ ਜਿਹੜੀ ਆਸਾ ਸੀ, ਮਨਸਾ ਬੁੱਧੀ ਸੀ, ਇਹ ਕਿਵੇਂ ਖਾਣਾ ਕੀਤੀ, ਜਾਂ ਜਿਹੜੀ ਮਨਸਾ ਬੁੱਧੀ ਵਿੱਚ ਆਸਾਂ ਸੀਆਂ ਉਹਨੂੰ ਕਿਵੇਂ ਖਾਧਾ, ਸਵਾਲ ਹੈ।
ਕਿਤ ਬਿਦ ਜੋਤ ਨਿਰੰਤਰ ਪਾਈ,
ਕਿਸ ਵਿਧੀ ਨਾਲ ਜੋਤੀ ਸਰੂਪ ਜਿਹੜਾ ਪਰਮੇਸ਼ਰ ਹੈ, ਨਿਰੰਤਰ ਇੱਕ ਰਸ ਹੈ, ਉਹਦੀ ਜੋਤ ਨੂੰ ਕਿਵੇਂ ਪਾਉਣਾ ਕੀਤਾ, ਬਿਨ ਦੰਤਾਂ,
ਬਿਨ ਦੰਤਾਂ ਕੋ
ਕਿਉਂ ਕਿਉਂ
ਖਾਈਏ ਸਾਰ,
ਮੋਮ ਦੇ ਦੰਦਾਂ ਤੋਂ ਬਿਨਾਂ ਕਿਉਂ ਖਾਈਏ ਸਾਰ, ਸਾਰ ਮੇਰੇ ਲੋਹਾ, ਲੋਹਾ ਕਿਵੇਂ ਖਾਧਾ ਜਾਵੇ,
ਨਾਨਕ ਸਾਚਾ ਕਰੋ ਵਿਚਾਰ,
ਇਹ ਵਿਚਾਰ ਸੱਚਾ ਕਹੋ ਸਾਨੂੰ ਦੱਸੋ, ਸਵਾਲ ਸੀ। ਹੁਣ ਉੱਤਰ ਦੇਣਗੇ ਮਹਾਰਾਜ,
ਸਤਿਗੁਰ ਕਹਿ ਜਨਮੈ ਗਵਨ ਮਿਟਾਇਆ ਅਨਹਤ,
ਅਰਥ ਕਰ ਲਈਏ ਜੀ, ਉੱਤਰ ਪਹਿਲੇ ਸਵਾਲ ਦਾ ਸੀ, ਕਿਹਦੇ ਵਿੱਚ ਪੁਰਖਾ ਜਨਮ ਬਟਾਇਆ ਸਵਾਲ ਸੀ ਨਾ। ਮਹਾਰਾਜ ਕਹਿੰਦੇ ਗਵਨ ਮਿਟਾਇਆ ਜਿਹੜਾ ਸੀ, ਗਵਨ ਹੁੰਦਾ ਜਾਣਾ, ਸਤਿਗੁਰਾਂ ਕੋਲ ਜਾਣ ਨਾਲ ਜਨਮ ਮਿਟਾਇਆ, ਇਉਂ ਅਸੀਂ ਜਨਮ ਨੂੰ ਮਿਟਾਇਆ, ਜਾਂ ਦੂਜੇ ਅਰਥ ਵਿੱਚ ਸਤਿਗੁਰ ਕਾ ਜਨਮੇ ਗਮਨ ਮਿਟਾਇਆ। ਸੋ ਸਤਿਗੁਰਾਂ ਦੇ ਉਪਦੇਸ਼ ਕਰਕੇ ਜੰਮਣ ਦਾ ਅਤੇ ਮਰਨ ਦਾ ਜਿਹੜਾ ਆਉਣਾ ਜਾਣਾ ਸੀ ਮਿਟਾ ਦਿੱਤਾ, ਦੋਵੇਂ ਅਰਥ।
ਅਨਹਤ ਰਾਤੇ ਇਹੋ ਮਨ ਲਾਇਆ,
ਹਾਂ ਸੋ ਅਨਹਤ ਰਾਤੇ ਇੱਕ ਰਾਤ, ਜਦੋਂ ਇਹ ਮਨ ਨੂੰ ਉਹਨੇ ਸਵਾਲ ਸੀ ਨਾ ਵੀ ਤੁਸੀਂ ਮਨ ਕਿੱਥੇ ਲਾਇਆ, ਕਾਹੇ ਕਹੋ ਤੁਝ ਇਹੋ ਮਨ ਲਾਇਆ, ਸੋ ਮਹਾਰਾਜ ਜੀ ਹੁਣ ਉੱਤਰ ਦੇ ਰਹੇ ਨੇ ਉਹਦਾ। ਹਾਂਜੀ,
ਮਨਸਾ ਆਸਾ ਸ਼ਬਦ ਜਲਾਈ,
ਹਾਂ ਆਸਾ, ਉਹਨੇ ਅਗਲਾ ਸਵਾਲ ਸੀ, ਅਨਹਤ ਰਾਤੇ ਇੱਕ ਰਸ ਵਿੱਚ ਰੱਤੇ ਹੋਣ ਕਰਕੇ ਮਨ ਅਸੀਂ ਉਹਦੇ ਨਾਲ ਲਾਇਆ, ਉਹਦਾ ਉੱਤਰ ਹੋ ਗਿਆ। ਫਿਰ ਉਹਨੇ ਕਿਹਾ ਸੀ ਵੀ ਆਸਾ ਮਨਸਾ ਤੁਸੀਂ ਕਿਵੇਂ ਜਲਾਉਣਾ ਕੀਤੀ ਹੈ ਬੁੱਧੀ ਦੀ, ਉਹਦੇ ਸ਼ਬਦ ਜਲਾਈ, ਗੁਰਾਂ ਦੇ ਉਪਦੇਸ਼ ਦੁਆਰਾ ਜਲਾਈ ਹੈ, ਆਸਾ ਮਨਸਾ, ਮਨਸਾ ਬੁੱਧੀ ਦਾ ਅਰਥ ਹੋ ਗਿਆ, ਬੁੱਧੀ ਵਿੱਚ ਜਿਹੜੀਆਂ ਉੱਠਣ ਵਾਲੀਆਂ ਆਸਾਂ ਸੀਆਂ ਉਹ ਸ਼ਬਦ ਨਾਲ ਜਲਾ ਦਿੱਤੀਆਂ, ਇੱਕ ਤਾਂ ਇਹ ਅਰਥ। ਇੱਕ ਆਸਾ ਹੁੰਦੀ ਹੈ, ਇੱਕ ਮਨਸਾ ਹੁੰਦੀ ਹੈ। ਆਸਾ ਹੁੰਦੀ ਹੈ ਕਿਸੇ ਪਦਾਰਥ ਦੀ ਪ੍ਰਾਪਤੀ ਵਾਸਤੇ ਚਿਰ ਤੋਂ ਲੈ ਕੇ ਉਡੀਕਦੇ ਹੋਵੇ, ਆਸਾ ਲਾ ਕੇ ਬੈਠੇ ਹਾਂ ਜੀ। ਮਨਸਾ ਹੁੰਦੀ ਹੈ ਜਿਹੜੀ ਛਿਣ ਛਿਣ ਕਾਲ ਵਿੱਚ ਪੈਦਾ ਹੁੰਦੀ ਹੈ, ਆਸਾ ਦੂਰ ਤੋਂ ਲੈ ਕੇ ਹੋ ਗਈ ਨਾ, ਮਨਸਾ ਜਿਹੜੀ ਹਰ ਇੱਕ ਸਕਿੰਟ ਬਾਅਦ ਬਦਲ ਜਾਂਦੀ ਹੈ, ਇੱਕ ਮਨਸਾ ਬਣ ਗਈ, ਇੱਛਾ ਹੋ ਗਈ, ਉਹਦੇ ਮਗਰੋਂ ਇੱਕ ਹੋਰ ਆ ਗਈ, ਤੀਜੀ ਆ ਗਈ, ਚੌਥੀ ਆ ਗਈ, ਉਹਨੂੰ ਮਨਸਾ ਕਹਿ ਦਿੰਦੇ ਨੇ। ਇਹ ਦੋਵੇਂ ਅਰਥ ਲੱਗ ਜਾਂਦੇ ਨੇ। ਮਨਸਾ ਨਾਮ ਵਾਸਨਾ ਦਾ ਹੈ, ਵਾਸਨਾ ਇਹਨੇ ਮਿੰਟ ਮਿੰਟ ਵਿੱਚ ਉੱਠਦੀਆਂ ਨੇ। ਸੋ ਆਸਾ ਵੀ ਵਾਸਨਾ ਵੀ ਸ਼ਬਦ ਜਲਾਈ, ਗੁਰੂ ਦੇ ਉਪਦੇਸ਼ ਨਾਲ ਛਾੜ ਦਿੱਤੀ। ਚਲੋ ਜੀ,
ਗੁਰਮੁਖ ਜੋਤ ਨਿਰੰਤਰ ਪਾ,
ਹਾਂ ਵਿਸਰਾਮ ਠੀਕ ਕਰ ਲਿਆ ਤੁਸੀਂ, ਪਹਿਲਾਂ ਜੋਤ 'ਤੇ ਗਲਤ ਹੋ ਗਿਆ ਸੀ, ਗੁਰਮੁਖ ਜੋਤ ਨਿਰੰਤਰ ਪਾਈ,
ਜੋਤ ਨਿਰੰਤਰ,
ਇੱਥੇ ਗੁਰਮੁਖ ਦਾ ਅਰਥ ਹੈ ਗੁਰੂ, ਗੁਰਾਂ ਦੁਆਰਾ ਜਿਹੜਾ ਜੋਤੀ ਰੂਪ ਪਰਮੇਸ਼ਰ ਇੱਕ ਰਸ ਸੀ ਉਹਦੀ ਜੋਤ ਨੂੰ ਪਾ ਲਿਆ, ਜੋਤੀ ਰੂਪ ਹੋ ਗਏ, ਇਉਂ ਪਾਈ ਆ ਉਹ। ਸਵਾਲ ਸੀ ਨਾ ਕਿਹਦੇ ਵਿੱਚ ਤੁਸੀਂ ਜੋਤ ਨਿਰੰਤਰ ਪਾਈ, ਉਹਦਾ ਉੱਤਰ ਹੈ। ਹਾਂਜੀ, ਬਿਨ ਦੰਤਾਂ ਕਿਉਂ ਖਾਈਆ ਸਾਰ, ਉਹਦਾ ਉੱਤਰ ਅੱਗੇ ਦੇਣਗੇ। ਤ੍ਰੈ ਗੁਣ ਬੋਲੋ ਜੀ,
ਤ੍ਰੈ ਗੁਣ ਮੇਟੇ ਖਾਈਏ ਸਾਰ,
ਹਾਂ ਦੰਦਾਂ ਤੋਂ ਬਿਨਾਂ ਲੋਹੇ ਨੂੰ ਕਿਵੇਂ ਖਾਣਾ ਸੀ, ਤਿੰਨੇ ਗੁਣਾਂ ਨੂੰ ਮੇਟ ਕੇ, ਮਾਇਆ ਦੇ ਤਿੰਨੇ ਗੁਣ ਕਿਹੜੇ ਸੀ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਮਾਇਆ ਦੇ ਤਿੰਨ ਗੁਣਾਂ ਨੂੰ ਮੇਟਣਾ ਕੀਤਾ, ਅਤੇ ਸਾਰ ਰੂਪ ਸਿਧਾਂਤ ਰੂਪ ਵਾਹਿਗੁਰੂ ਦਾ ਜਿਹੜਾ ਸਿਧਾਂਤ ਸੀ ਉਹਨੂੰ ਖਾ ਲਿਆ। ਹਾਂਜੀ, ਸਾਰ ਲੋਹਾ ਜਿਹੜਾ ਕੜਲਾ ਖਾਣਾ ਔਖਾ ਸੀ, ਸ਼ਾਬਾਸ਼।
ਨਾਨਕ ਤਾਰੇ ਤਾਰਨਹਾਰ।
ਹਾਂਜੀ, ਇਉਂ ਤਾਰਨਹਾਰ ਵਾਹਿਗੁਰੂ ਧਾਰ ਲੈਂਦਾ ਹੈ ਜੀ। ਇਹ ਸੱਚਾ ਵਿਚਾਰ ਕਹਿ ਦਿੱਤਾ ਮਹਾਰਾਜ ਜੀ ਨੇ। ਅੱਗੇ ਕਰੋ ਜੀ।
ਆਦਿ ਕੋ ਕਵਣ ਵਿਚਾਰ ਕਥੀਅਲੇ।
ਹਾਂਜੀ, ਵੜਦੇ
ਸੁਣ ਕਹਾ ਘਰ ਵਾਸੋ।
ਇਹ ਬੜੇ ਉਹਨੇ ਬਖਮ ਸਵਾਲ ਕੀਤੇ ਨੇ ਆ ਜਿਹੜੇ ਨੇ। ਆਦਿ ਕਹੋ, ਜੋ ਸ੍ਰਿਸ਼ਟੀ ਦਾ ਆਦਿ ਮੁੱਢ ਵਿੱਚ ਜਾਂ ਪਰਲੋਂ ਵੇਲੇ ਕਿਸ ਚੀਜ਼ ਦੀ ਵਿਚਾਰ ਉਦੋਂ ਹੁੰਦੀ ਸੀ, ਕਿਹੜੇ ਵਿਚਾਰ ਦਾ ਕਥਨ ਹੁੰਦਾ ਸੀ ਉਸ ਵੇਲੇ ਸ੍ਰਿਸ਼ਟੀ ਦੇ ਮੁੱਢ ਵਿੱਚ? ਹਾਂਜੀ, ਜਦੋਂ ਸ੍ਰਿਸ਼ਟੀ ਰਚੀ ਹੈ ਉਹਦੇ ਮੁੱਢ 'ਚ ਪਹਿਲਾਂ ਕਿਸ ਚੀਜ਼ ਦਾ ਕਥਨ ਹੁੰਦਾ ਸੀ, ਜਾਂ ਪਰਲੋ ਵੇਲੇ ਕਹਿ ਲਓ ਵੀ ਕੀ ਚੀਜ਼ ਦਾ ਕਥਨ ਹੁੰਦਾ ਸੀ? ਹਾਂਜੀ, ਸੁਣ ਕਹਾਂ ਕਰ ਵਾਸੋ, ਉਹ ਜਿਹੜਾ ਫੁਰ ਪਰਮੇਸ਼ਰ ਸੁਣਨਾ ਹੈ ਉਹਦਾ ਵਾਸਾ ਕਿੱਥੇ ਸੀ ਉਸ ਵੇਲੇ? ਹਾਂਜੀ, ਅੱਗੇ
ਗਿਆਨ ਕੀ ਮੁੰਦਰਾ।
ਇੱਥੇ ਮੁਦਰਾ ਪੜ੍ਹਨਾ, ਟਿੱਪੀ ਨਹੀਂ
ਮੁਦਰਾ।
ਇੱਥੇ ਮੁੰਦਰਾ, ਮੁੰਦਰਾ ਦਾ ਅਰਥ ਨਹੀਂ, ਉੱਥੇ ਮੁੰਦਰਾ ਦਾ ਅਰਥ ਮੁੰਦਰਾ ਕੀਤਾ ਸੀ ਨਾ ਆਪਾਂ ਨੇ, ਇੱਥੇ ਮੁੰਦਰਾ ਦਾ ਅਰਥ ਮੁੰਦਰਾ ਨਹੀਂ। ਮੁੰਦਰਾ ਹੁੰਦੀ ਚਿੰਨ, ਨਿਸ਼ਾਨੀ। ਗਿਆਨ ਦੀ ਕੀ ਨਿਸ਼ਾਨੀ ਹੈ, ਗਿਆਨ ਦਾ ਕੀ ਚਿੰਨ ਹੈ? ਹਾਂਜੀ,
ਕਵਣ ਕਥੀ ਅਲੇ,
ਕੀ ਕਥਨ ਗਿਆਨ ਦੀ ਮੁਦਰਾ ਦਾ ਕਥਨ ਕੀ ਹੈ? ਹਾਂਜੀ,
ਘੱਟ ਘੱਟ ਕਵਣ ਨਿਵਾਸੋ,
ਹਿਰਦੇ ਹਿਰਦੇ ਵਿੱਚ ਨਿਵਾਸ ਕਿਹਦਾ ਹੋਇਆ? ਅਗਲਾ ਸਵਾਲ,
ਕਾਲ ਕਾ ਠੀਗਾ ਕਿਉਂ ਜਲਾਈ ਅਲੇ।
ਸ਼ਾਬਾਸ਼, ਜਲਾਈ ਅਲੇ ਠੀਕ ਪੜ੍ਹਿਆ। ਠੀਂਗਾ ਨਾਮ ਛੋਟਿਆਂ ਦਾ ਹੁੰਦਾ, ਡੰਡੇ ਦਾ। ਜਿਹੜਾ ਕਾਲ ਦਾ ਡੰਡਾ ਵੱਜਣਾ ਨਾ ਜਮਾਂ ਦਾ ਸਿਰ 'ਚ, ਉਹ ਡੰਡੇ ਨੂੰ ਕਿਵੇਂ ਸਾੜੀਏ? ਵੱਜਣਾ ਤਾਂ ਹੈਗਾ ਮਰਨ ਵੇਲੇ। ਹਾਂਜੀ, ਕਿਉਂ
ਕਿਉਂ ਨਿਰਭਉ ਘਰ ਜਾਈਏ।
ਹਾਂ, ਨਿਰਭਉ ਜਿਹੜਾ ਪਰਮੇਸ਼ਰ ਹੈ ਉਹਦੇ ਘਰ ਵਿੱਚ ਕਿਵੇਂ ਜਾਣਾ ਹੋਵੇ? ਹਾਂਜੀ,
ਸਹਿਜ ਸੰਤੋਖ ਕਾ ਆਸਣ ਜਾਣਾ।
ਹਾਂ, ਸਤ ਸੰਤੋਖ ਵਾਲੇ ਆਸਣ ਨੂੰ ਕਿਵੇਂ ਜਾਣੀਏ?
ਕਿਉਂ ਛੇਦੇ ਬਹਿਰਾਈਏ।
ਛੇਦੇ ਹੁੰਦਾ ਕੱਟਣਾ, ਬਰਾਈਏ ਮੈਨੂੰ ਦੁਸ਼ਮਣ ਵੈਰੀ, ਜਿਹੜੇ ਕਾਮ ਆਦਿਕ ਵੈਰੀ ਨੇ ਇਹਨਾਂ ਨੂੰ ਕਿਵੇਂ ਕੱਟੀਏ? ਹਾਂਜੀ,
ਗੁਰ ਕੈ ਸ਼ਬਦ ਹੋਮੈ ਬਿਖ ਮਾਰੈ।
ਹਾਂਜੀ,
ਤਾਂ ਨਿਜ ਘਰ ਹੋਵੇ ਵਾਸੋ।
ਇਹ ਮਹਾਰਾਜ ਨੇ ਇਕੱਠਾ ਉੱਤਰ ਦੇ ਦਿੱਤਾ, ਪਰ ਪੂਰਾ ਉੱਤਰ ਇਕੱਲਾ ਉਹਨੂੰ ਜਦੋਂ ਕਿਹਾ ਨਾ, ਗੁਰ ਕੈ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ ਹੋਮੈ ਦੀ ਵਿਉਹ ਨੂੰ ਮਾਰੇ, ਹੋਮੈ ਅਤੇ ਵਿਸ਼ਿਆਂ ਨੂੰ ਮਾਰੇ ਤਾਂ ਨਿਜ ਘਰ ਹੋਵੇ ਵਾਸੋ, ਤਾਂ ਇਉਂ ਨਿਜ ਘਰ ਨਿਰਭਉ ਪਰਮੇਸ਼ਵਰ ਦੇ ਵਾਸਾ ਹੋ ਜਾਂਦਾ ਹੈ। ਕਿਤੇ ਦਾ ਉੱਤਰ ਆ ਗਿਆ। ਅੱਗੇ, ਜਿਨ ਰਚ ਰਚਿਆ।
ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ।
ਜਿਹਨੇ ਪਰਮੇਸ਼ਰ ਨੇ ਰਚਨਾ ਰਚੀ ਹੈ ਉਸ ਸ਼ਬਦ ਮੈਨੇ ਬ੍ਰਹਮ ਨੂੰ ਪਛਾਣੇ, ਜਿਹਨੇ ਪਛਾਣ ਲਿਆ। ਮਾਲਕ ਕਹਿੰਦੇ ਸੀ ਉਹਦੇ ਦਾਸ ਹਾਂ, ਨਾਨਕ ਤਾ ਕਾ ਦਾਸੋ,
ਨਾਨਕ ਤਾ ਕਾ ਦਾਸੋ।
ਇਹ ਜਿਹੜੀ 21ਵੀਂ ਪੌੜੀ ਆ ਨਾ, ਇਹਦੇ ਸਾਰੇ ਸਵਾਲਾਂ ਦੇ ਇਕੱਲੇ ਇਕੱਲੇ ਅਰਥ ਜਿਹੜੇ ਨੇ 22ਵੀਂ ਪੌੜੀ 'ਚ ਨਹੀਂ ਹੈਗੇ, 23ਵੀਂ ਪੌੜੀ 'ਚ ਜਾ ਕੇ ਦੇਣਗੇ ਮਹਾਰਾਜ। 21ਵੀਂ ਦੇ ਆਪਣੇ ਸਵਾਲ ਨੇ, ਆਪਣੇ ਉਹਦੇ ਉੱਤਰ ਨੇ। ਪਹਿਲਾਂ 21ਵੀਂ ਦੇ ਸੁਣੋ ਹੁਣ, ਜਿਹੜੀ ਵਾਹਿਗੁਰੂ ਜੀ 22ਵੀਂ, 21ਵੀਂ ਦੇ ਉੱਤਰ ਕਿਹੜੀ 'ਚ ਆਉਣਗੇ? 23ਵੀਂ 'ਚ ਜਾ ਕੇ। ਹਾਂ, ਹੁਣ ਪਹਿਲਾਂ ਅਗਲੀ 22ਵੀਂ ਸੁਣੋ, 22ਵੀਂ ਦੇ 22ਵੀਂ ਵਿੱਚ ਉੱਤਰ। ਚਲੋ,
ਆਵੇ
ਕਹਾਂ ਤੇ ਆਵੇ,
ਕਹਾਂ ਤੇ ਆਵੇ, ਕਹਾਂ ਇਹੋ ਜਾਵੇ।
ਜੀਵ ਕਿੱਥੋਂ ਆਇਆ ਆਉਂਦਾ, ਮਰ ਕੇ ਕਿੱਥੇ ਜਾਂਦਾ? ਹਾਂਜੀ,
ਕਹਾਂ ਇਹੋ ਰਹੇ ਸਮਾਏ,
ਫਿਰ ਕਿੱਥੇ ਸਮਾਇਆ ਰਹਿੰਦਾ? ਤਿੰਨ ਸਵਾਲ ਹੋ ਗਏ।
ਇਸ ਸ਼ਬਦ ਕੋ ਜੋ
ਅਰਥ ਆਵੇ,
ਅਧਾਵੇ,
ਅਰਥ ਆਵੇ ਮੈਨੇ ਅਰਥ ਕਰੇ, ਇਹ ਸਾਡੇ ਸ਼ਬਦ ਜੇ ਕੋਈ ਅਰਥ ਕਰੇ, ਅਰਥ ਆਵੇ ਮੈਨੇ ਵਿਆਖਿਆ ਕਰੇ, ਅਰਥ ਕਰੇ।
ਤਿਸ ਗੁਰ ਤਿਲ ਨਾ ਤਮਾਏ,
ਉਹ ਸਾਡਾ ਗੁਰੂ ਹੈ, ਫਿਰ ਉਸ ਗੁਰੂ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈਗੀ, ਤਮਾਈ ਮੈਨੇ ਤਮਾ ਤ੍ਰਿਸ਼ਨਾ।
ਕਹੋ ਤੇ
ਕਿਉਂ ਤੱਤੈ,
ਕਿਉਂ ਕਿਉਂ
ਤੱਤੈ,
ਕਿਉਂ ਤੱਤੇ ਅਵਗਤੇ ਪਾਵੈ।
ਅਵਗਤਿਆ ਦੇ ਅਰਥ ਹੁੰਦੇ ਨੇ ਅਵ ਮੈਨੇ ਕਠਨ, ਗਤਾ ਮੈਨੇ ਪ੍ਰਾਪਤੀ। ਜਿਹਦੀ ਪ੍ਰਾਪਤੀ ਕਠਨ ਹੈ ਉਹ ਕੌਣ ਹੈ? ਪਰਮੇਸ਼ਰ, ਉਹਦਾ ਨਾਂ ਅਵਗਤ ਹੈ। ਸੋ ਐਸਾ ਜਿਹੜਾ ਤੱਤ ਸਰੂਪ ਪਰਮੇਸ਼ਰ ਹੈ ਜਿਹਦੀ ਪ੍ਰਾਪਤੀ ਕਠਨਾ, ਉਹਨੂੰ ਕਿਵੇਂ ਪਾਇਆ ਜਾਵੇ? ਇਹ ਸਵਾਲ ਹੈ। ਗੁਰਮੁਖ,
ਗੁਰਮੁਖ ਲਾਗੇ ਪਾਰੋ,
ਪਿਆਰੋ, ਗੁਰਮੁਖ ਲੱਗਿਆ ਪਿਆਰੋ, ਉਹਦੇ ਵਿੱਚ ਗੁਰਮੁਖ ਹੋ ਕੇ ਪਿਆਰ ਕਿਵੇਂ ਲੱਗੇ? ਹਾਂਜੀ,
ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ।
ਮਹਾਰਾਜ ਕਹਿੰਦੇ ਆਪੇ ਉਹ ਸੁਰਤਾ ਸੁਣਨ ਵਾਲਾ ਹੈ, ਆਪੇ ਸਾਰਿਆਂ ਦਾ ਕਰਤਾ ਹੈ। ਇਹ ਵਿਚਾਰ ਸਾਰਾ ਤੁਹਾਨੂੰ ਸਾਂਝਾ ਇਕੱਠਾ ਦੇ ਦਿੱਤਾ ਸਾਰਿਆਂ ਦਾ। ਹਾਂਜੀ, ਹੁਣ ਉੱਤਰ ਦੇਣਗੇ ਇਕੱਲੇ ਇਕੱਲੇ ਦਾ। ਕਹਾਂ ਤੇ ਆਵੇ ਕਿਹਾ ਸੀ ਨਾ, ਕਾਹੇ ਉਹ ਜਾਵੇ, ਹੁਣ ਉੱਤਰ ਦੇਣਗੇ ਅੱਗੇ।
ਹੁਕਮੇ ਆਵੇ,
ਹੁਕਮ ਚ ਆਉਂਦਾ ਜੀਵ,
ਹੁਕਮੇ ਜਾਵੇ,
ਹੁਕਮ ਚ ਜਾਂਦਾ ਹੈ, ਦੋ ਸਵਾਲਾਂ ਉੱਤਰ ਹੋ ਗਿਆ। ਤੀਜਾ ਸੀ ਕਾਹੇ ਉਹ ਰਹੇ ਸਮਾਈ,
ਹੁਕਮੇ ਰਹੇ ਸਮਾਈ,
ਹੁਕਮ ਚ ਸਮਾਇਆ ਰਹਿੰਦਾ ਹੈ, ਉੱਤਰ ਹੋ ਗਏ।
ਪੂਰੇ ਗੁਰ ਤੇ ਸਾਚ ਕਮਾਵੇ,
ਪੂਰੇ ਗੁਰੂ ਤੇ ਸੱਚੇ ਨਾਮ ਨੂੰ ਕਮਾਇਆ ਜਾਂਦਾ ਹੈ।
ਗਤ ਮਿਤ ਸ਼ਬਦ ਪਾਈ,
ਸ਼ਬਦ ਗਤ ਮਿਤ,
ਗਤ ਮਿਤ ਸ਼ਬਦੀ ਪਾਈ,
ਸ਼ਬਦੇ
ਸ਼ਬਦੇ ਪਾਈ।
ਹਾਂ, ਮਿਤ ਮੈਨੇ ਮਰਿਆਦਾ, ਗਤ ਮੈਨੇ ਪ੍ਰਾਪਤੀ, ਰੱਬ ਦੀ ਪ੍ਰਾਪਤੀ ਦੀ ਮਰਿਆਦਾ ਸ਼ਬਦ ਦੁਆਰਾ ਪਾਈ ਜਾਂਦੀ ਹੈ। ਗਤ ਮਿਤ ਦੇ ਅਰਥ ਨੇ ਇੱਥੇ, ਮਿਤ ਮੈਨੇ ਮਰਿਆਦਾ, ਗਤ ਮੈਨੇ ਪ੍ਰਾਪਤੀ, ਕਿਵੇਂ ਪਾਈ ਜਾਂਦੀ ਹੈ ਉਹਦੀ ਮਰਿਆਦਾ ਦੀ ਪ੍ਰਾਪਤੀ, ਸ਼ਬਦੇ ਪਾਈ। ਹਾਂਜੀ, ਹੁਣ 21ਵੀਂ ਪੌੜੀ ਦੇ ਅਰਥ ਕਰਨਗੇ, ਸਵਾਲਾਂ ਦੇ ਉੱਤਰ ਇਸ ਪੌੜੀ 'ਚ ਦੇਣ ਲੱਗੇ ਨੇ ਮਹਾਰਾਜ। 23ਵੀਂ 'ਚ ਕੀ ਸੀ ਇਹਨਾਂ ਦੇ ਕੋਲ, ਪਹਿਲੇ ਹੀ ਲੰਘਣ ਸੀ। 21ਵੀਂ ਪੌੜੀ ਦੇਖੋ, ਆਦਿ ਕੋ ਕਵਨ ਵਿਚਾਰ ਕਥੀ ਹਲੇ, ਹੁਣ ਇਹਦਾ ਉੱਤਰ ਹੈ ਆਦਿ ਕੋ ਆਦਿ ਵਿਚਾਰ ਕਥੀ ਹਲੇ, ਉੱਤਰ ਹੈ ਇਹ। ਉਸ ਪੁੱਛਿਆ ਨਾ ਵੀ ਸ੍ਰਿਸ਼ਟੀ ਦੇ ਆਦਿ ਵਿੱਚ ਕਿਹਦਾ ਕਥਨ ਹੁੰਦਾ ਸੀ। ਇੱਥੇ ਮਹਾਰਾਜ ਜੀ ਕਹੇ ਨੇ ਆਦਿ ਵਿੱਚ ਸ੍ਰਿਸ਼ਟੀ ਦੇ ਜਿਹੜਾ ਬਿਸਮਾਦ ਸਰੂਪ ਪਰਮੇਸ਼ਰ ਸੀ ਨਾ, ਉਹਦਾ ਵਿਚਾਰ ਦੇ ਕਥਨ ਸੀ ਉੱਥੇ ਉਸ ਵੇਲੇ ਵੀ। ਹਾਂਜੀ, ਸੁਨ ਨਿਰੰਤਰ ਵਾਸ ਲਈਆ, ਉਸ ਵੇਲੇ ਕਿਹਨੇ ਵਾਸਾ ਲਿਆ ਹੋਇਆ ਸੀ ਸ੍ਰਿਸ਼ਟੀ ਦੇ ਆਦਿ ਵਿੱਚ? ਉਹ ਫੁਰ ਵਾਹਿਗੁਰੂ ਸੀ ਉਸ ਵੇਲੇ, ਇਕੱਲਾ ਹੀ ਸੀ, ਉਹ ਫੁਰ ਸੀ, ਉਹਦਾ ਵਾਸਾ ਸੀ ਆਪਣੇ ਆਪ ਵਿੱਚ। ਹਾਂਜੀ, ਹੁਣ ਉਹਨਾਂ ਨੇ ਗਿਆਨ ਦੀ ਨਿਸ਼ਾਨੀ ਪੁੱਛੀ ਸੀ ਅਗਲੇ ਸਵਾਲ ਵਿੱਚ, ਪੜ੍ਹਿਓ ਸਵਾਲ ਵਾਲੀ ਲੈਣ। ਗਿਆਨ ਕੀ ਮੁਦਰਾ ਕਮਲ ਕਥੀ ਜਲੇ, ਇਹ ਸਵਾਲ ਸੀ, ਘੱਟ ਘੱਟ ਕਮਲ ਨੇ ਵਾਸੋ, ਉਹਦਾ ਉੱਤਰ ਹੁਣ ਇੱਥੇ ਦੇ ਰਹੇ ਨੇ, ਪੜ੍ਹੋ ਜੀ।
ਅਕਲਪਤ ਮੁਦਰਾ,
ਅਕਲਪਤ ਨਹੀਂ ਪੜ੍ਹਨਾ, ਅਕਲਪਤ ਪੜ੍ਹਨਾ,
ਅਕਲਪਤ
ਉੱਚੀ ਬੋਲ ਕੇ, ਨਾਲੇ ਉਹਦੇ ਸੁਣਦਾ ਨਹੀਂ ਬਾਰਡਰ 'ਤੇ। ਹੋਰ ਥੋੜ੍ਹੀ ਕਰ ਲਿਆ ਤੁਸੀਂ ਤੇ,
ਅਕਲਪਤ ਮੁਦਰਾ,
ਅਕਲਪਤ ਨਹੀਂ ਅਕਲਪਤ,
ਅਕਲਪਤ
ਐਡੇ ਤੇ ਕੱਕੇ ਦੇਵਤਾ ਨੇ ਡੈਸ ਲਾਵਾਂਗੇ,
ਅਕਲਪਤ
ਠੀਕ ਹੋ ਗਿਆ।
ਮੁਦਰਾ
ਕਹਿੰਦੇ ਗਿਆਨ ਦੀ ਨਿਸ਼ਾਨੀ ਕੀ ਹੈ? ਕਲਪਨਾ ਤੋਂ ਰਹਿਤ ਹੋਣਾ, ਇਹ ਗਿਆਨ ਦੀ ਨਿਸ਼ਾਨੀ ਹੈ। ਹਾਂਜੀ, ਇਹ ਮੁਦਰਾ ਮੈਨੂੰ ਚਿੰਨ੍ਹ ਹੈ, ਨਿਸ਼ਾਨੀ ਹੈ ਗਿਆਨ ਦੀ। ਸ਼ਾਬਾਸ਼,
ਗਿਆਨ ਵਿਚਾਰੀ ਲੈ,
ਹਾਂ,
ਘਟ ਘਟ ਸਾਚਾ ਸਰਬ ਜੀਆ।
ਹਾਂ, ਪੁੱਛਿਆ ਜਿਵੇਂ ਕੌਣ ਵੱਸ ਰਿਹਾ ਉਹਦੇ 'ਚ ਨਾ, ਸੋ ਘੱਟ ਘੱਟ ਸੀ ਨਾ, ਘੱਟ ਘੱਟ ਕਮਲ ਨੇ ਵਾਸੋ, ਸੋ ਉਹਦਾ ਉੱਤਰ ਹੈ ਇਹ, ਸਰਬ ਜੀਆਂ ਵਿੱਚ ਘੱਟ ਘੱਟ 'ਚ ਵਾਹਿਗੁਰੂ ਦਾ ਨਿਵਾਸ ਹੈ। ਚੱਲ ਅੱਗੇ ਪੜ੍ਹ।
ਗੁਰਬਚਨੇ ਅਵਗਤ ਸਮਾਈ ਹੈ,
ਉੱਥੇ ਪੁੱਛਿਆ ਨਾ ਅਵਗਤ ਜਿਹੜਾ ਸੀ ਪਰਮੇਸ਼ਰ, ਉਹ 'ਚ ਕਿਵੇਂ ਸਮਾਇਆ ਜਾਵੇ? ਸੋ ਇੱਥੇ ਉਹਦਾ ਉੱਤਰ ਹੈ, ਗੁਰਾਂ ਦੇ ਬਚਨਾਂ ਨੂੰ ਕਮਾ ਕੇ ਅਵਗਤ ਪਰਮੇਸ਼ਰ ਵਿੱਚ ਸਮਾਇਆ ਜਾਂਦਾ ਹੈ।
ਅਤ ਨਿਰੰਜਨ ਸਹਿਜ ਲਹਿ,
ਹਾਂ, ਤੱਤ ਨਿਰੰਜਨ ਸਹਿਜ ਲਹਿ, ਸਹਿਜ ਜਿਹੜਾ ਗਿਆਨ ਦੁਆਰਾ ਨਿਰੰਜਨ ਵਾਹਿਗੁਰੂ ਪਰਮੇਸ਼ਰ ਦਾ ਤੱਤ ਸਰੂਪ ਹੈ, ਉਹਨੂੰ ਲਹਿ ਮੈਨੇ ਪ੍ਰਾਪਤ ਕਰ ਲੈਂਦਾ।
ਨਾਨਕ ਦੂਜੀ ਕਾਰ ਨਾ ਕਰਨੀ,
ਹਾਂ, ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਦੂਜੀ ਕੋਈ ਕਾਰ ਨਹੀਂ ਕਰਨੀ ਨਾਮ ਤੋਂ ਬਿਨਾਂ।
ਸੇਵਾ ਸਿੱਖ ਸੋ ਖੋਜ ਲਹਿ,
ਇੱਥੇ ਨਹੀਂ ਕਿ ਸਿੱਖ ਦੀ ਜਿਹੜਾ ਸਿੱਖ ਨੂੰ ਸੇਵੇ, ਸਿੱਖ ਦਾ ਅਧਿਕਾਰੀ ਹੋ ਕੇ, ਸਿੱਖ ਹੋ ਕੇ ਉਹਦੀ ਖੋਜ ਕਰੇ। ਹਾਂਜੀ,
ਹੁਕਮ ਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ।
ਹੁਕਮ ਸਮਾਦ, ਜੋ ਪਰਮੇਸ਼ਰ ਦਾ ਬਸਮਾਦ ਸਰੂਪ ਹੈ ਨਾ, ਉਹਦੇ ਹੁਕਮ ਦੁਆਰਾ ਹੀ ਹੁਕਮੀ ਨੂੰ ਪਛਾਣਿਆ ਜਾਂਦਾ ਹੈ। ਜੀ ਜੁਗਤ, ਜੀਆਂ ਦੀ ਜੁਗਤੀ ਕੀ ਹੈ? ਸੱਚ ਜਾਣੈ ਸੋਈ, ਜਾਂ ਜੀ ਜੁਗਤ, ਜੀਆਂ ਵਿੱਚ ਜੁੜਿਆ ਹੋਇਆ, ਉਹ ਸਾਰਿਆਂ ਜੀਆਂ ਵਿੱਚ ਜੁਗਤ ਮੈਨੇ ਜੁੜਿਆ ਹੋਇਆ, ਉਹ ਸੱਚੇ ਨੂੰ ਜਾਣ ਲਵੇ।
ਆਪ ਮੇਟ ਨਿਰਾਲਮ ਹੋਵੇ,
ਕਹਿੰਦੇ ਨਿਰਮਲ ਕਿਵੇਂ ਹੋਵੇ? ਆਪਾਂ ਮੇਟ ਕੇ ਨਿਰਾਲਮ ਹੁੰਦਾ, ਨਿਰਮਲ ਹੁੰਦਾ ਹੈ।
ਅੰਤਰ ਸੱਚ,
ਅੰਦਰ ਸੱਚਾ ਹੋਵੇ ਵਾਹਿਗੁਰੂ।
ਜੋਗੀ ਕਹੀਐ ਸੋਈ,
ਮਾਰ ਕਹਿੰਦੇ ਉਹ ਅਸਲੀ ਜੋਗੀ ਹੈ, ਉਹ ਜੁੜਿਆ ਹੋਇਆ ਹੈ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਪੜ੍ਹ ਲਓ ਇਹਨੂੰ, ਇਸ ਪੌੜੀ ਨੂੰ ਸਾਰੇ ਪੜ੍ਹ ਲਓ ਇਕੱਠੇ। ਆਦਿ ਕਹੋ,
ਆਦਿ ਕਹੋ,
ਲੈ ਇਹ ਆਦਿ ਕਹੋ, ਮੁੜ ਦਿਓ ਚੱਲੋ ਸਾਰੇ ਇਕੱਠੇ ਬੋਲੋ ਆਦਿ ਕਹੋ ਤੁਮ ਸਾਰੇ।
ਆਦਿ ਕੋ ਬਿਸਮਾਦ ਵਿਚਾਰ ਕਥੀ ਲੈ, ਸੁਨ ਨਿਰੰਤਰ ਵਾਸ ਲਿਆ,
ਕਥੀ ਲੈ ਨਹੀਂ ਪੜ੍ਹਨਾ, ਕਥੀ ਅਲੇ,
ਕਥੀ ਅਲੇ,
ਫਿਰ ਬੋਲੋ
ਆਦਿ ਕੋ ਬਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲੀਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਲੇ।
ਇਹ ਅਕਲਪਤ ਪੜ੍ਹਿਆ ਕਿ ਅਕਲਪਤ ਪੜ੍ਹਨਾ ਇਹਨੂੰ?
ਅਕਲਪਤ
ਠੀਕ ਪੜ੍ਹ ਲਿਆ। ਮੁਦਰਾ ਪੜ੍ਹਨ ਲੱਗ
ਮੁਦਰਾ
ਠੀਕ।
ਘੱਟ ਘੱਟ ਸਾਚਾ ਸਰਬ ਜੀਆ ਗੁਰ ਬਚਨੇ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲੈ ਨਾਨਕ ਦੂਜੀ ਕਾਰ ਨ ਕਰਨੀ ਸੇਵੈ ਸਿੱਖ ਸੋ ਖੋਜ ਲਹਿ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ।
ਠੀਕ। ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ। ਯੋਗੀਆਂ ਦੇ ਕਿੰਨੇ ਪੰਥ ਨੇ? ਕਿਹੜੇ ਕਿਹੜੇ ਨੇ? ਆਈ ਪੰਥ ਯਾਦ, ਇੱਕ ਪਾਗਲ ਪੰਥ ਯਾਦ, ਹੇਤੂ ਪੰਥ ਚੱਲ।